ਦਿਜ ਬਾਚ ਚੌਪਈ ਕਹਾ ਬਿਪਰ ਸੁਣ ਰਾਜ ਦੁਲਾਰੀ ਤੈ ਸ਼ਿਵ ਕੀ ਮਹਿਮਾ ਨਾ ਵਿਚਾਰੀ।
ਉਹ ਲੜਕੀ ਨੇ ਜਦੋਂ ਜਿਹੜੇ ਠਾਕੁਰ ਸੀ ਨਾ ਜਿਹਨਾਂ ਦੀ ਪੂਜਾ ਕਰਦਾ ਸੀ ਪੰਡਿਤ ਉਹਨੂੰ ਅੰਟ ਸੰਟ ਬੋਲਤਾ ਪੱਥਰ ਕਹਿਤਾ ਕਿਉਂ ਲੜਕੀ ਸ਼ਰਧਾ ਰੱਖਦੀ ਨਹੀਂ ਸੀ ਤਾਂ ਜਿਹੜਾ ਸੀ ਉਹਦਾ ਗੁਰੂ ਪੜ੍ਹਾਉਂਦਾ ਸੀ ਦਿਜ ਪੰਡਿਤ ਉਹ ਸ਼ਰਧਾ ਰੱਖਦਾ ਸੀ ਉਹਨੂੰ ਇਸ਼ਟ ਮੰਨਦਾ ਸੀ ਦੇਵਤਾ ਮੰਨਦਾ ਸੀ ਲੜਕੀ ਮੰਨਦੀ ਨਹੀਂ ਸੀ ਉਹ ਲੜਕੀ ਦਾ ਬਾਪ ਨਹੀਂ ਸੀ ਪੂਜਾ ਕਰਦਾ ਪੱਥਰ ਉਹ ਵੇਦ ਮਤ ਦਾ ਧਾਰਨੀ ਸੀ ਆਤਮਦਰਸ਼ੀ ਸੀ ਆਤਮ ਗਿਆਨੀ ਸੀ ਉਹ ਆਤਮਾ ਦੀ ਨੂੰ ਮੰਨਦਾ ਸੀ ਆਤਮਾ ਦੀ ਮੂਰਤੀ ਬਣਨੀ ਸਕਦੀ ਜੋ ਆਤਮ ਗਿਆਨੀ ਹੁੰਦਾ ਮੂਰਤੀ ਪੂਜਾ ਹੋਈ ਨਹੀਂ ਅੱਗੋਂ ਆਤਮਾ ਦੀ ਮੂਰਤੀ ਉਹ ਨਹੀਂ ਬਣਦੀ ਸਰੀਰ ਦੀ ਮੂਰਤੀ ਬਣਦੀ ਹੈ ਜਿਹੜਾ ਸਰੀਰ 'ਤੇ ਜਿਹਦੀ ਨਿਗਾਹ ਹੋ ਜਾਵੇ ਉਹਦੀ ਫਿਰ ਗਾਹਾਂ ਸਰੀਰ ਦੀ ਫੋਟੋ ਵੀ ਬਣ ਜਾਂਦੀ ਹੈ ਸਰੀਰ ਦੀ ਮੂਰਤੀ ਵੀ ਬਣ ਜਾਂਦੀ ਹੈ ਜਿਹੜੇ ਆਤਮਾ ਦੀ ਖੋਜ ਆਤਮ ਖੋਜ ਕਰਨ ਵਾਲੇ ਨੇ ਉਹ ਮੂਰਤੀ ਪੂਜਕ ਹੋ ਹੀ ਨਹੀਂ ਸਕਦੇ ਕਿਉਂਕਿ ਆਤਮਾ ਅੱਖਾਂ ਨੂੰ ਦਿਖ ਨਹੀਂ ਸਕਦੀ ਅੱਖਾਂ ਨੂੰ ਦਿਖਣ ਵਾਲੀ ਚੀਜ਼ ਹੈ ਨਹੀਂ ਆਤਮਾ ਦੀ ਗੱਲ ਤਾਂ ਅਸੀਂ ਸਾਰੇ ਕਰਦੇ ਹਾਂ ਪਰ ਕਿਉਂਕਿ ਸਰੀਰ ਅਧੀਨ ਅਜੀ ਚ ਆਤਮਾ ਹੁੰਦੀ ਹੈ ਸਰੀਰ 'ਤੇ ਨਿਗਾਹ ਰਹਿ ਜਾਂਦੀ ਹੈ ਸਾਡੀ ਸ਼ਾਇਦ ਥੋੜ੍ਹੀ ਜਿਹੀ ਗਲਤੀ ਨਾਲ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਮਾਮੂਲੀ ਗਲਤੀ ਨਾਲ ਜ਼ਮੀਨ ਅਸਮਾਨ ਦਾ ਫਰਕ ਪਿਆ ਧਰਮਾਂ 'ਚ ਗੱਲ ਕੁਛ ਵੀ ਨਹੀਂ ਬਣ ਗਈ ਹੁਣ ਬਹੁਤ ਬੜੀ ਇੱਕ ਪੂਰਬ ਨੂੰ ਚਲਾ ਗਿਆ ਇੱਕ ਪੱਛਮ ਨੂੰ ਚਲਾ ਗਿਆ ਜਿਉਂ ਜਿਉਂ ਤੁਰੀ ਜਾਂਦਾ ਪੱਛਮ ਨੂੰ ਉਹ ਦੂਆ ਚਲੀ ਜਾਂਦਾ ਪੂਰਬ ਨੂੰ ਪਾੜਾ ਵਧੀ ਜਾਂਦਾ ਦੋਵਾਂ ਦੇ ਵਿੱਚ ਦੋਵਾਂ 'ਚ ਫਰਕ ਜਿੰਨਾ ਜਿੰਨਾ ਦੋ ਉਹ ਆਪਣੇ ਧਰਮ ਵੱਲ ਨੂੰ ਜਾਂਦਾ ਦੂਆ ਆਪਣੇ ਵੱਲ ਨੂੰ ਜਾਂਦਾ ਉਹਨਾਂ ਦੀ ਦੂਰੀ ਵਧੀ ਜਾਂਦੀ ਡਾਇਰੈਕਸ਼ਨ ਉਲਟਾ ਨਾ ਇੱਕ ਦੂਏ ਦੀ ਬਿਲਕੁਲ ਉਲਟ ਡਾਇਰੈਕਸ਼ਨ ਇੱਕ ਜਿਹੜਾ ਮਾਇਆਧਾਰੀ ਹੈ ਉਹ ਮਾਇਆ 'ਚ ਰਹਿ ਗਿਆ ਸੰਸਾਰੀ ਰਾਜਭਾਗ ਵੱਲ ਨੂੰ ਜਾਊਗਾ ਸੰਸਾਰੀ ਧਨ ਵੱਲ ਨੂੰ ਜਾਊਗਾ ਸੰਸਾਰੀ ਸੰਸਾਰੀ ਵਿਦਿਆਵਾਂ ਵੱਲ ਨੂੰ ਜਾਊਗਾ ਸੰਸਾਰੀ ਸ਼ਕਤੀ ਹਾਸਲ ਕਰੂਗਾ ਰਾਜ ਪ੍ਰਬੰਧ 'ਤੇ ਕਬਜ਼ਾ ਕਰੂਗਾ ਉਹ ਮਤਾਂ ਰਾਜ ਕਾਇਮ ਕਰਨਗੀਆਂ ਸੰਸਾਰ 'ਚ ਔਰ ਉਹ ਰਾਜ ਦੇ ਪੈਸੇ ਦੇ ਸਿਰ 'ਤੇ ਲੋਕਾਂ ਨੂੰ ਆਪਣੀ ਮਤ 'ਚ ਲਿਆਉਣਗੇ ਨਾ ਕਿ ਗਿਆਨ ਦੇ ਸਿਰ 'ਤੇ ਗਿਆਨ ਦੇ ਸਿਰ 'ਤੇ ਨਹੀਂ ਲਾਲਚ ਦੇ ਸਿਰ 'ਤੇ ਜਾਂ ਪੈਸੇ ਦੇ ਸਿਰ 'ਤੇ ਮੁਸਲਮਾਨਾਂ ਨੇ ਜਿੱਥੇ ਲਾਲਚ ਨੇ ਕੰਮ ਕੀਤਾ ਉੱਥੇ ਪੈਸੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਹਿੰਦੁਸਤਾਨ 'ਚ ਲਾਲਚ ਔਰ ਪੈਸੇ ਦੋਏ ਦਿਖਾਏ ਰਾਜ ਕਾਇਮ ਕੀਤਾ ਇਸ ਕਰਕੇ ਮੁਸਲਮਾਨ ਨੂੰ ਕਾਣਾ ਮੰਨਿਆ ਹਾਲਾਂਕਿ ਮੂਰਤੀ ਪੂਜਾ ਨਹੀਂ ਕਰਦਾ ਮੁਸਲਮਾਨ ਫਿਰ ਵੀ ਲਾਲਚ ਔਰ ਭੈ ਦੇ ਨਾਲ ਜਿਹੜਾ ਆਪਣਾ ਧਰਮ ਫੈਲਾਉਣਾ ਇਹ ਵੀ ਗਿਆਨ ਦੀ ਕਮੀ ਹੈ ਇਹ ਵੀ ਉਹ ਗਿਆਨ ਦੀ ਕਮੀ ਹੈ ਉਹਨੂੰ ਉਹ ਸੈਟਿਸਫਾਈ ਨਹੀਂ ਕਰਾ ਸਕੇ ਗਿਆਨ ਨਾਲ ਗਿਆਨ ਦੀ ਕਮੀ ਕਰਕੇ ਕਾਣਾ ਕਿਹਾ ਉਹਨੂੰ ਉਹਦੇ ਕੋਲ ਘਾਟ ਹੈ ਜਿਵੇਂ ਦੋ ਅੱਖਾਂ ਵਾਲੇ ਕੋਲ ਘਾਟ ਹੈ ਨਹੀਂ ਇੱਕ ਜਿਹਦੀ ਇੱਕ ਅੱਖ ਹੈ ਨਹੀਂ ਉਹਦੀ ਘਾਟ ਹੈ ਕਾਣੇ ਦਾ ਮਤਲਬ ਕਮੀ ਹੈ ਉਹ 'ਚ ਘਾਟ ਹੈ ਚਲੋ ਹਾਂਜੀ
ਕਹਾ ਬਿਪੜ ਸੁਣ ਰਾਜ ਦੁਲਾਰੀ ਤੈ ਸ਼ਿਵ ਕੀ ਮਹਿਮਾ ਨਾ ਵਿਚਾਰੀ
ਉਹ ਕਹਿੰਦਾ ਕੁੜੀ ਨੂੰ ਵੀ ਤੂੰ ਹੈ ਜੋ ਬਾਲਕ ਤੈਨੂੰ ਕੀ ਪਤਾ ਸ਼ਿਵ ਕੀ ਹੈ ਉਹਨਾਂ ਨੇ ਕਿਹੜਾ ਕੁੜੀ ਨੇ ਸ਼ਿਵ ਪੁਰਾਣ ਪੜ੍ਹਿਆ ਸੁਣਿਆ ਉਹਨਾਂ ਨੇ ਸ਼ਿਵ ਪੁਰਾਣ ਸੁਣਿਆ ਸਾਖੀਆਂ ਸੁਣੀਆਂ ਨੇ ਉਹ ਚਾਹੇ ਕਹੇ ਜਿਹੀਆਂ ਵੀ ਸਾਖੀਆਂ ਨੇ ਉਹ ਵਿਸ਼ਵਾਸ ਕਰਦੇ ਨੇ ਉਹਨਾਂ ਸਾਖੀਆਂ 'ਤੇ ਵਰ ਦਿੱਤੇ ਹੋਏ ਨੇ ਇਹ ਕੀਤਾ ਹੋਇਆ ਉਹ ਜੋ ਵੀ ਕੁਛ ਲਿਖਿਆ ਹੋਇਆ ਉਹ ਸਮਝਦੇ ਨੇ ਸੱਚ ਹੈ ਸੱਚ ਮੰਨ ਕੇ ਉਹਦੇ 'ਤੇ ਸ਼ਰਧਾ ਜੀ ਹੋਈ ਹੋਈ ਉਹਨਾਂ ਦੀ ਵਿਸ਼ਵਾਸ ਜਿਹਾ ਹੋਇਆ ਅਦਬ ਅਦਬ ਜਾਲੇ ਦੇ ਵਿਸ਼ਵਾਸ ਨੂੰ ਸ਼ਰਧਾ ਕਹਿੰਦੇ ਨੇ ਜਿਹੜਾ ਅਦਬ ਜਾਲੇ ਦਾ ਵਿਸ਼ਵਾਸ ਹੁੰਦਾ ਨਾ ਉਹ ਸ਼ਰਧਾ ਹੁੰਦੀ ਹੈ ਹੁਣ ਅਦਬ ਜਾਲੇ ਦਾ ਵਿਸ਼ਵਾਸ ਕਿਵੇਂ ਹੈ ਦੇਖੋ ਸ਼ਿਵ ਤਿਆਗੀ ਹੈ ਬਿਲਕੁਲ ਮਾਇਆ ਤੋਂ ਬੰਦੇ ਹੋ ਸ਼ਿਵ ਨੂੰ ਮਾਇਆ ਤੋਂ ਤਿਆਗੀ ਹੈ ਨਹੀਂ ਅਤੇ ਵਿਸ਼ਵਾਸ ਅਦਬ ਜਾਲੇ ਦਾ ਹੀ ਹੋਇਆ ਨਾ ਤੁਹਾਡਾ ਯਾਰ ਬਿਲਕੁਲ ਸ਼ਿਵ ਵਰਗਾ ਹੀ ਬਣੋ ਜੇ ਤੁਸੀਂ ਚਾਹੁੰਦੇ ਹੋ ਵੀ ਸ਼ਿਵ ਸਾਤੇ ਖੁਸ਼ ਹੋਵੇ ਫਿਰ ਉਹਦੇ ਬਿਲਕੁਲ ਉਹਦੇ ਵਰਗੇ ਬਣੋ ਨਾ ਜਾਇ ਜਾਓ ਸੀ ਉਹਨੂੰ ਮੰਨਣਾ ਉਹਦੇ ਵਰਗੇ ਬਣਨਾ ਨਹੀਂ ਫਿਰ ਉਹ ਸ਼ਿਵ ਕਿਹੜਾ ਨਿਆਣਾ ਉਹ ਕਿਹੜਾ ਗਾਹਾਂ ਵੀ ਜਵਾਕ ਹੈ ਵੀ ਉਹਨੂੰ ਤੁਸੀਂ ਵੀ ਉਹਦੀ ਸੋਭਾ ਕਰਕੇ ਉਹ ਤੁਹਾਡੇ 'ਤੇ ਖੁਸ਼ ਹੋ ਜੂਗਾ। ਉਹ ਵੀ ਜਾਣਦਾ ਵੀ ਲੋਭੀ ਨੇ, ਮਾਇਆ ਪਿੱਛੇ ਮੇਰਾ ਜਾਪ ਕਰਦੇ ਨੇ, ਚਲੋ ਕਰੀ ਜਾਣ ਦੋ।
ਤੈਂ
ਸ਼ਿਵ ਕੀ ਮਹਿਮਾ ਨਾ ਵਿਚਾਰੀ, ਸ਼ਿਵ ਦੀ ਜਿਹੜੀ ਮਹਿਮਾ ਬਹੁਤ ਵੱਡੀ ਹੈ, ਤੈਂ ਵਿਚਾਰਿਆ ਨੀ। ਹਾਂਜੀ,
ਬ੍ਰਹਮਾ ਵਿਸ਼ਨ ਰੁਦਰ ਜੂ ਦੇਵਾ, ਇਨਕੀ ਸਦਾ ਕੀਜੀਏ ਸੇਵਾ।
ਇਹ ਬ੍ਰਹਮਾ ਵਿਸ਼ਨੂੰ
ਰੁਦਰ
ਔਰ ਰੁਦਰ ਸ਼ਿਵ ਹੈ ਜਿਹੜਾ, ਇਹ ਦੇਵਤੇ ਨੇ ਤਿੰਨੇ, ਇਹਨਾਂ ਦੀ ਤਾਂ ਸਦਾ ਹੀ ਸੇਵਾ ਕਰਨੀ ਚਾਹੀਦੀ ਹੈ, ਇਹਨਾਂ ਦੀ ਸਦਾ ਹੀ ਪੂਜਾ ਕਰਨੀ ਚਾਹੀਦੀ ਹੈ। ਔਰ ਲੋਕ ਕਰਦੇ ਹੀ ਨੇ, ਉਹ ਇੱਕ ਤੋਂ ਸਮਝੋ, ਜਿਹਨੂੰ ਓਮ ਸ਼ਬਦ ਕਿਹਾ ਹੈ, ਇੱਕ ਤੋਂ ਤਿੰਨ 'ਤੇ ਆ ਗਏ ਥੱਲੇ, ਤਿੰਨ ਵਿਅਕਤੀ ਨੇ ਉਹ, ਐਂ ਸਮਝ ਲਓ ਇੱਕ ਨੂੰ ਤਿੰਨ ਥਾਂ ਉਹਨਾਂ ਨੇ ਵੰਡ ਲਿਆ, ਭੰਗ ਕਰ ਲਿਆ, ਤਿੰਨ ਹਿੱਸੇ ਬਣਾ ਲਏ, ਤਿੰਨ ਸ਼ਕਤੀਆਂ ਬਣਾ ਲਈਆਂ, ਤਿੰਨੇ ਸ਼ਕਤੀਆਂ ਇੱਕ ਦੇ ਵਿੱਚ ਸੀਆਂ ਜਿਹੜੀਆਂ, ਇਕੱਲੇ ਇਕੱਲੇ ਬੰਦੇ ਨੂੰ ਦੇ ਦਿੱਤੀਆਂ ਸ਼ਕਤੀ। ਇਸ ਹਿਸਾਬ ਨਾਲ ਤਾਂ ਇੱਕ ਬੜਾ ਤਿੰਨ ਸ਼ਕਤੀ ਉਹਦੇ ਕੋਲ ਆ ਗਈ, ਇੱਕ ਬੜਾ ਤਿੰਨ ਸ਼ਕਤੀ ਉਹਦੇ ਕੋਲ ਆ ਗਈ, ਇੱਕ ਬੜਾ ਤਿੰਨ ਸ਼ਕਤੀ ਉਹਦੇ ਕੋਲ ਆ ਗਈ। ਜਿਹੜਾ ਪੈਦਾ ਕਰ ਸਕਦਾ ਮਾਰ ਨਹੀਂ ਸਕਦਾ, ਜਿਹੜਾ ਮਾਰ ਸਕਦਾ ਪੈਦਾ ਨਹੀਂ ਕਰ ਸਕਦਾ, ਜਿਹੜਾ ਪੈਦਾ ਕਰ ਸਕਦਾ ਮਾਰ ਸਕਦਾ ਉਹ ਪਾਲਣਾ ਨਹੀਂ ਕਰ ਸਕਦਾ। ਪ੍ਰੈਕਟੀਕਲੀ ਲਾਈਫ ਦੇ ਵਿੱਚ ਇਹ ਗੱਲਾਂ ਸੱਚ ਨਹੀਂ ਹੋਣ। ਜਿਹੜੇ ਜੀਵ ਜੀਵਾਂ ਨੂੰ ਪੈਦਾ ਕਰਦੇ ਨੇ, ਪਾਲਣਾ ਕਰਦੇ ਨੇ, ਉਹਨਾਂ ਨੂੰ ਮਾਰ ਵੀ ਸਕਦੇ ਨੇ। ਸਰਪੜੀ ਦਾ ਤਾਂ ਹੈ ਜਾਇਆ ਆਪਣੇ ਖਾਏ, ਸਰਪੜੀ ਅੰਡੇ ਦਿੰਦੀ ਹੈ, ਬੱਚੇ ਪੈਦਾ ਕਰਦੀ ਹੈ, ਪਾਲਣਾ ਦਾ ਖੈਰ ਉਹਦੀ ਨਹੀਂ ਕਰਦੀ, ਉਹ ਕਰ ਸਕਦੀ, ਉਹਦੇ ਕੋਲ ਦੁੱਧ ਪਰ ਖਾਦਾ ਜਾਂਦੀ ਹੈ ਨਾ, ਦੋ ਕੰਮ ਤਾਂ ਕਰਦੀ ਹੈ। ਅਸੀਂ ਫਸਲ ਬੀਜਦੇ ਹਾਂ, ਜੱਟ ਫਸਲ ਨੂੰ ਪਾਲਦੇ ਵੀ ਹਾਂ ਅਤੇ ਵੱਢ ਵੀ ਲੈਂਦੇ, ਕੱਚੀ ਵੱਢ ਲਈਏ, ਪੱਕੀ ਵੱਢ ਲਈਏ, ਤਿੰਨੇ ਕੰਮ ਇਕੱਠੇ ਹੀ ਹੋ ਗਏ। ਆਦਮੀ ਤਿੰਨੇ ਕੰਮ ਇਕੱਠੇ ਕਰ ਸਕਦੇ। ਕਈ ਜਾਨਵਰ ਨੇ, ਜਾਨਵਰ ਪੈਦਾ ਕਰਦੇ ਨੇ ਬੱਚਿਆਂ ਨੂੰ, ਦੁੱਧ ਪਿਲਾਉਂਦੇ ਨੇ ਆਪਣਾ, ਪਾਲਦੇ ਨੇ, ਮਾਰ ਵੀ ਸਕਦੇ ਨੇ, ਮਾਰ ਵੀ ਸਕਦੇ ਨੇ, ਮਾਰਦੇ ਨਹੀਂ ਅਲੱਗ ਗੱਲ ਹੈ, ਮਾਰਦੇ ਨਹੀਂ ਅਲੱਗ ਗੱਲ ਹੈ, ਪਰ ਮਾਰ ਸਕਦੇ ਨੇ। ਅਤੇ ਇੱਕ ਦੇ ਵਿੱਚ ਹੀ ਤਿੰਨ ਗੁਣ ਨੇ, ਇਸ ਕਰਕੇ ਇੱਕ ਸੰਸਾਰੀ ਉਹੀ ਇੱਕ ਭੰਡਾਰੀ ਉਸੇ ਇੱਕ ਨੂੰ ਲਾਏ ਦੀ ਮਾਂ ਨੇ ਕਿਹਾ ਉੱਥੇ ਜਪਜੀ ਸਾਹਿਬ 'ਚ, ਇੱਕ ਸੰਸਾਰੀ ਇੱਕ ਨੂੰ ਔਕੜ ਹੈ, ਉਹ ਇੱਕ ਭੰਡਾਰੀ ਉਹੀ ਇੱਕ ਭੰਡਾਰੀ ਉਹਨੂੰ ਵੀ ਔਕੜ ਹੈ ਕਹਾਣ ਦੀ, ਉਸੇ ਇੱਕ ਨੂੰ ਖਤਮ ਕਰਨ ਦੀ ਹੈ ਸ਼ਕਤੀ। ਪਰਮੇਸ਼ਰ ਜੀ ਤਿੰਨੇ ਸ਼ਕਤੀਆਂ ਕਿੱਥੋਂ ਇਕੱਠੀਆਂ ਨੇ ਹੁਕਮ 'ਚ, ਹੁਕਮ ਨਾਲ ਇਹ ਸਾਰੀ ਸ੍ਰਿਸ਼ਟੀ ਚੱਲਦੀ ਹੈ, ਹੁਕਮ ਨਾਲ ਇਹ ਧਰਤੀ ਬਣੀ ਹੈ, ਹੁਕਮ ਨਾਲ ਇਹ ਪੌਣ ਪਾਣੀ ਬਣੇ ਨੇ, ਇਹਦੇ 'ਚ ਸਾਡੀ ਖੁਰਾਕ ਹੈ ਪੌਣ ਪਾਣੀ ਔਰ ਧਰਤੀ, ਤਿੰਨਾਂ ਚੀਜ਼ਾਂ 'ਚੋਂ ਖੁਰਾਕ ਮਿਲਦੀ ਹੈ ਸਾਨੂੰ। ਹੁਕਮ ਨਾਲ ਇਹ ਸੂਰਜ ਬਣਿਆ, ਚੰਦ ਬਣਿਆ, ਅਤੇ ਹੁਕਮ ਨਾਲ ਇਹ ਸਾਰੇ ਸ੍ਰਿਸ਼ਟੀ ਦੀ ਰਚਨਾ ਹੈ, ਜਿੰਨੇ ਵੀ ਪੇੜ ਪੌਦੇ ਨੇ, ਅਤੇ ਹੁਕਮ ਨਾਲ ਇਹ ਮੌਤ ਹੈ ਸਾਰੇ, ਸੰਘਾਰ ਹੈ ਹੁਕਮ ਦੇ ਵਿੱਚ, ਪਸਾਰ ਹੈ ਹੁਕਮ 'ਚ, ਸੰਘਾਰ ਹੈ। ਗੁਰਬਾਣੀ ਹੈ ਬੰਦੀ, ਉਹਨੂੰ ਇਹ ਪੜ੍ਹਾਈ ਪੜ੍ਹਾਈ ਹੋਈ ਸੀ,
ਬ੍ਰਹਮਾ ਵਿਸ਼ਨ ਰੁਦਰ ਜੂ ਦੇਵਾ,
ਉਹਨੂੰ ਇਹ ਪੜ੍ਹਾਈ ਹੋਈ ਸੀ ਜਿਹੜੀ ਗੁਰਬਾਣੀ ਦੀ। ਉਹ ਕਹਿ ਰਿਹਾ ਵੀ ਇਹ ਤਿੰਨ ਨੇ, ਇਹਨਾਂ ਦੀ ਸੇਵਾ ਕਰਨੀ, ਪੂਜਾ ਕਰਨੀ ਚਾਹੀਦੀ ਇੱਥੇ, ਕਿਉਂਕਿ ਉਹਦੇ ਬਾਪ ਨੇ, ਉਹਦਾ ਬਾਪ ਵੀ ਇਹ, ਉਹਨਾਂ ਦੇ ਘਰ ਜਿਹੜੇ ਹੋਰ ਪੜ੍ਹਾਈ ਪੜ੍ਹਾਉਣ ਵਾਲੇ ਆਏ ਸੀ, ਇਹ ਆਏ ਆ ਵਿੱਦਿਆ ਪੜ੍ਹਾਉਣ, ਸੰਸਾਰੀ ਵਿੱਦਿਆ ਵਾਸਤੇ ਸੱਦਿਆ, ਬੱਚਿਆਂ ਨੂੰ ਵਿੱਦਿਆ ਚਾਹੀਦੀ ਹੈ। ਉਹ ਜਿਹੜੀ ਧਾਰਮਿਕ ਵਿੱਦਿਆ ਉਹ ਪਹਿਲਾਂ ਇਹਨਾਂ ਨੂੰ ਹੋਰ ਕਿਸੇ ਤੋਂ ਮਿਲੀ ਹੋਈ ਹੈ, ਉਹ ਨਾਰਦ ਵਾਲੀ ਵਿੱਦਿਆ, ਇਹਨੂੰ ਨਾਰਦ ਵਾਲੀ ਪੜ੍ਹਾਈ ਕਹਿੰਦੇ ਨੇ, ਜਿਵੇਂ ਪ੍ਰਹਲਾਦ ਨੂੰ ਪਹਿਲਾਂ ਆ ਗਈ ਉਹ ਬਚਪਨ 'ਚ ਆ ਗਈ, ਉਹ ਧਰੂ ਨੂੰ ਆ ਗਈ ਬਚਪਨ 'ਚ ਆ ਗਈ, ਉਹ ਪੜ੍ਹਾਈ ਨਾਰਦ ਨੇ ਪੜ੍ਹਾਤੀ। ਦੂਈ ਜਾਂ ਪੰਡਿਤ ਪੜ੍ਹਾਉਣ ਲੱਗਿਆ ਤਾਂ ਉਹ ਅੜ ਗਈ ਗੱਲ, ਉੱਥੇ ਆ ਉਹੀ ਅੜਜੀ ਹੋਈ ਗੱਲ, ਉਹ ਮਾਇਆ ਵਾਲੀ ਪੜ੍ਹਾਈ ਸੀ, ਉਹ ਆਤਮਾ ਵਾਲੀ ਪੜ੍ਹਾਈ ਸੀ, ਦੋਹਾਂ ਦਾ ਟਕਰਾਅ ਪੈਦਾ ਹੋ ਗਿਆ। ਬੱਚੇ ਸੀ ਪਹਿਲੀ ਨੂੰ ਸੱਚ ਬੰਨੀ ਬੈਠੇ ਨੇ, ਉਹ ਤਸੱਲੀ ਕਰ ਦਿੱਤੀ ਇੱਥੇ ਆ ਕੇ ਅੜ ਗਏ ਉਹ, ਜੇ ਬੜਾ ਆਦਮੀ ਹੁੰਦਾ ਉਹ ਕੰਪਰੋਮਾਈਜ਼ ਕਰ ਜਾਂਦਾ, ਛੋਟਾ ਕੰਪਰੋਮਾਈਜ਼ ਕਰਦਾ। ਉਹਨੇ ਕਿਹਾ ਬੋਏ ਕਾਹੇ ਪੜਾਵੋ ਆਲ ਜਾਲ ਕਹਿੰਦੀ ਮੇਰੀ ਫਟੀਆ ਫਟੀਆ ਲਿਖਦੇ ਸ੍ਰੀ ਗੋਪਾਲ, ਕਹਿੰਦੇ ਸ੍ਰੀ ਗੋਪਾਲ ਦੀ ਗੱਲ ਕਰ ਮੇਰੇ ਨਾਲ, ਮੇਰੇ ਤਾਂ ਅੰਦਰ ਉਹੀ ਲਿਖ ਹੁਣ ਤੂੰ ਜਿਹੜਾ ਲਿਖਿਆ ਹੋਇਆ ਉਹਨੂੰ ਮਿਟੇ, ਉਹਦੇ ਉੱਤੇ ਦੀ ਮੈਂ ਦੂਆ ਨਹੀਂ ਲਿਖਣਾ ਹੁਣ, ਜੋ ਪਹਿਲਾਂ ਲਿਖਿਆ ਨਾ ਅੰਦਰ ਉਹ ਬੜਾ ਵਧੀਆ, ਉਹਦੇ ਉੱਤੇ ਦੀ ਹੁਣ ਦੂਆ ਨਹੀਂ ਲਿਖਣਾ ਮੈਂ, ਨਾ ਫਿਰ ਉਹ ਰਹੇ ਨਾ ਉਹ ਰਹੇ, ਦੂਆ ਲਿਖਿਆ ਤਾਂ ਇੱਕ ਲਿਖੇ ਤੇ ਦੂਆ ਲਿਖ ਦੀਏ, ਦੋ ਜੀ ਰਹਿੰਦੇ ਨਾ ਸੰਸਾਰੀ ਰਹੇ ਨਾ ਨਿਰਾਕਾਰੀ ਰਹੇ, ਫਿਰ ਦੋ ਹੀ ਪਾਸੇ ਦਿਖੇ, ਦੁਬਦਾ ਮੈਂ ਦੋਨੋਂ ਗਏ ਮਾਇਆ ਮਿਲੀ ਨਾ ਰਾਮ, ਵੀ ਇੱਕ ਤਾਂ ਰਹਿਣ ਦੇ ਰਾਮ ਤਾਂ ਰਹਿਣ ਦੇ ਮਾਇਆ ਨੂੰ ਰਹਿਣ ਦੇ, ਹੁਣ ਜੇ ਮਾਇਆ ਲਿਖਤੀ ਨਾ ਮਾਇਆ ਮਾਇਆ ਨਾਲ ਜਾਣੀ ਨਹੀਂ, ਰਾਮ ਤਿਆਗਤਾ ਰਾਮ ਦੇ ਉੱਤੇ ਲਿਖਤਾ, ਮਾਇਆ ਤਾਂ ਇੱਥੇ ਛੱਡਣੀ ਪੈਣੀ ਹੈ, ਇਹ ਤਾਂ ਨਾਲ ਜਾਣੀ ਨਹੀਂ, ਉਹ ਜਿਹੜਾ ਜਾਣਾ ਸੀ ਉਹਦੇ ਉੱਤੇ ਮਾਇਆ ਛੱਡਤੀ, ਉਹ ਖਰਾਬ ਕਰਤਾ। ਹਾਂਜੀ
ਤੈ ਜਾ ਕੇ ਭੇਵ ਹੈ ਨਾ ਪਛਾਣੈ ਮਹਾਂਮੂੜ ਇਹ ਭਾਂਤ ਬਖਾਨਾ,
ਤੈਂ ਭੇਦ ਨੂੰ ਨਹੀਂ ਪਛਾਣਿਆ, ਸਮਝ ਨਹੀਂ ਤੈਨੂੰ ਹੈਗੀ ਇਸ ਗੱਲ ਦੀ ਵੀ ਲੋਕ ਕਿਉਂ ਮੰਨਦੇ ਨੇ, ਸਦਾਈ ਨਹੀਂ ਹਨ ਜਿਹੜੇ ਲੋਕ ਸਾਰੇ ਮੰਨਦੇ ਨੇ, ਤਾਂ ਇਹ ਭੇਦ ਪਛਾਣਿਆ ਨਹੀਂ, ਤਾਂ ਤੂੰ ਇਹ ਜਿਹੀਆਂ ਹਾਲ ਪੜਤਾਲ ਗੱਲਾਂ ਕਰਦੀਆਂ,
ਮਹਾਂਮੂੜ
ਬਰਾਦਰੀ ਦੀਆਂ ਗੱਲਾਂ ਕਰਦੀਆਂ, ਮੂਰਖ ਹੋ ਕੇ ਮਹਾਂਮੂੜ ਹੋ ਕੇ
ਇਹ ਭਾਂਤ ਬਖਾਨਾ
ਇਹ ਗੱਲਾਂ ਕਰਦੀਆਂ।
ਇਨਕੋ ਪਰਮ ਪੁਰਾਤਨ ਜਾਣੋ ਪਰਮ ਪੁਰਖ ਮਨ ਮੈਂ ਪਹਿਚਾਨੋ,
ਇਹਨਾਂ ਨੂੰ ਪਰਮ ਪੁਰਾਤਨ ਪੁਰਖ ਮੰਨ ਕੇ ਬਜ਼ੁਰਗ ਬਹੁਤ ਪੁਰਾਣੇ ਮੰਨ, ਦੇਖੋ ਇੱਥੇ ਪਰਮ ਪੁਰਖ ਕਹਿ ਰਹੇ ਸ੍ਰੇਸ਼ਟ ਪੁਰਖ, ਸਰਵ ਸ੍ਰੇਸ਼ਟ ਪੁਰਖ ਕਹਿ ਪੁਰਖ ਰਿਹਾ, ਉਹ ਦਿਜਵੀ ਪੁਰਖੇ ਕਹਿ ਰਹੇ,
ਹਾਂ ਪਰਮ ਪੁਰਖ ਮਨ ਮੈਂ ਪਹਿਚਾਨੋ,
ਮਨ ਚ ਇਹਨਾਂ ਨੂੰ ਪਰਮ ਪੁਰਖ ਮੰਨੋ, ਤੇ ਇਸ ਕਰਕੇ ਇਹਨਾਂ ਦੀ ਇੱਜ਼ਤ ਸਤਿਕਾਰ ਕਰੋ, ਇਹਨਾਂ ਦੇ ਪ੍ਰਤੀ ਨਰਾਦਰੀ ਵਾਲੀ ਜਿਹੜੀ ਭਾਵਨਾ ਉਹ ਨਹੀਂ ਹੋਣੀ ਚਾਹੀਦੀ ਮਨ ਦੇ ਵਿੱਚ,
ਹਮ ਹੈ
ਕੋਲ ਇਸ ਗੱਲ ਮੇਰੀ 'ਚ ਪਰਮ ਪੁਰਖ ਜੋ ਮੈਂ ਕਹੀ ਹੈ ਇਹਦੇ 'ਚ ਨਾ ਮਨ ਮੈਂ ਗਲਤ ਕਹਿਣਾ, ਵਿੱਚ ਭੇਦ ਵਾਲੀ ਗੱਲ ਨਹੀਂ ਮੈਂ ਕਹਿੰਦਾ, ਝੂਠ ਨਹੀਂ ਬੋਲਦਾ, ਇਹ 'ਚ ਕੋਈ ਝੂਠ ਵਾਲੀ ਗੱਲ ਨਹੀਂ, ਠੀਕ ਹੈ ਝੂਠ ਵਾਲੀ ਗੱਲ ਨਹੀਂ ਹੈ, ਪਰ ਗੱਲ ਤਾਂ ਉਹੀ ਫਿਰ ਉੱਥੇ ਆ ਗਈ, ਸਿਵ ਵਰਗਾ ਸੁਭਾਅ ਦਾ ਬਣਾਓ, ਗੱਲ ਉੱਥੇ ਹੀ ਆ ਫਿਰ ਵੀ ਖੜੀ, ਸੁਭਾਅ ਨੇ ਉਹਨਾਂ ਦੇ ਚਿਤਰਨ ਕੀਤੇ, ਸ਼ਿਵ ਦਾ ਵੀ ਹੈ ਬ੍ਰਹਮਾ ਦਾ ਵੀ ਹੈ ਵਿਸ਼ਨੂੰ ਦਾ, ਸੁਭਾਅ ਤਾਂ ਅਸੀਂ ਉਹ ਜਿਹਾ ਬਣਾਇਆ ਹੀ ਨਹੀਂ ਕਿਸੇ ਨੇ, ਫਿਰ ਮੱਥਾ ਟੇਕਣ ਨਾਲ ਗੱਲ ਬਣਦੀ, ਜਿਹਨੇ ਉਹ ਜਿਹਾ ਸੁਭਾਅ ਬਣਾ ਲਿਆ ਉਹ ਇੱਕੋ ਹੀ ਸਟੈਪ ਰਹਿ ਗਿਆ ਸੀ, ਉਹ ਜਦੋਂ ਹੀ ਗਹੁੰ ਚਲਾ ਗਿਆ ਨਿਰਾਕਾਰੀ ਗੱਲ ਸੁਣ ਕੇ, ਅਸਲ 'ਚ ਸੀੜੀਆਂ ਨੇ ਤੈਨੂੰ, ਜਾਂ ਥੱਲੇ ਚੜੂ ਆਦਮੀ ਸੀਟੀ ਨਾਲ ਚੜਨਾ ਪਊਗਾ, 84 ਲੱਖ ਜੂਨ ਚੜ ਕੇ ਆਇਆ ਤੇ ਇੱਕ ਸੀਟੀ ਨਾਲ ਤਾਂ ਚੜ੍ਹਨ ਵਾਲੀ ਹੈ ਨਹੀਂ, ਇੱਥੋਂ ਡਿਵੈਲਪ ਹੁੰਦਾ ਹੁੰਦਾ ਜੀ ਆਤਮਾ ਤੱਕ ਪਹੁੰਚਦੀ ਹੈ ਬੁੱਧੀ, ਆਤਮਾ ਨੂੰ ਡਾਇਰੈਕਟ ਬੁੱਧੀ ਨਹੀਂ ਫੜ ਸਕਦੀ ਆਦਮੀ, ਇਹ ਗੱਲ ਤਾਂ ਠੀਕ ਹੈ, ਪਰ ਫਿਰ ਫੜੂਗਾ ਕਾਹਦੀ, ਜੇ ਹੁਣ ਵੀ ਨਹੀਂ ਫੜਦਾ ਆਦਮੀ ਦੀ ਜੂਨ 'ਚ, ਜਿਹੜਾ ਡਿਵੈਲਪ ਹੋ ਗਈ ਜਿਹਦੀ ਬੁੱਧੀ ਉਹ ਤਾਂ ਫੜ ਲਵੇ, ਜਿਹਦੀ ਨਹੀਂ ਹੋਈ ਚੱਲ ਨਾ ਫੜੇ, ਜਦੋਂ ਆਦਮੀ ਦੀ ਅਕਲ ਡਿਵੈਲਪ ਹੋ ਜਾਂਦੀ ਹੈ ਆਪ ਗੁਰੂ ਬਣ ਕੇ ਬਹਿ ਜਾਂਦਾ ਹੈ ਸੰਸਾਰ ਦਾ, ਜੇ ਡਿਵੈਲਪ ਨਹੀਂ ਹੋਈ ਤਾਂ ਗੁਰੂ ਨਾ ਬਣੇ, ਜੇ ਗੁਰੂ ਬਣਦਾ ਫਿਰ ਆਪ ਅੱਗੇ ਹੋਵੇ ਦੁਨੀਆਂ ਨੂੰ ਚਾਹੇ ਘੱਟ ਸਿੱਖਿਆ ਦੇਈ ਜਾਵੇ, ਬਈ ਜਿਹੋ ਜਿਹਾ ਕਿਸੇ, ਦੇਖੋ ਨਾ ਹੁਣ ਕਲਾਸਾਂ ਨੇ ਸਕੂਲ ਦੇ ਵਿੱਚ, ਹੁਣ ਪਹਿਲੀ ਕਲਾਸ ਜਾਣਗੇ ਤਾਂ ਪਹਿਲੀ ਕਲਾਸ ਵਾਲੀ ਸਿਲੇਬਸ ਪੜ੍ਹਾਉਣਗੇ, ਦੂਜੀ ਕਲਾਸ ਜਾਣਗੇ ਉਹ ਬੱਚਿਆਂ ਦੀ ਜਿਹੋ ਜਿਹਾ ਸਟੈਂਡਰਡ ਉਹੀ ਜਿਹੀ ਪੜ੍ਹਾਈ ਪੜ੍ਹਾਉਣਗੇ, ਅਤੇ ਜਿਹੋ ਜਿਹਾ ਬੰਦਾ ਹੋਵੇ ਉਹਨੂੰ ਉਹੀ ਜਿਹੀ ਪੜ੍ਹਾਈ ਪੜ੍ਹਾਈਏ ਫਿਰ ਤਾਂ ਗੱਲ ਠੀਕ ਹੈ, ਜੇ ਇੱਕੋ ਹੀ ਲੈਵਲ ਰੱਖਦੀ ਹੈ ਸਾਰਿਆਂ ਦਾ ਤਾਂ ਫਿਰ ਤਾਂ ਗਾਹਾਂ ਕੋਈ ਨਹੀਂ ਜਾ ਸਕੂ, ਫਿਰ ਗਾਹਾਂ ਦਾ ਰਾਹ ਬੰਦ ਹੋ ਜਾਂਦਾ, ਇੱਕੋ ਹੀ ਪੜ੍ਹਾਈ ਰੱਖ ਕੇ ਗਾਹਾਂ ਦਾ ਰਾਹ ਬੰਦ ਕੀਤਾ, ਸਮੱਸਿਆ ਇਸ ਗੱਲ ਦੀ ਹੈ, ਸਮੱਸਿਆ ਇਸ ਗੱਲ ਦੀ ਨਹੀਂ ਹੈ ਵੀ ਥੱਲੇ ਦੀ ਪੜ੍ਹਾਈ ਕਿਉਂ ਪੜ੍ਹਾਈ ਹੈ, ਕਿਉਂ ਪੜ੍ਹਾਉਂਦੇ ਹੋ, ਗਾਹਾਂ ਦਾ ਰਾਹ ਕਿਉਂ ਬੰਦ ਕਰਤਾ ਤੁਸੀਂ, ਝੂਠੀਆਂ ਕਹਾਣੀਆਂ ਬਣਾ ਕੇ ਵੀ ਮੂਰਤੀ ਜੋ ਨਿਕਲੂ ਦਰਸ਼ਨ ਦਊ ਇਹੋ ਜੂ ਉਹ ਜੂ, ਇਹਦੀ ਕੀ ਲੋੜ ਸੀ ਝੂਠ ਬੋਲਣ ਦੀ, ਇਸ ਗੱਲ ਦੀ ਸਮੱਸਿਆ ਨਹੀਂ ਤਾਂ ਕਬੀਰ ਨੇ ਮੰਨਿਆ ਹੋਇਆ, ਕਬੀਰ ਵੀ ਤਾਂ ਇੱਥੋਂ ਹੀ ਆਇਆ ਹੋਇਆ, ਜੋ ਵਧੇ ਨੇ ਥੱਲਿਓ ਹੀ ਉੱਤੇ ਨੂੰ ਵਧੇ ਨੇ, ਵੀ ਥੱਲਿਓ ਸਟਾਰਟ ਹੋ ਕੇ ਉੱਤੇ ਵਧੂਗਾ, ਬੱਚਾ ਛੋਟੇ ਤੋਂ ਹੀ ਬੜਾ ਹੋਊਗਾ, ਜੇ ਛੋਟਾ ਨਹੀਂ ਹੈ ਤਾਂ ਬੜਾ ਕਿਵੇਂ ਹੋਜੂਗਾ, ਜਦ ਤਾਂ ਕੋਈ ਬੜਾ ਨਹੀਂ ਹੈ ਛੋਟੇ ਤੋਂ ਬੜਾ ਹੋਊਗਾ, ਪਰ ਸਮੱਸਿਆ ਹੈ ਜੇ ਛੋਟਾ ਹੁੰਦਾ ਹੀ ਨਹੀਂ ਬੜਾ ਹੀ ਹੁੰਦਾ, ਜਾਂ ਬੜਾ ਹੁੰਦਾ ਹੀ ਨਹੀਂ ਛੋਟਾ ਹੀ ਰਹਿੰਦਾ, ਇਹ ਤਾਂ ਅਨੈਚੁਰਲ ਗੱਲ ਹੈ ਨਾ, ਗੈਰ ਕੁਦਰਤੀ ਗੱਲ ਨਹੀਂ ਕਰਨੀ ਚਾਹੀਦੀ, ਗੈਰ ਕੁਦਰਤੀ ਜਦ ਗੱਲ ਕਰਦੇ ਨੇ ਉੱਥੇ ਸਮੱਸਿਆ ਪੈਦਾ ਹੁੰਦੀ ਹੈ। ਗੁਰਬਾਣੀ ਕੁਦਰਤ ਨਾਲ ਚੱਲਣ ਨੂੰ ਕਹਿੰਦੀ ਹੈ, ਕੁਦਰਤ ਨੂੰ ਮੰਨੋ। ਜਾਂ ਅਸੀਂ ਕੁਦਰਤ 'ਤੇ ਹੀ ਖਿਲਾਫ ਹੋ ਜਾਂਦੇ ਹਾਂ, ਗੈਰ ਕੁਦਰਤੀ ਗੱਲਾਂ ਕਰਨ ਲੱਗ ਜਾਂਦੇ ਹਾਂ, ਗੈਰ ਕੁਦਰਤੀ ਕਰਾਮਾਤਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਹਾਂ, ਉੱਥੇ ਸਮੱਸਿਆ ਪੈਦਾ ਹੁੰਦੀ ਹੈ। ਨਹੀਂ ਤਾਂ ਕਬੀਰ ਕਹਿ ਰਿਹਾ ਫਲ ਕਾਰਨ ਫੁੱਲੀ ਬਨ ਰਾਹੇ, ਬਨਸਪਤੀ ਨੂੰ ਫੁੱਲ ਲੱਗਦੇ ਨੇ, ਪਹਿਲਾਂ ਫਲ ਤਾਂ ਲੱਗਦੇ ਨਹੀਂ, ਕਿਉਂਕਿ ਫੁੱਲ ਕਾਹਤੇ ਲੱਗਦੇ ਨੇ, ਕਿ ਫੁੱਲ ਫੁੱਲਾਂ ਦਾ ਵੀ ਕੋਈ ਮਤਲਬ ਹੈ ਤਾਂ ਲੱਗਦੇ ਨੇ। ਫਲ ਕਾਰਨ ਫੁੱਲੀ ਬਨ ਰਾਹੇ, ਫਲ ਲਾਗਾ ਤਬ ਫਲ ਲਾਗਾ ਤਬ ਇੱਥੇ ਘੁੰਮ, ਫਲ ਤਾਂ ਲੱਗੂਗਾ ਫੁੱਲ ਬੁਲਾਏ ਜੇ ਫੁੱਲ ਝੜ ਜੂਗਾ, ਜਿੱਥੇ ਜਿਹੜਾ ਫੁੱਲ ਝੜਦਾ ਨਹੀਂ ਉੱਥੇ ਫਲ ਲੱਗਦਾ ਵੀ ਹੈ ਜੀ। ਕਰਮ ਕਾਂਡ ਫੁੱਲ ਹੈ, ਪਰ ਗਿਆਨ ਪਿਆ ਤਾਂ ਕਰਮ ਹੈ ਨਾਸ, ਜੇ ਗਿਆਨ ਹੋ ਗਿਆ ਕਰਮ ਛੱਡਣਾ ਪਊਗਾ, ਜੇ ਕਰਮ ਛੱਡਿਆ ਨਹੀਂ ਤਾਂ ਗਿਆਨ ਮੰਨਿਆ ਵੀ ਹੈ ਜੀ, ਫਿਰ ਫਲ ਲੱਗੂਗਾ। ਲਾ ਇੰਨੀ ਉਹ ਸਮੱਸਿਆ, ਗੱਲ ਕੁਛ ਵੀ ਨਹੀਂ, ਗੱਲ ਨਹੀਂ ਬਹੁਤੀ ਬੜੀ ਹੈ। ਜਿਹਨੇ ਤਾਂ ਇਹ ਗੱਲ ਨੂੰ ਮੰਨ ਲਿਆ ਉਹ ਤਾਂ ਗਾਹਾਂ ਤੁਰ ਪਿਆ, ਉਹ ਤਾਂ ਮੂਰਤੀ ਪੂਜਾ ਛੱਡ ਕੇ ਲਹਿਣਾ ਅੰਗਦ ਨਾਨਕ ਬਣ ਗਿਆ, ਜਿਹਨੇ ਨਹੀਂ ਛੱਡੀ ਉਹ ਉੱਥੇ ਹੀ ਰਹਿ ਗਿਆ। ਬਸ ਮੂਰਤੀ ਪੂਜਾ ਤਾਂ ਕਰਦਾ, ਲਹਿਣਾ ਵੀ ਕਰਦਾ, ਪਰ ਜਦ ਉਹਨੂੰ ਪਤਾ ਲੱਗਾ ਵੀ ਇਹ ਤੋਂ ਗਾਹਾਂ ਕੀ ਹੈ, ਉੱਥੇ ਤੱਕ ਇਮਾਨਦਾਰ ਹੈ, ਬਿਲਕੁਲ ਸਾਫ ਹੈ, ਅੰਦਰ ਅੰਦਰ ਸਾਫ ਹੈ, ਇਮਾਨਦਾਰ ਹੈ, ਇੱਥੇ ਤੱਕ ਤੁਸੀਂ ਚਾਹੇ ਕੁਛ ਵੀ ਪੂਰੇ ਰੱਖ ਕੇ ਸਾਫ ਕਰ ਲਓ ਆਪਣਾ ਦਿਲ, ਜੇ ਮਨ ਸਾਫ ਕਰਨਾ ਪੂਰੇ ਓਬਜੈਕਟ ਕੁਛ ਵੀ ਰੱਖ ਲਓ, ਟਾਰਗੇਟ ਕੁਛ ਵੀ ਰੱਖ ਲਓ, ਆਪਣਾ ਹੀ ਮਨ ਸਾਫ ਕਰਨਾ ਹੈ, ਕਿਵੇਂ ਕਰ ਲਓ ਬਹਾਨਾ ਕੋਈ ਬਣਾ, ਉਹ ਤਾਂ ਬਾਕੀ ਤਾਂ ਬਹਾਨੇ ਨੇ, ਸਾਡੇ ਇਸ਼ਟ ਬਹਾਨੇ ਬਣਾਏ ਹੋਏ ਨੇ ਮਨ ਸਾਫ ਕਰਨ ਵਾਲੇ, ਕੁਛ ਵੀ ਬਹਾਨਾ ਬਣਾ ਕੇ ਮਨ ਸਾਫ ਕਰ ਲਓ, ਸਵਾਲ ਤਾਂ ਮਨ ਸਾਫ ਕਰਨ ਦਾ ਹੀ ਹੈ, ਲੋਭ ਛੱਡਣ ਦਾ, ਬੋਝ ਛੱਡਣ ਦਾ, ਫੇਰਾ ਫੇਰੀਆਂ ਛੱਡਣ ਦਾ, ਝੂਠ ਛੱਡਣ ਦਾ, ਕਰਪਸ਼ਨ ਛੱਡਣ ਦਾ, ਕੋਈ ਬਹਾਨਾ ਬਣਾ ਲਓ, ਕੋਈ ਛੱਡਾ ਦੇਵੇ, ਜੇ ਤਾਂ ਦੁਆਰੇ ਉਭਰੇ ਜਿਹੜਾ ਵੀ ਧਰਮ ਇਹ ਗੱਲਾਂ ਛਡਾਉਂਦਾ ਉਹੀ ਚੰਗਾ, ਉਹੀ ਠੀਕ ਹੈ। ਜਿਹੜੀ ਵੀ ਮਤ ਇਹ ਉਪਦੇਸ਼ ਕਰਦੀ ਹੈ ਚੰਗਾ ਆਦਮੀ ਇਨਸਾਨ ਬਣਾਉਣ ਦਾ ਵਧੀਆ, ਪਰ ਉਦੋਂ ਗਾਹਾਂ ਜੇ ਜਾਣਾ ਫਿਰ ਗਾਹਾਂ ਕੋਈ ਰਸਤਾ, ਕਿਤੇ ਦੀ ਆ ਜਾ ਪਾਣੀ ਫਿਰ ਤੁਰ ਕੇ ਪੁੜਦੇ ਜਾ ਨੇੜੇ ਆਉਂਦਾ, ਫਿਰ ਪੁੜਦੇ ਥੱਲੇ ਦੀ ਲੱਗਣਾ ਪੈਂਦਾ, ਜਾਂ ਪੁੜਕੋ ਆ ਜਾਂਦਾ ਪਾਣੀ, ਦੇਖੋ ਨਾ ਦਰਿਆ ਚੱਲਦੇ ਨੇ ਸੱਜੇ ਖੱਬੇ ਨੂੰ ਹੋ ਕੇ ਵੀ ਨਾਲੇ ਹੋ ਜਾਂਦੇ ਨੇ ਫਟ ਕੇ, ਫਿਰ ਆ ਜਾਂਦੇ ਨੇ ਮਿਲ ਜਾਂਦੇ ਨੇ, ਪਰ ਪੁੜਕੋ ਜਾ ਕੇ ਤਾਂ ਫਿਰ ਪੁੜਦੇ ਥੱਲੇ ਦੀ ਜਾਣਾ ਪੈਂਦਾ ਇੱਕੋ ਜਗ੍ਹਾ ਦੀ। ਹਾਂਜੀ,
ਹਮ ਹੈ ਕੁਵਰ ਵਿਪਰ ਵਰਤ ਧਾਰੀ, ਊਚ ਨੀਚ ਸਭ ਕੇ ਹਿਤਕਾਰੀ।
ਅਸੀਂ ਤਾਂ ਬ੍ਰਾਹਮਣ ਹੁੰਦੇ ਹਾਂ, ਵਿਪਰ ਹੁੰਦੇ ਹਾਂ,
ਵਰਤਧਾਰੀ
ਵਰਤਧਾਰੀ ਹਾਂ ਅਸੀਂ, ਵਰਤ ਹੁੰਦਾ ਮਤਲਬ ਅਸਲ 'ਚ ਵਰਤ ਜਿਹੜਾ ਹੈਗਾ ਲੋਭ ਤੋਂ ਵਰਤ ਰੱਖਣਾ ਬਹੁਤਾ ਪਹਿਲਾਂ ਸਭ ਤੋਂ ਜ਼ਿਆਦਾ ਲੋਭ ਤੋਂ ਹੀ ਵਰਤ ਹੈ, ਉਹ ਤੋਂ ਵਰਤ ਨਹੀਂ ਰੱਖਿਆ ਜਾ ਸਕਦਾ, ਉਹ ਨੂੰ ਪਲਟਣਾ ਪੈਂਦਾ ਹੁੰਦਾ, ਉਹ ਤੋਂ ਵਰਤ ਨਹੀਂ ਰੱਖਿਆ ਜਾ ਸਕਦਾ, ਉਹ ਨੂੰ ਪ੍ਰੇਮ 'ਚ ਪਲਟ ਦੇਣਾ ਉਹ ਤਾਂ ਪਲਟਣਾ ਹੀ ਹੈ, ਆਤਮਾ ਨਾਲ ਬਹੁਤ ਆ ਜਿਹੜਾ ਪ੍ਰੇਮ ਹੋ ਜਾਂਦਾ, ਜੇ ਆਤਮਾ ਨਾਲ ਕਰੋ ਆਤਮਾ ਸਾਰਿਆਂ ਚੱਕਰ, ਉਹ ਸ਼ਕਲ ਨਾਲ ਹੈ ਮਾਇਆ ਨਾਲ, ਉਹ ਆਪਣਾ ਪਰਾਇਆ ਦੂਆ ਅੱਡ ਅੱਡ ਲੱਗਦੇ ਨੇ ਸ਼ਕਲਾਂ, ਆਪਣੇ ਬੱਚੇ ਦੀ ਸ਼ਕਲ ਹੋਰ ਹੈ ਦੂਏ ਦੀ ਹੋਰ ਹੈ, ਜੇ ਆਤਮਾ ਨਾਲ ਮੋਹ ਕਰੀਏ ਫਿਰ ਇੱਕੋ ਹੀ ਹੈ, ਆਤਮਾ ਨਾਲ ਜੇ ਮੋਹ ਕਰੀਏ ਤਾਂ ਪ੍ਰੇਮ ਬਣ ਜਾਂਦਾ, ਸਾਰੇ ਇੱਕੋ ਹੀ ਲੱਗਦੇ ਨੇ, ਫਿਰ ਸਰੀਰ ਨਾ ਕਰੀਏ ਆਪਣਾ ਵੱਖਰਾ ਵਗਾਨਾ ਵੱਖਰਾ, ਫਿਰ ਤਾਂ ਸਗੇ ਭਾਈ ਦਾ ਵੀ ਦੂਆ ਹੋ ਜਾਂਦਾ ਨਿਆਣਾ, ਉਹ ਦੂਏ ਸਗੇ ਭਾਈਆਂ 'ਚ ਫਰਕ ਹੋ ਜਾਂਦਾ, ਚੌਥੇ ਪਾਤਸ਼ਾਹ ਨੂੰ ਪੰਜਵੇਂ ਪਾਤਸ਼ਾਹ ਚੰਗੇ ਲੱਗੇ, ਗੁਰਿਆ ਹੀ ਦਿੱਤੀ ਦੋ ਨੂੰ ਦਿੱਤੀ ਨਹੀਂ, ਉਹਨਾਂ 'ਚ ਫਰਕ ਪੈ ਗਿਆ, ਆਪਣੇ ਹੀ ਨੇ ਦੋਏ ਤਿੰਨ, ਆਪਣੇ ਹੀ ਹੈ, ਕਿਉਂ ਉੱਥੇ ਆਤਮਾ ਦੇ ਲੈਵਲ ਦੀ ਗੱਲ ਕੀਤੀ ਹੈ, ਸਰੀਰ ਦੇ ਲੈਵਲ ਦੀ ਨਹੀਂ ਗੱਲ ਕੀਤੀ, ਸਰੀਰ ਦੇ ਲੈਵਲ ਦੀ ਗੱਲ ਕਰਦੇ ਤਾਂ ਬੜੇ ਦਾ ਹੱਕ ਸੀ, ਆਤਮਾ ਦੇ ਲੈਵਲ ਦੀ ਗੱਲ ਕੀਤੀ ਜੀ ਉਹ ਕਾਬਲ ਸੀ, ਜਿਹੜਾ ਜ਼ਿੰਮੇਵਾਰੀ ਨੂੰ ਗਾਹਾਂ ਪਹੁੰਚਾ ਸਕਦਾ ਸੀ, ਜਿਹੜਾ ਡਰਾਈਵਰ ਕਰਦਾ ਹੋਇਆ ਜੀ ਤਾਂ ਸਾਨੂੰ ਸ਼ੱਕ ਹੋਵੇ ਵੀ ਐਕਸੀਡੈਂਟ ਕਰ ਦੂਗਾ, ਪਹਾੜੀ ਰਸਤਾ ਖੱਡੇ ਸੁੱਟ ਦੂਗਾ, ਟੱਬਰ ਨੂੰ ਲੈ ਕੇ ਉਹਨੂੰ ਗੱਡੀ ਦਿੰਦੇ ਹਾਂ ਅਸੀਂ, ਨਹੀਂ ਦਿੰਦੇ, ਜੇ ਸਕਾ ਭਾਈ ਹੋਵੇ, ਜੇ ਛੋਟਾ ਮੁੰਡਾ ਵਧੀਆ ਡਰਾਈਵਰ ਹੈ, ਰੋਜ਼ ਦਾ ਡਰਾਈਵਿੰਗ ਕਰਨ ਵਾਲਾ ਹੈ, ਤਾਂ ਬੜੇ ਨੂੰ ਨਹੀਂ ਗੱਡੀ ਦੇ ਸਕਦੇ ਸੀ, ਭਾਈ ਤੂੰ ਤਾਂ ਜੋ ਸਿੱਖਦਾ ਤੂੰ ਰਹਿਣ ਦੇ। ਅਸੀਂ ਆਹ ਗੱਲ ਸੀ, ਹੋਰ ਕੀ ਸੀ, ਗੁਰਿਆਈ ਦੀ ਇਹੀ ਗੱਲ ਸੀ, ਗੱਡੀ ਨੂੰ ਖਤਰਾ ਸੀ, ਤੂੰ ਨਹੀਂ ਠੀਕ ਡਰਾਈਵ ਕਰ ਸਕਦਾ, ਇਹਨੂੰ ਕਰ ਲੈਣ ਦੇ, ਇੰਨੀ ਉਹ ਗੱਲ ਸੀ। ਇਹਨੂੰ ਬਣਾ ਲਿਆ ਪ੍ਰੈਸਟੀਜ ਇਸ਼ੂ, ਵੀ ਲੋਕ ਪੈਰੀਆਂ ਹੱਥੇ ਤੇ ਲਾਉਂਦੇ ਨੇ, ਇਹਦੀ ਸੋਭਾ ਮੇਰੀ ਹੈ ਨਹੀਂ। ਭਾਈ ਤੂੰ ਆਪਣੇ ਅੰਦਰ ਕਾਬਲੀਅਤ ਪੈਦਾ ਕਰ, ਸੋਭਾ ਹੋ ਜੂਗੀ, ਉਹ ਤਾਂ ਕਾਬਲੀਅਤ ਦੇ ਉੱਤੇ ਹੈ ਨਾ ਸੋਭਾ। ਹਾਂ, ਤੂੰ ਹੁਣ ਕਾਬਲੀਅਤ ਪੈਦਾ ਕਰ ਲੈ, ਹੈਂ, ਜਦੋਂ ਕੋਈ ਕਾਬਲੀਅਤ ਪੈਦਾ ਕਰ ਲੈਂਦਾ ਸੋਭਾ ਉਦੋਂ ਹੀ ਹੋ ਜਾਂਦੀ ਹੈ। ਭਗਤ ਜਦੋਂ ਪ੍ਰਗਟ ਹੋਏ ਨੇ ਸੋਭਾ ਉਦੋਂ ਹੀ ਹੋ ਗਈ, ਪਹਿਲਾਂ ਹੈ ਨਹੀਂ ਸੀ। ਨਾਮਦੇਵ ਦੀ ਪਹਿਲਾਂ ਸੋਭਾ ਹੈ ਨਹੀਂ, ਰਵਿਦਾਸ ਦੀ ਪਹਿਲਾਂ ਸੋਭਾ ਹੈ ਨਹੀਂ, ਜੇ ਪ੍ਰਗਟ ਹੋ ਗਿਆ ਭਗਤ ਆਪਣੀ ਸੋਭਾ ਹੋ ਗਈ। ਤੂੰ ਆਪਣੇ ਅੰਦਰ ਕੁਛ ਗੁਣ ਪ੍ਰਗਟ ਕਰ, ਜੇ ਤੈਨੂੰ ਸੋਭਾ ਦੀ ਭੁੱਖ ਹੈ, ਅਵਲ ਤਾਂ ਭੁੱਖ ਹੋਣੀ ਨਹੀਂ ਚਾਹੀਦੀ, ਪਰ ਸੋਭਾ ਹੀ ਜਦ ਹੁੰਦੀ ਹੈ ਜਾਂ ਭੁੱਖ ਨਾ ਹੋਵੇ। ਜੇ ਤਾਂ ਸਦਾ ਵਾਸਤੇ ਸੋਭਾ ਦੀ ਹੈਗੀ, ਉਹ ਸੋਭਾ ਜੇ ਭੁੱਖ ਨਾ ਹੋਵੇ ਇਹੋ ਜਿਹੀ ਹੁੰਦੀ ਹੈ, ਸਦਾ ਵਾਸਤੇ ਰਹਿੰਦੀ ਹੈ। ਜਿਹੜੀ ਭੁੱਖ ਵਾਲੀ ਸੋਭਾ ਹੈ ਉਹ ਤਾਂ ਮੂੰਹ ਤੇ ਹੀ ਆ ਬਾਅਦ 'ਚ, ਅੰਦਰੋਂ ਕਰਕੇ ਰਾਜੀ ਕੋਈ ਵੀ ਨਹੀਂ, ਕਿਸੇ ਨਾ ਕਿਸੇ ਡਰ ਤੋਂ, ਕਿਸੇ ਨਾ ਕਿਸੇ ਲਾਲਚ ਤੋਂ ਕਰਦੇ ਨੇ ਲੋਕ। ਬੜੇ ਆਦਮੀ ਦੀ ਸੋਭਾ ਕੋਈ ਨਾ ਕੋਈ ਉਹਨਾਂ ਦਾ ਮਤਲਬ ਉਸਦੇ ਹੁੰਦਾ, ਕਰਨ ਉਹ ਬਹੁਤਾ ਚੱਲੀ ਜਾਂਦੀ। ਉਹ ਬੜੇ ਬੜੇ ਰਾਜੇ ਹੋ ਕੇ ਸਭ ਚਲੇ ਗਏ, ਹੁਣ ਕੋਈ ਜਾਣਦਾ ਵੀ ਨਹੀਂ। ਹਾਂਜੀ,
ਹਮ ਹੈ ਕੁਵਰ ਵਿਪਰ ਬ੍ਰਤ ਧਾਰੀ, ਊਚ ਨੀਚ ਸਭ ਕੇ ਹਿਤਕਾਰੀ।
ਹੇ ਰਾਜਕੁਮਾਰੀ, ਕੁਵਰ ਰਾਜਕੁਮਾਰੀ, ਕੁਵਰ ਰਾਜਕੁਮਾਰੀ ਨੂੰ ਕਹਿੰਦੇ ਨੇ, ਲੜਕੀ ਨੂੰ, ਕੌਰ ਸਾਹਿਬ ਹੁੰਦੇ ਨੇ ਨਾ, ਅਸੀਂ ਬ੍ਰਤ ਧਾਰੀ ਹਾਂ, ਸੰਤੋਖੀ ਹਾਂ।
ਊਚ ਨੀਚ ਕੇ ਸਭ ਕੇ ਹਿਤਕਾਰੀ,
ਊਚ ਕੋਈ ਉੱਚਾ ਊਚ ਹੋਵੇ, ਕੋਈ ਤੂੰ ਰਾਜੇ ਦੀ ਲੜਕੀ ਹੈ ਪਈ ਹੋਵੇ, ਕੋਈ ਜ਼ਰੂਰੀ ਥੋੜ੍ਹੀ ਹੈ ਵੀ ਜਿਹੜੇ ਗਰੀਬ ਨੇ ਉਹਨਾਂ ਦੇ ਹਿਤਕਾਰੀ ਅਸੀਂ ਨਹੀਂ ਹੈਗੇ। ਗਰੀਬ ਕੀ, ਅਮੀਰ ਕੀ, ਊਚ ਕੀ, ਨੀਚ ਕੀ, ਅਸੀਂ ਸਾਰਿਆਂ ਦਾ ਭਲਾ ਮੰਗਣ ਵਾਲੇ ਹਾਂ, ਹਿਤਕਾਰੀ ਹਾਂ, ਸਭ ਦਾ ਭਲਾ ਸੋਚਦੇ ਹਾਂ ਅਸੀਂ, ਸਾਰਿਆਂ ਦੇ ਹਿੱਤ ਦੀ ਗੱਲ ਕਰਦੇ ਹਾਂ, ਕਿਸੇ ਦੇ ਨੁਕਸਾਨ ਦੀ ਗੱਲ ਨਹੀਂ ਅਸੀਂ ਕਰਦੇ, ਹਿੱਤ ਨਹੀਂ ਕਰਦੇ ਕਿਸੇ।
ਜਿਸੀ ਕਿਸੀ ਘਰ ਮੰਤਰ ਸਿਖਾਵੇ, ਮਹਾ ਕਿਰਪਣ ਤੇ ਦਾਨ ਕਰਾਵੇ।
ਅਸੀਂ ਜਿਸ ਹਰ ਇੱਕ ਨੂੰ ਮੰਤਰ ਸਿਖਾਉਂਦੇ ਹਾਂ, ਉਪਦੇਸ਼ ਹਰ ਇੱਕ ਕਿਸੇ ਨੂੰ ਦਿੰਦੇ ਹਾਂ ਅਸੀਂ। ਮੰਤਰ ਸਿਖਾਵੇ ਦਾ ਮਤਲਬ ਉਪਦੇਸ਼ ਕਰਦੇ ਹਾਂ,
ਮਹਾ ਕਿਰਪਣ ਤੇ ਦਾਨ ਕਰਾਵੇ।
ਜਿਹੜੇ ਮਹਾ ਕਿਰਪਣ ਨੇ, ਬਿਲਕੁਲ ਹੀ ਕੰਜੂਸ ਨੇ, ਪੈਸਾ ਨਹੀਂ ਕੱਢਦੇ, ਉਦੋਂ ਵੀ ਦਾਨ ਕਰਾ ਦਿੰਦੇ ਹਾਂ ਅਸੀਂ। ਮਹਾ ਕਿਰਪਣ ਹੁੰਦਾ ਜਿਹੜਾ, ਉਦੋਂ ਵੀ ਅਸੀਂ ਦਾਨ ਕਰਵਾ ਦਿੰਦੇ ਹਾਂ। ਕਿਉਂ, ਉਹ ਕਿਰਪਾ ਨੇ ਦੱਬ ਕੇ ਮਰ ਜਾਣਾ, ਪੈਸੇ ਦਾਨ ਕਰ ਲੂ, ਉਹਦਾ ਫਾਇਦਾ ਉਹਨੂੰ ਹੋਣਾ। ਉਹ ਆਪਣੀ ਕਲਾ ਦੱਸ ਰਿਹਾ ਹੈ, ਬੁੱਧ ਦੀ, ਉਹਦੀ ਬੁੱਧੀ ਹੈ, ਕਲਾ ਹੈ। ਰਾਜਾ ਨਹੀਂ ਕਰਾ ਸਕਦਾ ਮਹਾਂ ਕਿਰਪਾ ਤੇ ਦਾਨ, ਅਸੀਂ ਕਰਵਾ ਦਿੰਦੇ। ਰਾਜਾ ਖੋ ਤਾਂ ਸਕਦਾ ਪੈਸੇ, ਉਹ ਤੇ ਸਾਰੇ ਉਹਦਾ ਖਜ਼ਾਨਾ ਜਪਤ ਤਾਂ ਕਰ ਸਕਦਾ, ਜਪਤ ਅਸੀਂ ਉਹਦੀ ਇੱਛਾ ਨਾਲ ਦਾਨ ਕਰਾਉਂਦੇ ਹਾਂ, ਰਾਜਾ ਜ਼ਬਰਦਸਤੀ ਕਰੂਗਾ, ਡਾਕੂ ਜ਼ਬਰਦਸਤੀ ਕਰੂਗਾ ਉਹਦੇ ਨਾਲ, ਜ਼ਬਰਦਸਤੀ ਨਹੀਂ। ਦਾਨ ਹੁੰਦਾ ਆਪਣੀ ਇੱਛਾ ਨਾਲ ਕਰਦਾ, ਨਾ ਖੁਸ਼ ਹੋ ਗਏ।
ਕੁਵਰ ਬਾਚ, ਮੰਤਰ ਦੇਤ ਸਿੱਖ ਆਪਣ ਕਰਤ ਹਿੱਤ, ਜਿਉਂ ਜਿਉਂ ਭੇਟ ਲੈ ਦਿੱਤਾ ਤੇ ਬਿੱਤ।
ਉਹ ਕਹਿੰਦੇ ਵੀ ਤੁਸੀਂ ਜਿਹੜੇ ਮੰਤਰ ਦਿੰਦੇ ਹੋ ਲੋਕਾਂ ਨੂੰ, ਜੇ ਉਪਦੇਸ਼ ਕਰਦੇ ਹੋ, ਆਪਣਾ ਚੇਲਾ ਬਣਾਉਣ ਵਾਸਤੇ ਕਰਦੇ ਹੋ, ਆਪਣੇ ਲਾਲਚ ਨੂੰ ਕਰਦੇ,
ਆਪਣ ਕਰਤ ਹਿੱਤ
ਆਪਣੇ ਹਿੱਤ ਵਾਸਤੇ ਕਰਦੇ ਹੋ। ਕੁੜੀ ਦੂਏ ਪਾਸੇ ਗੱਲ ਦੇਖੋ ਨਾ, ਕੁੜੀ ਵੀ ਕੋਈ ਥੋੜ੍ਹੀ ਜਿਹੀ ਲਗਵੀਂ ਗੱਲ ਕਰ ਰਹੀ ਹੈ ਨਾ, ਬੱਚਾ ਨਾ ਉਹ, ਜਦੋਂ ਕੋਈ ਬੈਸ ਹੋਣ ਲੱਗਦੀ ਹੈ ਫਿਰ ਉਹ ਚੰਗੀ ਗੱਲ ਨੂੰ ਵੀ ਚੰਗੀ ਨਹੀਂ ਮੰਨਦਾ, ਉਹ ਪੂਰਾ ਇਨਸਾਫ ਨਹੀਂ ਕਰਦਾ ਫਿਰ।
ਜਿਉਂ ਜਿਉਂ ਭੇਟ
ਉਹ ਕਹਿੰਦੀ, ਕਿਸੇ ਹੱਦ ਤੱਕ ਗੱਲ ਠੀਕ ਵੀ ਹੈ, ਕਿਸੇ ਹੱਦ ਤੱਕ, ਪਰ ਉਹ ਜਿਹੜਾ ਗੁਣ ਸੀ ਇਹਦੇ 'ਚ, ਉਹਨੇ ਭੇਦ ਵਾਲੀ ਗੁਣ ਦੱਸਿਆ ਵੀ ਕਿਰਪਨ ਤੇ ਦਾਨ ਕਰਾਉਣਾ। ਦਾਨ ਕਿਹਨੂੰ ਕਰਾਉਣਾ, ਆਪਣੇ ਆਪ ਨੂੰ ਥੋੜ੍ਹੀ ਦਾਨ ਕਰਾਉਣਾ, ਕਿਸੇ ਵੀ ਕਿਸੇ ਨੂੰ ਵੀ ਕਰ ਸਕਦਾ ਦਾਨ, ਗਰੀਬ ਨੂੰ ਵੀ ਕਰ ਸਕਦਾ, ਲੋੜਵੰਦ ਨੂੰ ਵੀ ਕਹਿ ਸਕਦਾ ਕੋਈ ਕਰ, ਉਹ ਵੀ ਵਿਪਰਾਂ ਦੇ ਪਿੱਛੇ ਹੀ ਨਹੀਂ ਬੰਦੇ, ਜਿਹੜੇ ਆਪ ਨਹੀਂ ਸੀ ਦਾਨ ਲੈਂਦੇ ਕਹਿੰਦੇ ਜਾ ਕੇ ਬਾਹਰ ਕਰ। ਹੁਣ ਉਹ ਮਾਸੇ ਨੂੰ ਦੇਖ ਰਹੀ ਹੈ, ਉਹ ਤਾਂ ਨੈਗੇਟਿਵ ਵਾਲੇ ਪੰਡਤਾਂ ਨੂੰ ਦੇਖ ਰਹੀ ਹੈ, ਪੋਜ਼ੀਟਿਵ ਪੰਡਤਾਂ ਦੀ ਗੱਲ ਨਹੀਂ ਕਰ ਰਹੀ ਕੁੜੀ, ਜਾਂ ਤਾਂ ਉਹਨੂੰ ਕੋਈ ਮਿਲਿਆ ਨਹੀਂ, ਪੋਜ਼ਿਟਿਵ। ਉਹਨੇ ਦੇਖਿਆ ਨਹੀਂ, ਬੱਚਾ ਸੀ ਨਾ, ਹੈ ਘਰੋਂ ਕਿਹੜਾ ਬਾਹਰ ਜਾਂਦੀ ਸੀ, ਉਹਨੂੰ ਕੀ ਪਤਾ। ਇਹ ਸੁਣੀਆਂ ਸੁਣਾਈਆਂ ਗੱਲਾਂ ਨੇ ਉਹਦੀਆਂ ਹੋਈਆਂ, ਜਿਵੇਂ ਬਜਾ ਸੁਣ ਸੁਣਾਈਆਂ ਗੱਲਾਂ ਕਰਦੇ ਨੇ ਲੋਕ। ਅਰ ਫਿਰ ਜਿਹੜੀ ਵੀ ਕੌਮ ਦੇ ਵਿੱਚ ਜ਼ਿਆਦਾ ਬੰਦੇ ਹੁੰਦੇ ਨੇ ਨਾ ਗਲਤ, ਉਹ ਥੋੜ੍ਹੇ ਬੰਦਿਆਂ ਨੂੰ ਵੀ ਬਦਨਾਮ ਕਰ, ਜ਼ਿਆਦਾ ਦੀ ਉਹ ਗੱਲ ਚੱਲਦੀ ਹੈ, ਥੋੜ੍ਹਿਆਂ ਦੀ ਚੱਲਦੀ ਉਹਦੀ, ਫਿਰ ਉਹ ਥੋੜ੍ਹੇ ਤਾਂ ਆਪ ਦੁਖੀ ਹੁੰਦੇ ਨੇ ਉਹਨਾਂ 'ਤੇ, ਉਹ ਜ਼ਿਆਦਾ ਤਾਂ ਥੋੜ੍ਹੇ ਵੀ ਦੁਖੀ ਹੁੰਦੇ ਨੇ ਵੀ ਕੀ ਕਰਦੇ ਨੇ। ਉਹਨਾਂ ਦੇ ਦੁੱਖ ਨੂੰ ਕੌਣ ਜਾਣੇ, ਜਿਹੜੇ ਉਹ ਦੁਖੀ ਨੇ ਥੋੜ੍ਹੇ, ਉਹਨਾਂ ਨੂੰ ਕੌਣ ਜਾਣੇ, ਉਹਨਾਂ ਦੀ ਪੀੜਾ ਨੂੰ ਕੌਣ ਜਾਣੇ। ਹਾਂਜੀ,
ਜਿਉਂ ਜਿਉਂ ਭੇਟ ਲੈ ਤਾਂ ਤੇ ਬਿਤ,
ਕਹਿੰਦੇ ਬਈ ਭੇਟਾ ਲੈਣ ਵਾਸਤੇ ਮਾਇਆ ਦੀ ਤਾਂ ਤੁਸੀਂ ਚੇਲੇ ਬਣਾਉਂਦੇ ਹੋ, ਉਪਦੇਸ਼ ਤਾਂ ਕਰਦੇ।
ਸੱਤ ਵਾਰ
ਦਾਨ ਕਰੀਦਾ ਵੀ ਤੁਹਾਨੂੰ ਇਹ ਕਰਨਾ, ਦਾਨ ਪੰਡਿਤ ਨੂੰ ਕਰਨਾ, ਹੋਰ ਕਰਨਾ ਕਿਹਨੂੰ, ਦਾਨ ਗਰੀਬਾਂ ਨੂੰ ਵੀ ਕੀਤਾ ਜਾ ਸਕਦਾ, ਦਾਨ ਦੇ ਜਿਹੜੇ ਭੰਡਾਰੇ ਵੀ ਲਾਏ ਜਾ ਸਕਦੇ ਨੇ। ਭੰਡਾਰਾ ਕਿਹੜਾ ਪੰਡਤੇ ਖਾਂਦਾ, ਦੁਨੀਆਂ ਲਾਉਂਦੀ ਸੀ, ਭੰਡਾਰੇ ਕਰਦੀ ਹੋਈ ਸੀ, ਗਰੀਬ ਗੁਰਬਾ ਖਾਂਦਾ ਹੀ ਸੀ। ਇਹ ਪੱਖ ਨਹੀਂ ਲੜਕੀ ਕਹਿ ਰਹੀ, ਇਹ ਪੱਖ ਹੈ, ਇਹ ਵੀ ਪੱਖ ਹੈ। ਉਹ ਜਿਹੜੇ ਇੱਦਾਂ ਕਰਦੇ ਨੇ ਉਹ ਪੋਜ਼ਿਟਿਵ ਨੇ ਸਾਰਿਆਂ ਦੇ, ਸਾਰੇ ਨਹੀਂ ਬੰਦੇ ਕਿਤੇ ਵੀ ਗਲਤ ਨਹੀਂ ਹੁੰਦੇ, ਸਾਰੇ ਠੀਕ ਨਹੀਂ ਹੁੰਦੇ। ਕਿਸੇ 'ਤੇ ਵੀ ਚਲੇ ਜਾਓ ਤੁਸੀਂ, ਕਿਤੇ ਵੀ ਚਲੇ ਜਾਓ, ਸਾਰੇ ਬੰਦੇ ਨਾ ਠੀਕ ਹੁੰਦੇ ਨੇ। ਕਿਸੇ ਦੇਸ਼ 'ਚ ਚਲੇ ਜਾਓ, ਕਿਸੇ ਪਿੰਡ 'ਚ ਚਲੇ ਜਾਓ, ਕਿਸੇ ਘਰ ਦੇ ਲੈਵਲ 'ਤੇ ਦੇਖ ਲਓ, ਆਦਮੀ ਦਾ ਆਪਣਾ ਸੁਭਾਅ ਇੱਕੋ ਜਿਹਾ ਰਹਿੰਦਾ ਸਾਰਾ ਦਿਨ। ਕਦੇ ਰਜੋਗੁਣ ਚਲੇ ਜਾਂਦਾ, ਕਦੇ ਤਮੋ ਗੁਣ ਚਲੇ ਜਾਂਦਾ, ਕਦੇ ਸਤਗੁਣ 'ਚ ਵੀ ਚਲੇ ਜਾਂਦਾ, ਕਦੇ ਗੁੱਸੇ 'ਚ ਵੀ ਆ ਜਾਂਦਾ, ਕਦੇ ਦਇਆ ਦੇ ਘਰ 'ਚ ਵੀ ਆ ਜਾਂਦਾ, ਕਦੇ ਮੋਹ ਦੇ ਘਰ 'ਚ ਵੀ ਚਲਾ ਜਾਂਦਾ, ਬਦਲਦਾ ਰਹਿੰਦਾ। ਹਾਂ, ਤ੍ਰੈਗੁਣੀ ਮਾਇਆ, ਮਾਇਆ ਦਾ ਪ੍ਰਭਾਵ ਪੈਂਦਾ ਰਹਿੰਦਾ। ਹਾਂਜੀ,
ਸੱਤ ਬਾਤ ਤਾਂ ਕਹਿਣਾ ਸਿਖਾਵੋ, ਤਾਹੇ ਲੋਕ ਪ੍ਰਲੋਕ ਗਵਾਵੋ।
ਕਹਿੰਦੇ ਤੁਸੀਂ, ਹਾਂ, ਸੱਚ ਦਾ ਉਪਦੇਸ਼ ਨਹੀਂ ਦਿੰਦੇ। ਸੱਚ ਕੀ ਹੈ, ਵੇਦ ਦਾ ਸੱਚ ਹੈ ਜਿਹੜਾ, ਉਹ ਸੱਚ ਨੂੰ ਦ੍ਰਿੜ ਨਹੀਂ ਕਰਾਉਂਦੇ। ਅਰ ਉਸ ਵੇਲੇ ਨਹੀਂ ਸੀ ਕਰਾ ਰਹੇ, ਮੈਸੇਜ ਦੇ ਤੌਰ 'ਤੇ ਸੱਚ ਬਾਤ ਨਹੀਂ ਸਿਖਾ ਰਹੇ, ਸੱਚ ਦੀ ਸਿੱਖਿਆ ਨਹੀਂ ਦੇ ਰਹੇ।
ਤਾਹੀ ਲੋਕ ਪ੍ਰਲੋਕ ਗਵਾਵੋ,
ਇਸ ਕਰਕੇ ਜਿਹੜਾ ਲੋਕ, ਆ ਲੋਕ ਔਰ ਪ੍ਰਲੋਕ ਦੋਏ, ਜਿਹੜਾ ਸੱਖ ਸੱਚ ਨੂੰ ਦ੍ਰਿੜ ਨਹੀਂ ਕਰਦਾ, ਸੱਚੀ ਬਾਣੀ ਨੂੰ ਦ੍ਰਿੜ ਨਹੀਂ ਕਰਦਾ, ਵੇਦ ਬਾਣੀ ਨੂੰ ਦ੍ਰਿੜ ਨਹੀਂ ਕਰਦਾ, ਗੁਰਬਾਣੀ ਨੂੰ ਦ੍ਰਿੜ ਨਹੀਂ ਕਰਾਉਂਦਾ, ਜਾਂ ਕਰਾਉਂਦਾ, ਉਹ ਲੋਕ ਪ੍ਰਲੋਕ ਦੋਏ ਗਵਾ ਦਿੰਦਾ। ਸੱਚੀ ਬਾਣੀ ਹੈ ਸਾਡੇ ਕੋਲ, ਕੀ ਅੱਜ ਸੱਚੀ ਬਾਣੀ ਦ੍ਰਿੜ ਕਰਾਈ ਜਾਂਦੀ ਹੈ? ਹੁਣ ਆਪਾਂ ਅੱਜ ਦੀ ਸੰਦਰਭ 'ਚ ਲੜਕੀ ਦੇ ਬਿਆਨਾਂ ਨੂੰ ਦੇਖੀਏ, ਇਹ ਨਹੀਂ ਉਦੋਂ ਕੀ ਕਿਹਾ ਸੀ, ਇਹ ਤਾਂ ਸਿਰਫ ਫਰਜ਼ੀ ਕਥਾ ਹੈ, ਇਹ ਫਰਜ਼ੀ ਕਥਾ ਹੋਈ ਨਹੀਂ ਹੋਈ ਹੈ। ਉਹ ਕੁਛ ਮੈਸੇਜ ਫਿਊਚਰ ਭਵਿੱਖ ਦੇ ਵਿੱਚ ਵੀ ਦੇਣਾ ਚਾਹੁੰਦੇ ਨੇ, ਭਵਿੱਖ ਵਾਸਤੇ ਮੇਰੇ ਸਿੱਖ ਨਾਲ ਪੰਥ ਚਲਾਉਣ ਵਾਸਤੇ ਗੱਲ ਕੀਤੀ ਹੈ, ਪੰਥ ਚੱਲੂਗਾ ਕਿਵੇਂ, ਪੱਠਾ ਬੈਠੂਗਾ ਕਿਵੇਂ, ਉਹ ਦੱਸ ਰਹੇ ਨੇ। ਜੇ ਪੰਡਤ ਦਾ ਪੱਠਾ ਬੈਠ ਗਿਆ, ਪੱਠਾ ਸਾਡਾ ਵੀ ਬੈਠ ਗਿਆ, ਸਾਡਾ ਕਾਹਦੇ ਬੈਠ ਗਿਆ। ਹੁਣ ਅਸੀਂ ਜੇ ਇਸ ਨੂੰ ਉਸ ਤਰੀਕੇ ਨਾਲ ਅਰਥ ਤਾਂ ਕਰ ਦਈਏ, ਆਪਣੇ ਵੱਲ ਉਂਗਲੀ ਨਾ ਕਰੀਏ, ਤਾਂ ਫਿਰ ਇਹਦਾ ਫਾਇਦਾ ਕੀ ਹੋਇਆ? ਸਾਨੂੰ ਕੀ ਸਿੱਖਿਆ ਮਿਲਦੀ ਹੈ? ਜੋ ਛੱਡੋ, ਪਤਾ ਨਹੀਂ ਕਿਸੇ ਪੰਡਤ ਨਾਲ ਗੱਲ ਹੋਈ ਹੈ, ਪਤਾ ਨਹੀਂ ਹੋਈ, ਇਹ ਤਾਂ ਇੱਕ ਉਹਨਾਂ ਨੇ ਟੈਕਨੀਕ ਵਰਤੀ ਹੈ ਸਾਨੂੰ ਸਿੱਖਿਆ ਦੇਣ ਦੀ। ਟੈਕਨੀਕ ਉਸ ਵੇਲੇ ਪੰਡਿਤ ਸੀ ਇਹਦਾ ਕਰ ਰਹੇ, ਤੁਸੀਂ ਨਵੇਂ ਪੰਡਿਤ ਪੈਦਾ ਕੀਤੇ ਹੋ ਪੰਥ ਚਲਾਉਣ ਵਾਸਤੇ, ਸੱਚ ਦਾ ਉਪਦੇਸ਼ ਕਰਨ ਵਾਸਤੇ, ਤੁਸੀਂ ਇਹ ਕੰਮ ਨਹੀਂ ਕਰਨਾ, ਗਲਤ ਹੈ। ਤੁਹਾਨੂੰ ਸੱਚੀ ਬਾਣੀ ਦੇ ਦਿੱਤੀ, ਤੁਸੀਂ ਕਿਉਂ ਨਹੀਂ ਸਿਖਾਉਂਦੇ? ਸਵਾਲ ਇਹ ਹੈ। ਉਸ ਵੇਲੇ ਵੀ ਦਸਮ ਪਾਤਸ਼ਾਹ ਵੇਲੇ ਵੀ ਸੱਚੀ ਸਿੱਖਿਆ ਤਾਂ ਦੇ ਨਹੀਂ ਰਹੇ ਸੀ ਪੰਡਿਤ, ਸਿਮਰ ਸ਼ਾਸਤਰ ਦੀ ਸੀ, ਉਹ ਤਾਂ ਪਤਾ ਹੀ ਸੀ। ਪਰ ਕਿਉਂ ਉਹਨਾਂ ਨੇ ਕਿਹਾ ਸੱਤਰ ਸਭੈ ਕਰਤ ਵਿਪਨ ਕੀ ਇਹਨੂੰ ਪੇ ਕਟਾਸ਼ ਕਿਰਪਾ ਕੇ ਨਿਹਾਰੋ, ਉਹ ਉਦੋਂ ਵੀ ਇਹੀ ਕਹਿ ਰਹੇ ਨੇ ਪੰਡਿਤ ਨੂੰ ਵੀ ਭਾਈ ਪੰਡਿਤ ਜੀ, ਅੱਜ ਮੈਂ ਭੁੱਲ ਗਿਆ ਤੁਹਾਨੂੰ ਜਿਹੜਾ ਸਿਰੋਪਾ ਦੇਣਾ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦਿੰਦਾ ਹੁੰਦਾ, ਮੈਂ ਅੱਜ ਮੈਂ ਦੇਣ ਲੱਗ ਗਿਆ ਇਹਨਾਂ ਨੂੰ, ਮੈਂ ਜਾਣ ਬੁੱਝ ਕੇ ਨਹੀਂ ਕੀਤਾ, ਭੁੱਲ ਗਿਆ, ਗਏ ਹੋ ਯਾਦ ਅਤੇ ਭੂਲ ਨਾ ਕੋਪ ਚ ਤਾਰੋ, ਜੋ ਕੱਛ ਲੇਖ ਲਿਖਿਓ ਬਿਧਨਾ, ਸੋਈ ਪਾਇਓ ਤੇ ਮਿਸਰ ਜੂ, ਸੋਕ ਨਿਵਾਰੋ। ਇਹ ਗੱਲ ਕਿੱਥੇ ਕਹੀਏ? ਗੋਪਾਲ ਮੋਚਨੇ ਕਹੀ ਇਹ ਗੱਲ। ਗੋਪਾਲ ਮੋਚਨੇ ਦੀ ਗੱਲ ਹੈ ਜਿਹੜੀ ਮੈਂ ਦੱਸ ਰਿਹਾ, ਜੇ ਭੰਗਾਣੀ ਦਾ ਯੁੱਧ ਜਿੱਤ ਕੇ ਆਏ, ਹਿਸਟੋਰੀਕਲ ਗੱਲ ਹੈ। ਸਰੂਪੇ ਦੇਣ ਲੱਗੇ ਨੇ ਪੰਡਿਤ ਜੀ ਬੋਲੇ, ਕਿਉਂ ਜੰਗ ਦਾ ਹੀ ਨਕਸ਼ਾ ਆ ਸੀ ਨਾ ਦਿਮਾਗ 'ਚ ਘੁੰਮ ਰਿਹਾ, ਜਿਹਨਾਂ ਨੇ ਜੰਗ ਲੜੀ ਸੀ ਉਹਨਾਂ ਨੂੰ ਸਰੂਪੇ ਦੇਣੇ ਤੇ, ਉਹ ਜੰਗ ਹੀ ਘੁੰਮ ਰਹੀ ਸੀ ਕਈ ਦਿਨ ਦੀ ਗੱਲ ਦਿਮਾਗ 'ਚ। ਉਹ ਬਸ ਦਿੰਦੇ ਦਿੰਦੇ ਉਹ ਜਿਹੜੇ ਸੁਪਰੀਮ ਸੀ ਉਹਨਾਂ ਨੂੰ ਸਰੂਪੇ ਦੇਣ ਲੱਗ ਗਏ। ਬੁੱਧੂ ਸ਼ਾਹ ਵੀ ਬੱਚੇ ਬੈਠਾ, ਅਜੇ ਬੁੱਧੂ ਸ਼ਾਹ ਅੱਡ ਨਹੀਂ ਹੋਇਆ, ਗਿਆ ਨਹੀਂ ਹੈਗਾ। ਸਢੌਰਾ ਉੱਥੋਂ ਕਿੰਨੀ ਦੂਰ ਹੈ? ਨਾਲੇ ਦਾ ਸਢੌਰਾ ਉੱਥੇ, ਸਢੌਰਾ ਵੀ ਨੇੜੇ ਹੀ ਹੈ। ਉਹ ਭੁੱਲ ਗਏ ਉਹਨੂੰ, ਉਹਦੇ ਨਾਲ ਬੁੱਧੂ ਸ਼ਾਹ ਦੇ ਬੰਦੇ ਵੀ ਸੀ ਜਿਹੜੇ ਲੜੇ ਸੀ, ਉਹਨਾਂ ਨੂੰ ਵੀ ਦਿੱਤੇ ਸਰੂਪੇ, ਸਾਰਿਆਂ ਨੂੰ ਦਿੱਤੇ ਨੇ, ਪੰਡਿਤ ਜੀ ਨੂੰ ਭੁੱਲ ਗਏ। ਜਦ ਕੋਈ ਸਰੂਪੇ ਦੇ ਚੁੱਕੇ ਬੜੇ ਬੜਿਆਂ ਨੂੰ ਥੱਲੇ ਉੱਤੇ ਨੂੰ, ਉਹਨਾਂ ਐਂ ਨਿਗਾਹ ਮਾਰੀ ਸਾਰੇ ਵੀ ਕੋਈ ਬੜਿਆਂ 'ਚੋਂ ਤਾਂ ਨਹੀਂ ਰਹਿ ਗਿਆ, ਕਿੱਥੇ ਕੋਈ ਬੈਠੇ ਨੇ ਜਿਹੜੇ ਜੰਗ ਕਰਦੇ ਦੇਖੇ ਹੋਏ ਸੀ? ਉਹ ਪੰਡਿਤ ਜੀ ਬੈਠੇ ਸੀਗੇ। ਪੰਡਿਤ ਜੀ ਦਾ ਮੂਡ ਵਿਗੜਿਆ ਹੋਇਆ ਸੀ, ਕਿਉਂਕਿ ਜਦ ਵੀ ਕੋਈ ਚੀਜ਼ ਦਿੰਦੇ ਸੀ ਪਹਿਲਾਂ ਪੰਡਿਤ ਜੀ ਨੂੰ ਦਿੰਦੇ ਸੀ ਸਭ ਤੋਂ ਪਹਿਲਾਂ। ਹੁਣ ਆਪਣੇ ਵੀ ਜਾਂ ਵਡਿਆਈਆਂ ਕਰ ਦਿੰਦੇ, ਜੇ ਬੜੇ ਨੂੰ ਛੱਡ ਦਈਏ ਥੱਲੇ ਵਡਿਆਈਆਂ ਸ਼ੁਰੂ ਹੋ ਜਾਣ, ਬਾਅਦ 'ਚ ਯਾਦ ਆਵੇ ਤਾਂ ਔਖਾ ਤਾਂ ਉਹ ਵੀ ਹੋ ਜਾਂਦਾ ਨਾ।
ਦਾਦੇ ਤੋਂ ਸ਼ੁਰੂ ਕਰਦੇ ਨੇ,
ਦਾਦਾ ਤੋਂ ਸ਼ੁਰੂ ਕਰਦੇ ਨੇ, ਦਾਦਾ ਨਹੀਂ ਔਖਾ ਹੋਊ ਫਿਰ ਉਹ ਜਾਓ ਮਿਲ ਲੈਂਦਾ। ਹੁਣ ਸੁਭਾਅ ਹੈ ਆਦਮੀ ਦੇ, ਸੁਭਾਅ 'ਚ ਹੈ ਇਹ ਗੱਲ, ਇਹ ਸਾਰਿਆਂ 'ਤੇ। ਉਹ ਜਦ ਦੇਖਿਆ ਬਸ ਉੱਥੇ ਬੜੀਆਂ ਕਰ ਸਰੋਪੇ ਦੇਣੇ ਹੀ ਛੱਡਦੇ, ਕਦੇ ਵੀ ਗਲਤੀ ਹੋ ਗਈ ਹੈ ਔਰ ਗਲਤੀ ਮੰਨੀ, ਗਲਤੀ ਜੇ ਹੋ ਗਈ ਤਾਂ ਗਲਤੀ ਮੰਨੀ ਔਰ ਗਲਤੀ ਲਿਖ ਕੇ ਦੇਤੀ ਸਬਈਆਂ 'ਚ ਦਸਮ ਗ੍ਰੰਥ ਦਰਜ ਕਰਤੀ ਉਹ ਗਲਤੀ, ਉਦਣ ਵਾਲੀ ਮੰਨੀ ਉਹ ਨਹੀਂ ਹਿਸਟੋਰੀਕਲ ਗੱਲ, ਦਰਜ ਵੀ ਕਰਤੀ ਬਾਣੀ 'ਚ ਕਿ ਆਹ ਗਲਤੀ ਮੇਰੇ 'ਤੇ ਹੋਈ ਹੈ। ਕਹਿੰਦੇ ਸ਼ੋਕ ਹੋਇਆ ਮਿਸ ਪੰਡਿਤ ਜੀ ਨੂੰ, ਕਹਿੰਦੇ ਜੋ ਕੁਛ ਲੇਖ ਲਿਖੋ ਬਿਦਨਾ ਸੋਈ ਪਾਇਤ ਮਿਸਰ ਜੂ ਸ਼ੋਕ ਨਵਾਰੋ, ਵੀ ਬਿਦਨਾ ਨੇ ਗੱਲ ਕਰਤੀ ਮੈਂ ਨਹੀਂ ਕੀਤੀ, ਅੱਜ ਬਿਦਨਾ ਨਾਲ ਇਹ ਗੱਲ ਹੋ, ਪਰ ਜੋ ਬਿਦਨਾ 'ਚ ਲੇਖ ਹੈ ਮਿਲੂਗਾ ਜੋ ਜ਼ਰੂਰ, ਪਰ ਇਹ ਗੱਲ ਮੈਂ ਨਹੀਂ ਕੀਤੀ, ਕੁਦਰਤੀ ਹੋ ਗਈ। ਆਪਾਂ ਕਹਿੰਦੇ ਕੁਦਰਤੀ ਹੋ ਗਈ ਇਹ ਗੱਲ, ਬਿਦਨਾ ਕੁਦਰਤ ਹੈ, ਮੇਰੇ ਕਛੂ ਅਪਰਾਧ ਨਹੀਂ, ਜਲ ਬੁਝ ਕੇ ਨਹੀਂ ਮੈਂ ਕੀਤੀ, ਵੇਰੋ ਕਛੂ ਅਪਰਾਧ ਨਹੀਂ, ਗਏ ਯਾਦ ਅਤੇ ਭੂਲ ਨਕੂਪ ਚਤਾਰ, ਚੇਤਾ ਭੁੱਲ ਗਏ। ਤੇ ਇਹਦੀ ਗੱਲ ਥੋੜ੍ਹੀ ਹੈ ਜਿਹੜੀ ਦਸਮ 'ਚ ਲਿਖਤੀ, ਇਹ ਗੱਲ ਲਿਖਤੀ ਇਹ ਗਾਹਾਂ ਵਾਸਤੇ ਵੀ ਉਹਨਾਂ ਨੇ, ਆਪਣੀ ਗਲਤੀ ਹੋਈ ਆਪਣੀ ਮੰਨ ਲਈ, ਲਿਖਤੀ ਵਿਸਰ ਜੂ ਜੇ ਗਲਤੀ ਕਰ ਰਿਹਾ ਉਹ ਆਪਣੀ ਮੰਨੇ, ਦੇਖੋ ਨਾ ਉਹ ਆਪਣੀ ਮੰਨੇ, ਪਰ ਆਖਰੀ ਇਹ ਜਿਹੜਾ ਹੈ ਇਹਦੇ ਵਿੱਚ ਸਵਈਆ ਆਖਰੀ ਲਾਈਨ ਹੈ। ਫਿਰ ਕਹਿੰਦੇ ਮੇਰੋ ਕਛੂ ਅਪਰਾਧ ਨਹੀਂ, ਗਏ ਹੋਇਆ ਤੇ ਭੂਲਣਾ ਕੋਪ ਚ ਤਾਰੋ, ਬਾਗੋ ਨਿਹਾਲੀ ਪਠਾ ਦੇ ਆਜ, ਅੱਜ ਤੁਹਾਨੂੰ ਮੈਂ ਬਾਗ ਔਰ ਉਹ ਕੱਢਿਆ ਹੋਇਆ ਹੁੰਦਾ ਸੀ ਬਾਗਾਂ ਉਹ ਚੋਲਾ ਨਿਹਾਲੀ ਕਹਿੰਦੇ ਸੀ, ਉਹ ਕਹਿੰਦੇ ਦੇਣਾ ਅੱਜ ਤੁਹਾਨੂੰ, ਸਭ ਤੋਂ ਸ੍ਰੇਸ਼ਟ ਹੁੰਦਾ ਸੀ ਉਹ ਬਾਗ ਕੱਢੇ ਹੋਏ ਹੱਥ ਨਾਲ ਰੇਸ਼ਮ ਦੇ, ਬਾਗੋ ਨਿਹਾਲੀ ਪਠਾ ਦੇ ਆਜ, ਬਾਗ ਕਹਿੰਦੇ ਜਿਹੜਾ ਜਿਹਨੂੰ ਦੇਖ ਕੇ ਹੀ ਬਾਗ ਬਾਗ ਹੋ ਜਾਵੇ, ਖੁਸ਼ ਹੋ ਜਾਵੇ, ਬਾਗ ਲੱਗੇ ਹੁੰਦੇ ਤੇ ਸਾਰੇ ਉਹਦੇ 'ਤੇ ਹੱਥ ਦੀ ਕਢਾਈ 'ਤੇ ਬਿਠਾਏ ਦੇ ਆਵਾਜ ਭਲੇ ਤੁਮਕੋ ਨਿਸ਼ਚਾ ਜੀ ਧਾਰੋ, ਪਰ ਜਿਹੜੇ ਸੱਤ ਛਤਰੀ ਨੇ ਸੱਤਰ ਸਭੇ ਕਿਰਤ ਵਿਪਨ ਕੀ, ਕਹਿੰਦੇ ਕੰਮ ਤਾਂ ਵਿਪਰਾਂ ਵਾਲੇ ਕਰਦੇ ਨੇ, ਹੁਣ ਪੂਜਾ ਪਾਠ ਜੰਗ ਵੀ ਕਰਦੇ ਨੇ, ਕਰਕੇ ਆਏ ਹਾਂ ਹੁਣ ਜੰਗ, ਔਰ ਸਾਰਾ ਗ੍ਰੰਥ ਵੀ ਇਹ ਪੜ੍ਹਦੇ ਨੇ, ਸਿੱਖਿਆ ਵੀ ਦਿੰਦੇ ਨੇ, ਸੱਤਰ ਸਭੇ ਕਿਰਤ ਵਿਪਨ ਕੀ, ਇਹਨੂੰ ਪੇ ਕਟਾਸ਼ ਕਿਰਪਾ ਕਹਿੰਦੇ, ਇਹਨਾਂ ਨੂੰ ਕਿਰਪਾ ਦ੍ਰਿਸ਼ਟੀ ਰੱਖਿਓ, ਕੋਈ ਸਰਾਪ ਸਰੂਪ ਨਾ ਦੇ ਦਿਓ। ਬਾਅਦ ਦੇ ਵਿੱਚ ਇਹਨਾਂ ਨਾਲ ਕਿਰਪਾ ਦ੍ਰਿਸ਼ਟੀ ਰੱਖਿਓ, ਇਹਨਾਂ ਨੂੰ ਉਲਟਾ ਪਾਉਣ ਵਾਲੀ ਗੱਲ ਨਾ ਕਰਿਓ, ਪ੍ਰੇਮ ਰੱਖਿਓ ਇਹਨਾਂ ਨੂੰ, ਕਿਉਂਕਿ ਆ ਜੋ ਲਿਖ ਰਹੇ ਨੇ ਨਾਲ, ਉਹ ਲੜਕੀ ਕਹਿ ਦੀ ਕਹਿ ਰਹੀ ਹੈ। ਹਾਂਜੀ
ਸੁਣੋ, ਬਿਪ ਤੁਮ ਮੰਤਰ ਦੇਤ ਜਿਹੇ, ਲੂਟ ਲੇਤ ਤੇ ਘਰ ਵਿਦ ਜਿਹੇ ਕਹੇ।
ਹੁਣ ਇਹ ਕੁਛ ਹੋ ਵੀ ਰਿਹਾ ਸੀ, ਕਹਿੰਦੇ ਜਿਹਨੂੰ ਤੁਸੀਂ ਮੰਤਰ ਦਿੰਦੇ ਹੋ ਉਹਨੂੰ ਇੰਨਾ ਉਹ ਕਰ ਲੈਂਦੇ ਹੋ, ਮਤਲਬ ਇਸ ਤਰੀਕੇ ਨਾਲ ਉਹਨੂੰ ਤਿਆਰ ਕਰ ਦਿੰਦਾ ਆਂਡੂ, ਉਹ ਸਾਰਾ ਕਈ ਵਾਰ ਸਾਰਾ ਕਾਰੋਬਾਰ ਹੀ ਦੇ ਦਿੰਦਾ ਦਾਨ। ਉਹ ਕਰਦੇ ਸੀ ਨਾ ਉੱਥੇ ਉਹ ਕਾਸ਼ੀ ਦੇ ਵਿੱਚ ਆਰਾ ਉਰਾ ਲਾਇਆ ਹੋਇਆ ਸੀ, ਉਹ 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 ਗੱਲ ਉੱਧਰ ਨੂੰ ਇਸ਼ਾਰਾ ਕਰ ਰਹੀ, ਸਾਰਾ ਉਹਦਾ ਘਰਬਾਰ ਦਾਨ ਕਰਾ ਲੈਂਦੇ ਹੋ। ਸਾਡੇ ਕੋਲ ਹਰੀਸ਼ਚੰਦਰ ਦੀ ਵੀ ਮਿਸਾਲ ਹੈ ਦਾਨ ਕਰਾਉਣ ਦੀ, ਰਾਜੇ ਦੀ ਆਪ ਇਹਦਾ ਇਹਨਾਂ ਦੀਆਂ ਕਹਾਣੀਆਂ ਬਣਾਈਆਂ ਹੋਈਆਂ ਨੇ। ਜੇ ਹੁਣ ਕੋਈ ਕਹਿ ਦੇਵੇ ਦੱਸੋ ਫਿਰ ਕੀ ਕਰੇ, ਹਰੀਚੰਦ ਰਾਜੇ ਦੀ ਕਹਾਣੀ ਨਹੀਂ ਬਣਾਈ ਹੋਈ, ਫਿਰ ਉਹ ਮਿਸਗਾਈਡ ਕੀਤਾ ਸੀ ਉਸ ਵੇਲੇ ਕੀ ਕੀਤਾ ਸੀ। ਜੇ ਹੁਣ ਕੋਈ ਕਹੇ ਤਾਂ ਫਿਰ ਕਹਿਣ ਨੂੰ ਤਾਂ ਥਾਂ ਤੁਸੀਂ ਆਪ ਕੀਤਾ ਹੋਇਆ ਗ੍ਰੰਥਾਂ ਦੇ ਵਿੱਚ, ਜਾਂ ਤੁਸੀਂ ਜੇ ਹੋ ਗਈ ਸੀ ਗੱਲ ਉਹਨੂੰ ਮਿੱਟੀ ਪਾਓ ਅਤੇ ਕਿਉਂ ਚਲਾਈ ਹੈ ਉਹ ਗੱਲ ਹਰੀਸ਼ਚੰਦਰ ਰਾਜੇ ਦੀ, ਤਾਂ ਕਿ ਉਹ ਦਾਨ ਕਰਨ ਲੋਕ। ਅੱਜ ਉਹਦਾ ਨੈਗੇਟਿਵ ਅਸਰ ਹੋਣ ਲੱਗਿਆ, ਅੱਜ ਉਹਦਾ ਅਸਰ ਨੈਗੇਟਿਵ ਦੇਖੋ ਨਾ ਕਿਸੇ ਚੀਜ਼ ਦਾ, ਜੇ ਪੋਜ਼ੀਟਿਵ ਅਸਰ ਉਹਦਾ ਨੈਗੇਟਿਵ ਵੀ ਹੋਊਗਾ, ਦੂਏ ਨੇ ਉਹਦਾ ਦੂਏ ਪਾਸੇ ਨੂੰ ਅਸਰ ਲੈ ਲੈਣਾ। ਹਾਂਜੀ,
ਤਾਕੋ ਕਛੂ ਗਿਆਨ ਨਹਿ ਆਵੈ, ਮੂਰਖ ਆਪਣਾ ਮੂੰਡ ਮੰਡਾਵੈ।
ਉਹਨੂੰ ਕੋਈ ਗਿਆਨ ਤਾਂ ਹੁੰਦਾ ਨਹੀਂ, ਦਾਨ ਕਰਨ ਵਾਲ ਨੂੰ ਗਿਆਨ ਤਾਂ ਨਹੀਂ ਹੁੰਦਾ, ਉਹ ਮੂਰਖ ਆਪਣਾ ਸਿਰ ਬਣਾ ਲੈਂਦਾ। ਜਿਹੜੀ ਦੇਖੋ ਨਾਮ ਧਨ ਤਾਂ ਉਹਨੂੰ ਮਿਲਦਾ ਨਹੀਂ, ਸੰਸਾਰੀ ਧਨ ਗਵਾ ਲੈਂਦਾ, ਮੂੰਡ ਮੰਡਾਵੈ। ਸੰਸਾਰੀ ਧਨ ਉਹਦੇ ਕੋਲ ਰਹਿੰਦਾ ਨਹੀਂ ਅਤੇ ਨਾਮ ਧਨ ਉਹਨੂੰ ਮਿਲਦਾ ਨਹੀਂ, ਗਿਆਨ ਉਹਨੂੰ ਮਿਲਦਾ ਨਹੀਂ, ਅਤੇ ਮੂਰਖ ਦਾ ਮੂਰਖ ਰਹਿ ਜਾਂਦਾ। ਹਾਂ, ਕੰਮ ਤਾਂ ਹੁਣ ਸੰਤ ਵੀ ਇਹੀ ਕਰ ਰਹੇ ਨੇ, ਅਸਲ 'ਚ ਇਸ ਵੇਲੇ ਦੇ ਸੰਤ ਔਰ ਉਸ ਵੇਲੇ ਦੇ ਪੰਡਿਤ ਦੀ ਗੱਲ ਕਰ ਰਿਹਾ। ਇਸ ਵੇਲੇ ਜਿਹੜੇ ਸੰਤ ਨੇ ਸਿੱਖਾਂ 'ਚ, ਆਪਾਂ ਦੋਵਾਂ ਦੀ ਗੱਲ ਨੂੰ ਕਰ ਲਈਏ, ਗੱਲ ਸਿੱਖਾਂ ਦੀ ਕਰ ਲਈਏ, ਦੋਵੇਂ ਵਿੱਚੇ ਆ ਗਏ। ਸਿੱਖਾਂ 'ਚ ਜਿਹੜੇ ਸੰਤ ਬਣੇ ਹੋਏ ਨੇ 108 ਔਰ 108 ਪਿੱਛੇ ਵੀ ਆਏ ਹੋਏ ਨੇ ਨਾ, ਇਹ ਕੰਮ ਕਰ ਰਹੇ ਨੇ। ਗਿਆਨ ਨਾ ਉਹਨਾਂ ਕੋਲ ਨਾ ਕਿਸੇ ਨੂੰ ਦੇ ਰਹੇ ਨੇ, ਜੇ ਹੈ ਤਾਂ ਦੱਸਣ, ਜੇ ਕਿਸੇ ਨੂੰ ਗਿਆਨਵਾਨ ਇਹਨਾਂ ਨੇ ਕੀਤਾ ਦੱਸਣ,
ਘਰ ਲੁੱਟ ਰਹੇ,
ਘਰ ਲੁੱਟ ਰਹੇ।
ਤੇ ਤੁਮ ਕਹੋ ਮੰਤਰ ਸਿੱਧੀ ਹੋਇਆ ਹੈ, ਮਹਾਂਦੇਵਤਾ ਕੋ ਤੋ ਕੋ ਵਰਦਾ ਹੈ।
ਤੁਸੀਂ ਇਹ ਕਹਿ ਦਿੰਦੇ ਹੋ ਵੀ ਆ ਮੰਤਰ ਪੜ੍ਹੀ ਜਾਓ ਮਹਾਂਦੇਵ ਦਾ, ਸਿੱਧੀ ਹੋ ਜੂਗੀ, ਤੁਹਾਨੂੰ ਵਰਦਾਨ ਦਊਗਾ ਮਹਾਂਦੇਵ, ਇਹ ਕਹਿ ਕੇ ਉਹਨੂੰ ਲਾ ਦਿੰਦੇ ਹੋ ਬੇਵਕੂਫ ਬਣਾ ਕੇ।
ਜਬ ਤਾਤੇ ਨਾ ਹੋਤ ਮੰਤਰ ਸਿੱਧੀ, ਤਬ ਤੁਮ ਬਚਨ ਕੈਤ ਹੋ ਇਹ ਵਿਧੀ।
ਜਦ ਉਹਦੇ ਸਿੱਧੀ ਹੁੰਦੀ ਨਹੀਂ, ਜਿਹੜੀ ਕਿ ਸਿੱਧੀ ਹੋਣ ਵਾਲੀ ਤਾਂ ਕੋਈ ਗੱਲ ਹੈਗੀ ਨਹੀਂ, ਕਿਸੇ ਮੰਤਰ ਨਾਲ ਕੋਈ ਦੇਵਤਾ ਬਸ ਚ ਆਜੂ, ਸਿੱਧੀ ਹੈ ਕਿਸੇ ਦੇਵਤੇ ਨੂੰ ਬਸ ਚ ਕਰ ਲੈਣਾ। ਉਹ ਮੂਰਖੋ ਜਿਹਦੀ ਪੂਜਾ ਕਰਦੇ ਉਹਦੇ ਹੀ ਨੱਥ ਪਾਉਣੀ ਆ ਤੁਸੀਂ, ਬਸ ਤਾਂ ਕੋਈ ਜਾਨਵਰ ਫੜ ਕੇ ਕਰੀਦਾ, ਜਿਵੇਂ ਅਸੀਂ ਸ਼ੇਰ ਫੜਦੇ ਹਾਂ ਪਿੰਜਰੇ 'ਚ ਪਾ ਕੇ ਉਹਨੂੰ ਬਸ ਚ ਕਰ ਲੈਂਦੇ ਹਾਂ, ਹਾਥੀ ਫੜਦੇ ਉਹਨੂੰ ਬਸ ਚ ਕਰ ਲੈਂਦੇ ਹਾਂ। ਤੁਸੀਂ ਤਾਂ ਇਹ ਬਣਾਇਆ ਵੀ ਉਹ ਬਸ ਚ ਕਰਨੇ ਆਪਣੇ ਦੇਵਤੇ, ਹਨੂੰਮਾਨ ਬਸ ਚ ਕਰ ਲਿਆ, ਜੋ ਮਰਜ਼ੀ ਕਰਾਈਏ ਉਹ 'ਤੇ, ਇਹ ਉਹਦੀ ਆਦਰ ਹੈ, ਨਰਾਦਰੀ ਹੈ, ਉਹਨੂੰ ਗੁਲਾਮ ਬਣਾਉਣਾ ਤੁਸੀਂ। ਤੁਸੀਂ ਤਾਂ ਰੱਬ ਨੂੰ ਵੀ ਗੁਲਾਮ ਬਣਾਉਣ ਦੀਆਂ ਗੱਲਾਂ ਕਰਦੇ ਹੋ, ਪ੍ਰੇਮ ਦੀਆਂ ਡੋਰੀਆਂ ਪਾ ਕੇ, ਡੋਰੀ ਕਾਹਦੀਆਂ ਨੱਥੇ ਆ ਉਹ, ਫਿਰ ਡੋਰੀ ਤਾਂ ਕਹਿਤਾ, ਨੱਥ ਵੀ ਤਾਂ ਡੋਰੀ ਹੁੰਦੀ ਹੈ, ਉਹ ਕਿਹੜਾ ਸੰਗਲ ਹੁੰਦਾ, ਉਹ ਕਿਹੜਾ ਸੰਗਲ ਹੁੰਦਾ, ਡੋਰੀ ਉਹ ਹੁੰਦੀ ਹੈ, ਰਿੱਛ ਦੇ ਵੀ ਡੋਰੀ ਪਾਈ ਹੁੰਦੀ ਹੈ, ਜਿਵੇਂ ਮਰਜ਼ੀ ਨਹੀਂ ਚਾਹੀਏ। ਇਹ ਤਾਂ ਗੱਲ ਹੀ ਗਲਤ ਹੈ, ਧਾਰਨਾ ਹੀ ਗਲਤ ਹੈ, ਇਹ ਠੀਕ ਨਹੀਂ ਹੈ ਧਾਰਨਾ ਇਹ। ਤੁਸੀਂ ਜਿਹਨੂੰ ਇਸ਼ਟ ਮੰਨੀਏ ਉਹਦੇ ਕਹਿਣੇ 'ਚ ਰਹੀਦਾ ਹੁੰਦਾ, ਉਹਦੇ ਅਨੁਸਾਰ ਚੱਲੀਦਾ ਹੁੰਦਾ, ਜਿਹਨੂੰ ਗੁਰੂ ਮੰਨੀਏ ਤਾਂ ਉਹਦੇ ਪਿੱਛੇ ਹੀ ਰਹੀਦਾ ਹੁੰਦਾ, ਜੇ ਬਚਣਾ, ਨਹੀਂ ਤਾਂ ਉਹਨੂੰ ਵੀ ਲੈ ਕੇ ਡੁੱਬ ਜਾਵਾਂਗੇ ਨਾਲ। ਸਿਆਣਾ ਗੁਰੂ ਦਾ ਤੁਹਾਡੀ ਮਗਰ ਲੱਗਦਾ ਹੀ ਨਹੀਂ, ਉਹ ਕਹਿੰਦਾ ਮੇਰੀ ਗੱਲ ਸੁਣੀ ਆ, ਸੁਣੀ ਜਾਓ ਘਰ ਨੂੰ। ਦਸਮ ਪਾਤਸ਼ਾਹ ਨੇ ਜਾਂ ਗਏ ਨੇ ਇਹ ਮੁਕਤਸਰ ਦੇ ਰਾਹ 'ਚ ਸੁਲਾਹ ਕਰਨ, ਇਹ ਕਰ ਲਓ, ਕਹਿੰਦੇ ਤੁਹਾਨੂੰ ਸੱਦਿਆ ਕਿਹਨੇ ਸੀ, ਤੁਹਾਡੇ ਵਰਗੇ ਮੈਨੂੰ ਸਿੱਖਾਂ ਦੀ ਲੋੜ ਨਹੀਂ, ਜਾਓ ਭੇਜੋ ਘਰ ਨੂੰ। ਉੱਠ ਕੇ ਗਾਂਹ ਚਲੇ ਗਏ, 500 ਬੰਦਾ ਗਿਆ ਸੀ, ਮੈਨੂੰ ਨਹੀਂ ਲੋੜ ਤੁਹਾਡੀ, ਤੁਸੀਂ ਮੇਰੇ ਗੁਰੂ ਬਣਨਾ, ਮੈਂ ਤੁਹਾਡੇ ਗੁਰੂ। ਇਹਦਾ ਮਤਲਬ ਜੋ ਮੈਂ ਅੱਜ ਤੱਕ ਕੀਤਾ ਗਲਤ ਕੀਤਾ, ਤੁਸੀਂ ਮੈਨੂੰ ਸਮਝਾਉਣਾ ਹੋ, ਭੱਜੋ ਇੱਥੋਂ, ਚਲੇ ਜਾਓ। ਉਹ ਗਾਂਹ ਚਲੇ ਗਏ ਮੁਕਤਸਰ ਵੱਲ ਨੂੰ। ਫਿਰ ਮਹਾਂਸੋ ਨੇ ਕਿਹਾ ਵੀ ਤੁਸੀਂ ਕਰਤੀ ਪੱਟੀ ਬੇਸ, ਅਸੀਂ ਗਲਤੀ ਬਖਸ਼ਾਉਣ ਆਏ ਅਤੇ ਉਪਦੇਸ਼ ਕਰਨ ਆਏ ਸੀ, ਤੁਹਾਨੂੰ ਕਿਹਾ ਕਿ ਨਹੀਂ ਸੀ ਗੱਲਾਂ ਕਰਨ ਨੂੰ। ਉਹ ਟਾਊਟ ਸੀ ਜਿਹੜੇ ਗੱਲਾਂ ਛੱਡੀਆਂ ਜੀ ਇਹਨਾਂ ਨੇ ਪੁਲਿਸ ਦੇ। ਫਿਰ ਮਹਾਂਸੋ ਨੇ ਕਿਹਾ ਮੈਂ ਨਹੀਂ ਜਾਣਾ ਕਰਨ ਨੂੰ, ਉਹ ਤਾਂ ਲਕੀਰ ਖੱਡੀ ਜਿਹਨੇ ਹੁਣ, ਬਸ ਹੁਣ ਗੁਰੂ ਜਾਣਦਾ ਆਪੇ ਸ਼ਹੀਦ ਹੋ ਜਾਣਾ ਸੀ, ਪਿੱਛੇ ਫੌਜ ਆਉਂਦੀ ਹੈ ਵਿਚਾਲੇ ਖੜ੍ਹੇ ਹੋ ਜਾਓ, ਗੁਰੂ ਦੇ ਵਿਚਾਲੇ ਹੀ ਆਪਾਂ ਮੋਰਚਾ ਲਾ ਲੈਣਾ, ਉੱਥੇ ਤੱਕ ਪਹੁੰਚਣੇ ਨਹੀਂ ਦੇਣਾ ਫੌਜ ਨੂੰ, ਪਹਿਲਾਂ ਹੀ ਸ਼ਹੀਦ ਹੋ ਜਾਣਾ, ਬਾਕੀ ਆਪੇ ਜਾਣਦਾ ਹੀ ਹੈ, ਛੱਡੋ ਭਾਈ, ਆਪਾਂ ਨੇ ਕਿਹੜਾ ਉੱਥੇ ਨਾਂ ਲਿਖਾਉਣਾ ਜਾ ਕੇ। ਆਪੇ ਦੇਖ ਲੂ ਬਾਅਦ 'ਚ ਦੇਖਣਾ ਉਹ ਦੇਖ ਲੂ ਜਾਣੀ ਜਾਣ ਹੀ ਆ ਆਪੇ ਹੀ ਜਾਣਦਾ ਸਾਰੇ ਪਤਾ ਲੱਗੇ ਜਾਂਦਾ ਹੁੰਦਾ ਬਾਅਦ 'ਚ ਤਾਂ ਹੁੰਦੇ ਹੁੰਦੇ 40 ਹੋਏ ਤੇ ਫਿਰ ਬਾਕੀ ਘਰ ਨੂੰ ਮੁੜ ਗਏ ਗੁਰੂ ਨਹੀਂ ਕਦੇ ਜਿਹੜੇ ਹੁੰਦੇ ਨੇ ਆਗੂ ਹੁੰਦੇ ਨੇ ਜਿਹੜੇ ਉਹ ਨਹੀਂ ਕਦੇ ਆਪਣੇ ਪਿਛਲਿਆਂ ਦੇ ਨੂੰ ਅੱਗੇ ਲੱਗਣ ਦਿੰਦੇ ਉਹ ਕਹਿੰਦੇ ਤਾਂ ਡੁੱਬ ਦੂਗਾ ਇਹਦੇ ਮੁਕੱਲਾ ਅੱਗੇ ਅਸੀਂ ਡੁੱਬਣ ਉਹ ਬਥੇਰੀਆਂ ਰਾਇਆਂ ਦਿੰਦੇ ਹੁੰਦੇ ਨੇ ਦੂਏ ਕਿਉਂ ਅਕਲ ਥੋੜ੍ਹੀ ਹੁੰਦੀ ਹੈ ਨਾ ਥੋੜ੍ਹੀ ਅਕਲ ਮੰਨਦਾ ਕੋਈ ਨਹੀਂ ਅਕਲ ਥੋੜ੍ਹੀ ਜ਼ਰੂਰ ਹੁੰਦੀ ਹੈ ਪਰ ਮੰਨਦਾ ਤਾਂ ਨਹੀਂ ਕੋਈ ਵੀ ਮੇਰੀ ਥੋੜ੍ਹੀ ਅਕਲ ਹੈ ਭੁਲੇਖਾ ਹਰੇਕ ਨੂੰ ਆਪਣੀ ਅਕਲ ਦਾ ਰਹਿੰਦਾ ਸੰਸਾਰ ਹੈ ਹਾਂਜੀ
ਕਛੂ ਕੁਕਿਰਿਆ ਤੁਮ ਤੇ ਭਇਓ ਤਾਂ ਤੇ ਦਰਸ਼ਨ ਸ਼ਿਵਜੂ ਦਿਓ
ਤਾਂ ਉਹਨੂੰ ਇਹ ਕਹਿ ਦਿੰਦੇ ਹੋ ਜੇ ਸਿੱਧੀ ਨਹੀਂ ਹੁੰਦੀ ਵੀ ਭਾਈ ਤੇ ਇੱਥੇ ਕੋਈ ਉਣਤਾ ਹੀ ਹੋ ਗਈ ਕੋਈ ਗਲਤੀ ਹੋ ਗਈ ਆ ਤਾਂ ਤੇਰਾ ਕੋਈ ਜਿਹੜਾ ਮੰਤਰ ਹੈ ਉਹ ਜਲਗ ਮੰਤਰ ਦਾ ਫਰਕ ਪੈ ਗਿਆ ਤੂੰ ਗਲਤ ਲਫ਼ਜ਼ ਬੋਲੀ ਗਿਆ ਜਾਂ ਫਿਰ ਤੇਰੀ ਕਿਰਿਆ 'ਚ ਕੋਈ ਫਰਕ ਰਹਿ ਗਿਆ
ਕਿਰਿਆ ਤੁਮ ਤੇ ਭਇਓ
ਆ ਕੋਈ ਕਿਰਿਆ 'ਚ ਫਰਕ ਰਹਿ ਗਿਆ ਜੋ ਮੈਂ ਕਿਰਿਆ ਦੱਸੀ ਸੀ ਉਹ ਤਾਂ ਕੀਤੀ ਨਹੀਂ ਗਲਤੀ ਰਹਿ ਗਈ ਤੇਰੇ ਕੋਈ ਤੇਰੀ ਗਲਤੀ ਨਾਲ ਨਹੀਂ ਸਿੱਧੀ ਹੋਈ ਵਰਨਾ ਨਾ ਸਿੱਧੀ ਹੋਣ ਦਾ ਕੋਈ ਕਾਰਨ ਨਹੀਂ ਹੈ
ਤਾਤੇ ਦਰਸ਼ਨ ਸ਼ਿਵਜੂ ਦਿਓ
ਇਸ ਕਰਕੇ ਸ਼ਿਵ ਜੀ ਨੇ ਦਰਸ਼ਨ ਨਹੀਂ ਦਿੱਤਾ ਤੈਨੂੰ ਗਲਤੀ ਉਹਦੀ ਉਹ ਕੱਢ ਦੇਣੀ ਇਹ ਬਸੰਤ ਕਰਦੇ ਨੇ ਗਲਤੀ ਤੇਰੀ ਉਹ ਹੈ ਕਿਤੇ ਨਾ ਕਿਤੇ ਹਾਂ
ਅਬ ਤੈ ਪੁੰਨੇ ਦਾਨ ਦਿਜ ਕਰ ਰੇ ਪੁੰਨ ਸ਼ਿਵ ਕੇ ਮੰਤਰ ਅਨੁਸਰ ਰੇ
ਜਿਹੜੇ ਪੜ੍ਹ ਲੈਂਦੇ ਨਾ ਸਮਾਰ ਕੇ ਇੱਕ ਵੀ ਸੰਤ ਨਹੀਂ ਸੀ ਪੈਦਾ ਹੁੰਦਾ ਜਿਹੜੇ ਪੈਦਾ ਹੋ ਆਹ ਪੜ੍ਹਾਇਆ ਹੁੰਦਾ ਸਮਾਰ ਕੇ ਚਰਿੱਤਰ ਸਿੱਖਾਂ ਨੂੰ ਇੱਕ ਵੀ ਸੰਤ ਨਹੀਂ ਪੈਦਾ ਹੋ ਸਕਦਾ ਸੀ ਪੰਡਿਤ ਨਾਲ ਤਾਂ ਤੋੜ ਤੇ ਨਵੇਂ ਪੰਡਿਤ ਆ ਬੜੇ ਪੰਡਿਤ ਤੋਂ ਤਾਂ ਖੜਾ ਛਡਾ ਲਿਆ ਪੰਡਿਤ ਤੋਂ ਖੜਾ ਤਾਂ ਛਡਾ ਲਿਆ ਪੰਡਿਤ ਦੇ ਖਿਲਾਫ਼ ਪ੍ਰਚਾਰ ਕਰਕੇ ਨਫ਼ਰਤ ਪੈਦਾ ਕਰਕੇ ਲੋਕਾਂ ਦੇ ਮਨਾਂ 'ਚ ਪੰਡਿਤ ਤੇ ਪਰ ਜਿਹੜੇ ਆਏ ਪੰਡਿਤ ਆ ਬੜੇ ਕਿਰਪਾਨਾ ਪਾ ਕੇ ਇਹ ਗੱਲ ਤਾਂ ਉਹੀ ਕਰਦੇ ਨੇ ਪੰਡਿਤ ਵਾਲੀ ਉਹ ਇਹਨਾਂ ਦੀ ਪਛਾਣ ਕਿਵੇਂ ਕਰਦੇ ਇਹਨਾਂ ਦੀ ਪਛਾਣ ਤਾਂ ਕਰਦੇ ਜੇ ਇਹਨੂੰ ਪੜ੍ਹਦੇ ਅੰਦਰੋਂ ਸੰਤ ਵੀ ਨਹੀਂ ਚਾਹੁੰਦੇ ਵੀ ਇਹ ਗ੍ਰੰਥ ਹੋਵੇ ਪਰ ਇਹਦੇ ਮੁੱਕਰ ਵੀ ਨਹੀਂ ਸਕਦੇ ਕਿਉਂਕਿ ਅੰਮ੍ਰਿਤ ਜੋ ਸਿਖਾਈ ਜਾਂਦੇ ਨੇ ਪੰਜਾਂ ਬਾਣੀਆਂ ਦਾ ਉਹ ਨਾ ਮੁੱਕਰ ਸਕਦੇ ਨੇ ਨਾ ਇਹਨੂੰ ਮੰਨ ਸਕਦੇ ਨੇ ਉਹਨਾਂ ਦਾ ਤਾਂ ਹੈਗਾ ਚਿੜੀ ਦੇ ਬੱਚੇ ਵਾਂਗੂ ਭੌਂਕੜਾ ਮੂੰਹ 'ਚ ਛੋਟਾ ਜਿਹਾ ਨਾ ਇਹ ਤਾਂ ਮੁੱਕਰ ਸਕਦੇ ਨੇ ਨਾ ਇਹਨੂੰ ਮੰਨ ਸਕਦੇ ਨੇ ਪਰ ਇਹੀ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਕੰਮ ਹੈ ਪਰ ਅੰਦਰੋਂ ਚਾਹੁੰਦੇ ਨੇ ਵੀ ਜੇ ਸੰਗਤ ਇਹਨੂੰ ਕਹਿ ਦੇਵੇ ਵੀ ਇਹ ਗ੍ਰੰਥ ਦੱਸ ਪਾਤਸ਼ਾਹ ਦੀ ਚੰਗਾ ਖੜਾ ਛੁੱਟੇ ਅੰਦਰੋਂ ਇਹੀ ਚਾਹੁੰਦੇ ਨੇ ਹੁਣ ਪਹਿਲਾਂ ਮੰਨ ਬੈਠੇ ਸਭ ਕੁਛ ਫਿਰ ਪਬਲਿਕ ਤੋਂ ਵੀ ਡਰਦੇ ਨੇ ਇਸ ਕਰਕੇ ਬਹੁਤ ਬੁਰੀ ਤਰ੍ਹਾਂ ਗੱਲ ਫਸੀ ਰਹਿ ਗਈ ਹੁਣ ਵੈਸੇ ਸੀ ਇਹਨਾਂ ਦਾ ਪਲੈਨ ਵੀ ਇਹਦੇ ਅਰਥ ਬਦਲਣੇ ਨੇ ਉਹ ਆਇਆ ਉਹਦੇ ਵਿੱਚ ਕਿਤਾਬ ਜਿਹੜੀ ਹੈਗੀ ਹੈ ਬਰਾੜ ਦੀ ਉੱਥੇ ਇੰਦਰਾਂ ਨੂੰ ਸੁਝਾਅ ਦਿੱਤਾ ਸੀ ਇਹਨਾਂ ਨੇ 14 ਵਿਦਵਾਨ ਨੇ ਸਾਡੇ ਕੋਲ 10 ਗੁਰਾਂ ਦੇ ਅਰਥ ਅਸੀਂ ਇਸ ਤਰੀਕੇ ਨਾਲ ਕਰ ਦਾਂਗੇ ਵੀ ਇਹਦੇ ਹਿੰਦੂ ਮਤ ਵਾਲੇ ਅਰਥ ਹੋ ਜਾਣਗੇ ਉਹ ਤਾਂ ਪਹਿਲਾਂ ਹੀ ਹੋਏ ਹੋਏ ਨੇ ਤਾਂ ਪਹਿਲਾਂ ਹੀ ਹੋਏ ਹੋਏ ਨੇ 84 ਦੇ ਵਿੱਚ ਦੀ ਗੱਲ ਹੈ 84 ਦੇ ਪਹਿਲਾਂ ਦੀ ਕੋਈ ਮੀਟਿੰਗ ਹੋਈ ਹੋਊ ਬਰਾੜ ਨੇ ਦੱਸੀ ਹੈ ਆਪਣੀ ਕਿਤਾਬ 'ਚ ਉਹਨਾਂ ਨੂੰ ਇਹ ਨਹੀਂ ਪਤਾ ਵੀ 84 ਦੇ ਪਹਿਲਾਂ ਆ ਚੁੱਕਿਆ ਸਭ ਕੁਛ ਇਹ ਤਾਂ ਸਾਰਿਆਂ ਨੂੰ ਸਾਨੂੰ ਤਾਂ ਪਤਾ ਹੀ ਸੀ ਵੀ ਅਰਥ ਕੀ ਨੇ ਇਹ ਕਰਦੇ ਉਹਨਾਂ ਨੂੰ ਪਤਾ ਨਹੀਂ ਸੀ ਜਿਹੜੇ ਸੋਚਦੇ ਤੇ ਉਹਨਾਂ ਨੂੰ ਖੁਦ ਨਹੀਂ ਸੀ ਪਤਾ ਵੀ ਅਰਥ ਗਾਹਾਂ ਉਹਨਾਂ ਨੂੰ ਗਾਹਾਂ ਕਿਸੇ ਨੂੰ ਇਹ ਅਰਥਾਂ ਦਾ ਸਹੀ ਪਤਾ ਕੋਈ ਲੁਕੋਏ ਹੁੰਦੇ ਸਾਡੇ ਤੋਂ ਸਾਡੀ ਬੰਮਾਰਟਮੈਂਟ ਦਾ ਨਹੀਂ ਸੀ ਪਤਾ ਕਿਸੇ ਨੂੰ ਇਹਨਾਂ ਕੋਲ ਕੀ ਹੈ ਹਥਿਆਰ ਉਹਨਾਂ ਦਾ ਸਾਨੂੰ ਪਤਾ ਹੀ ਸੀ ਉਹਨਾਂ ਕੋਲ ਕੀ ਹੈ ਭੇਦ ਵਾਲੀ ਗੱਲ ਜਿਹੜੀ ਹੈ ਨਾ ਸ਼ਾਮ ਦਾਮ ਦੰਡ ਤਾਂ ਤਿੰਨ ਚੀਜ਼ਾਂ ਉਹਨਾਂ ਕੋਲ ਥੀਆਂ ਭੇਦ ਨਹੀਂ ਸੀ ਸਾਡਾ ਭੇਦ ਨਹੀਂ ਸੀ ਉਹਨਾਂ ਨੂੰ ਉਹਨਾਂ ਦਾ ਭੇਦ ਸਾਡੇ ਕੋਲ ਸੀ ਭੇਦ ਤਿੰਨੇ ਚੀਜ਼ਾਂ ਫੇਲ ਕਰ ਦਿੰਦਾ ਇਕੱਲਾ ਭੇਦ ਹੋਵੇ ਨਾ ਤਿੰਨੇ ਚੀਜ਼ਾਂ ਫੇਲ ਸ਼ਾਮ ਦਾਮ ਦੰਡ ਤਿੰਨੇ ਚੀਜ਼ਾਂ ਫੇਲ ਨੇ ਇਕੱਲਾ ਹੀ ਭੇਦ ਫੇਲ ਕਰ ਦਿੰਦਾ ਭੇਦਾ ਭੇਦ ਬੁਲਾਵਾ ਹੋਇਆ ਕੱਲਾ ਭੇਦ ਹੈ ਰਾਵਣ ਦਾ ਭਾਈ ਹੈ ਨਾਲ ਕੱਲੇ
ਕਰਦਾ ਭੇਤੀ
ਕਰਦਾ ਭੇਤੀ ਤਿੰਨੇ ਫੇਰ ਨੇ ਉੱਥੇ ਨਾਲੇ ਮੰਨਦੇ ਨੇ ਕਰਦਾ ਭੇਤੀ ਲੰਕਾ ਢਾਏ ਬਾਕੀ ਤਾਂ ਤਿੰਨੇ ਉਹਦੇ ਕੋਲ ਨੇ
ਰਾਵਣ ਕੋਲ ਹੈਗੇ
ਰਾਵਣ ਕੋਲ ਹੈਗੇ ਹੀ ਨੇ ਭੇਦ ਭੇਦ ਲੀਕ ਆਊਟ ਹੋ ਗਏ ਫੇਲ ਹੋ ਗਿਆ ਉਹਨਾਂ ਦਾ ਭੇਦ ਸਾਨੂੰ ਸੀ ਸਾਡਾ ਭੇਦ ਉਹਨਾਂ ਨੂੰ ਸੀ ਉਹਨਾਂ ਦੇ ਉਹਨਾਂ ਵਾਲੀਆਂ ਰੁਕਾਵਟਾਂ ਹਥਿਆਰ ਅਸੀਂ ਬਣਾਉਣੇ ਸਾਡੇ ਵਾਲਾ ਬਣਾ ਹੀ ਨਹੀਂ ਸਕੇ ਸਾਡੇ ਵਾਲੀ ਰੁਕਾਵਟ ਉਹਨਾਂ ਦੇ ਬਣੀ ਨਹੀਂ ਉਹਨਾਂ ਵਾਲੀਆਂ ਅਸੀਂ ਰੁਕਾਵਟਾਂ ਪੂਰੀਆਂ ਕਰ ਲਈਆਂ ਭੇਦ ਸੀ ਸਾਨੂੰ ਅਤੇ ਆਖਰ ਤਾਂ ਲੜਾਈ ਹਥਿਆਰਾਂ ਦੀ ਹੋਣੀ ਹੈ ਨਾ ਜੰਗ ਤਾਂ ਹਥਿਆਰਾਂ ਨੇ ਚੱਲਣਾ ਹੈ ਹੁਣ ਤਾਂ ਹਥਿਆਰਾਂ ਦਾ ਕੰਮ ਹੈ ਹਾਂ ਗਿਆਨ ਖੜਕ ਦਾ ਕੰਮ ਹੈ ਨਾ ਦੇਜੇ ਨਾਮ ਦਾ ਕੰਮ ਹੈ ਇਹਦੇ ਤਾਂ ਤ੍ਰਿਸ਼ਨਾ ਦੇ ਤੀਰ ਨੇ ਇੱਕ ਪਾਸੇ ਤੇ ਆਉਣੇ ਇੱਕ ਗੁਰਬਾਣੀ ਦੇ ਬਾਣ ਆਉਣੇ ਨੇ ਗੁਰਬਾਣੀ ਇਹ ਮਨ ਮਾਰਿਆ ਇੱਕ ਪਾਸੇ ਤ੍ਰਿਸ਼ਨਾ ਦੇ ਤੀਰ ਨੇ ਇੱਕ ਪਾਸੇ ਗੁਰਬਾਣੀ ਦੇ ਬਾਣ ਨੇ ਉਹ ਤਾਂ ਉਹਨਾਂ ਦੇ ਆਪ ਹੀ ਕੱਟੀ ਜਾਂਦੇ ਨੇ ਉਹਦੇ ਸ਼ਾਸਤਰ ਵੀ ਕੱਟਦੇ ਹੀ ਨੇ ਲੋਭ ਨੂੰ ਤਾਂ ਉਹ ਵੀ ਨਹੀਂ ਚੰਗਾ ਸਮਝਦੇ ਉਹਨੂੰ ਤਾਂ ਉਹ ਵੀ ਨਹੀਂ ਚੰਗਾ ਅਸੀਂ ਵੀ ਨਹੀਂ ਸਮਝਦੇ ਇੱਥੇ ਆ ਕੇ ਮਾਰ ਖਾ ਜਾਂਦੇ ਨੇ ਉਹ ਹਾਂਜੀ
ਅਬ ਤੈ ਪੁਨਿਆ ਦਾਨ ਦਿਜ ਕਰ ਰੇ ਪੁਨ ਸ਼ਿਵ ਕੇ ਮੰਤਰ ਅਨੁਸਰ ਰੇ
ਹਾਂ ਫਿਰ ਉਹਨੂੰ ਕਹਿੰਦੇ ਵੀ ਹੁਣ ਕਰ ਵੀ ਦੁਬਾਰਾ ਦਾਨ ਕਰ ਹੁਣ ਤੂੰ ਫਿਰ ਏ ਬੀ ਸੀ ਤੋਂ ਫਿਰ ਪੜ੍ਹਾਈ ਸ਼ੁਰੂ ਕਰ ਤੂੰ ਕਰ ਲਿਆ ਕੋਈ ਕੁਕਰਮ ਤੇਰਾ ਕਰਮ ਠੀਕ ਨਹੀਂ ਹੋਇਆ ਇਹ ਤਾਂ ਤੇਰਾ ਹੋ ਗਿਆ ਪਿਛਲਾ ਫੇਲ ਦੁਬਾਰਾ ਤੂੰ ਦਾਨ ਕਰਕੇ ਫਿਰ ਦੁਬਾਰਾ ਫਿਰ ਮੰਤਰ ਉਚਾਰਨ ਕਰ ਸ਼ੁੱਧ ਕਰ ਆਪਾਂ ਵੀ ਕਹਿੰਦੇ ਹਾਂ ਨਾ ਵੀ ਜੇ ਕੋਈ ਅਸ਼ੁੱਧੀ ਬਾਣੀ 'ਚ ਪੜ੍ਹ ਲਈਏ ਉਹਦਾ ਪਾਪ ਚੜ੍ਹ ਜਾਂਦਾ ਜੇ ਬਾਣੀ ਗਲਤ ਪੜ੍ਹ ਲਈਏ ਉਹ ਉਹਦਾ ਪਾਪ ਚੜ੍ਹ ਜਾਂਦਾ ਅਤੇ ਉਹਨਾਂ ਨੇ ਬਣਾਇਆ ਪਾਪ ਕੋਈ ਨਹੀਂ ਚੜ੍ਹਦਾ ਇਹ ਉਹਨਾਂ ਨੇ ਬਣਾਇਆ ਹੋਇਆ ਪਖੰਡੀਆਂ ਨੇ ਜੇ ਤੁਸੀਂ ਗਲਤੀ ਨਾਲ ਪਾਠ ਕਰੀ ਜਾਂਦੇ ਹੋ ਜਿੱਦਣ ਸੁਧਾਰ ਹੋ ਜਾਓ ਉਦੋਂ ਬੈਨੀਫਿਟ ਕੋਈ ਨਹੀਂ ਹੋਇਆ ਇਹ ਕਹਿ ਸਕਦੇ ਹੋ ਤੁਹਾਨੂੰ ਉਹਦਾ ਬੈਨੀਫਿਟ ਨਹੀਂ ਹੋਇਆ ਤੁਹਾਨੂੰ ਜਿੰਨਾ ਹੋਣਾ ਚਾਹੀਦਾ ਇਹੀ ਨੁਕਸਾਨ ਹੈ ਉਹਦਾ ਹੋਰ ਨੁਕਸਾਨ ਕੀ ਹੈ ਕੋਈ ਆਪਾਂ ਕੰਮ ਕਰਦੇ ਉਹਦਾ ਸਾਨੂੰ ਲਾਭ ਨਹੀਂ ਹੋਇਆ ਨੁਕਸਾਨ ਹੀ ਹੋਇਆ ਫਿਰ ਹੋਰ ਪਾਪ ਪੂਪ ਕੋਈ ਨਹੀਂ ਗਲਤੀ ਦਾ ਸੁਧਾਰ ਜਿੱਦਣ ਕਿਸੇ ਨੇ ਦੱਸਦਾ ਕਰ ਲਓ ਸਿੱਧੇ ਰਾਹ ਚੱਲ ਪੈਂਦਾ ਬੈਨੀਫਿਟ ਹੋਣ ਲੱਗ ਜਾਂਦਾ
ਉਲਟੋ ਡੰਡ ਸੀ ਤੇ ਦੇ ਲੇਹੀ ਪੁਨ ਤੇ ਮੰਤਰ ਰੁਦਰ ਕੋ ਦੇਹੀ
ਹਾਂ ਗਲਤੀ ਆਪਣੀ ਹੁੰਦੀ ਹੈ ਫਰੋਡ ਆਪਣਾ ਸੀ
ਉਲਟੋ ਡੰਡ ਸੀ ਤੇ ਲੇਹੀ
ਸ਼ਿਵਜੀ ਨੇ ਦਰਸ਼ਨ ਨਹੀਂ ਦਿੱਤੇ ਉਹਨੂੰ ਕਹਿੰਦੇ ਨੇ ਵੀ ਤੇਰੇ ਤੇ ਗਲਤੀ ਹੋ ਗਈ ਤੇਰਾ ਮੰਤਰ ਠੀਕ ਨਹੀਂ ਪੜ੍ਹਿਆ ਤੈਂ ਜਾਂ ਕੋਈ ਤੇਰਾ ਜਿਹੜਾ ਕਰਮ ਸੀਗਾ ਕਾਂਡ ਕਰਮ ਕਾਂਡ ਕਰਦਾ ਤਾਂ ਉਹਦੇ 'ਚ ਕੋਈ ਤੇਰਾ ਕਮੀ ਰਹਿ ਗਈ ਅਤੇ ਦੁਬਾਰਾ ਦਾਨ ਕਰ ਉਲਟਾ ਉਹਨੂੰ ਦਾਨ ਦਾ ਦੰਦ ਦੇ ਦਿੱਤਾ ਅਤੇ ਫਿਰ ਮੰਤਰ ਦੇ ਦਿੱਤਾ ਫਿਰ ਉਸੇ ਕੰਮ ਲਾ ਦਿੱਤਾ ਆਹ ਕਰਦੇ ਹੋ ਤੁਸੀਂ
ਭਾਂਤ
ਉਹਦੀ ਉਹ ਗਲਤੀ ਦੱਸਦੀ ਹਾਂ ਨਾ ਉਹਦੀ ਗਲਤੀ ਹੁੰਦੀ ਨਹੀਂ
ਭਾਂਤ ਭਾਂਤ ਤਾਂ ਕੋ ਪਟਕਾਵੈ ਅੰਤ ਬਾਰ ਇਮ ਭਾਕ ਸੁਣਾਵੈ
ਭਾਂਤ ਭਾਂਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਕੇ ਉਹਨੂੰ ਭਟਕਾ ਦਿੰਦੇ ਹੋ ਉਹਨੂੰ ਉਲਝਣ 'ਚ ਪਾ ਦਿੰਦੇ ਹੋ ਉਹ ਸਮਝਦਾ ਸ਼ਾਇਦ ਮੇਰੀ ਉਹ ਗਲਤੀ ਹੈ ਰਸਤੇ ਤੋਂ ਭਟਕਾ ਦੇਣਾ
ਅੰਤ ਬਾਰ ਇਮ ਭਾਕ ਸੁਣਾਵੈ
ਅਖੀਰ ਨੂੰ ਐਂ ਕਹਿ ਦਿੰਦੇ ਨੇ ਜਦ ਅੰਤ ਹੋ ਜਾਏ ਫਿਰ ਐਂ ਕਹਿ ਦਿੰਦੇ ਨੇ
ਤੋਤੇ ਕਛੂ ਅੱਖਰ ਰਹਿ ਗਏ ਹੋ ਤੈਂ ਕੁਛ ਭੰਗ ਕਰੀਆ ਤੇ ਭਇਓ
ਤੇ ਕੋਈ ਅੱਖਰ ਰਹਿ ਗਿਆ ਉਚਾਰਨ ਕਰਨ ਨੂੰ ਤੇ ਕਿਰਿਆ ਭੰਗ ਹੋ ਗਈ ਫਿਰ
ਤੈਂ ਕਛੂ ਭੰਗ ਕਰੀਆ ਤੇ ਭਇਓ
ਜਾਂ ਫਿਰ ਕੋਈ ਕਿਰਿਆ ਭੰਗ ਹੋ ਗਈ ਤੇਰੀ ਅਖੀਰ ਨੂੰ ਇਹ ਕਹਿ
ਰਿਸ਼ਕੇ ਸੀ ਇਸ਼ਨਾਨ ਕਰਕੇ ਨਹੀਂ ਬੈਠਿਆ
ਆਹੋ ਜੋ ਵੀ ਹੈ
ਤਾਤੇ ਤੋਹੇ ਬਰ ਰੁਦਰ ਨਾ ਦੀਨਾ ਪੁੰਨੇ ਦਾਨ ਚਾਹੀਏ ਤੇ ਪੁਣ ਕੀਨਾ
ਰੁਦਰ ਤਾਂ ਆਪ ਨਹੀਂ ਇਸ਼ਨਾਨ ਕਰਦਾ ਕਿ ਸੀ ਇਹ ਰੁਦਰ ਵਾਲੀ ਗੱਲ ਉਹਦਾ ਸਿਰ ਨਹਾਉਂਦਾ ਹੀ ਨਹੀਂ ਉਹਦਾ ਸੁਭਾਅ ਆਉਂਦਾ ਸਿਰ 'ਚ ਇਹ ਤਾਂ ਹੁਣ ਕਹਿੰਦੇ ਨੇ ਹਾਂ ਇਹ ਇਸ ਕਰਕੇ ਤੈਨੂੰ ਰੁਦਰ ਨੇ ਦਰਸ਼ਨ ਨਹੀਂ ਦਿੱਤੇ ਕਿ ਤੇਰੇ ਤੋਂ ਕੋਈ ਕਿਰਿਆ ਦੇ ਵਿੱਚ ਕਮੀ ਰਹਿ ਗਈ ਤੇਰੀ ਕਮੀ ਰਹਿ ਗਈ ਹਾਂ
ਪੁੰਨੇ ਦਾਨ ਚਾਹੀਏ ਤੇ ਪੁੰਨ ਕੀਨਾ
ਤੋੜ ਕੇ ਦੁਬਾਰਾ ਤੁਹਾਨੂੰ ਦਾਨ ਕਰ ਦੁਬਾਰਾ ਫਿਰ ਸ਼ੁਰੂ ਕਰ ਉੱਥੋਂ
ਇਹ ਵਿਧੀ ਮੰਤਰ ਸਿਖਾਵਤ ਤਾ ਕੋ ਲੁੱਟਾ ਚਹਿਤ ਪਿੱਪਰ ਘਰ ਜਾ ਕੋ
ਜਿਹਦਾ ਘਰ ਪਿੱਪਰ ਲੁੱਟਣਾ ਚਾਹੇ ਇਸ ਵਿਧੀ ਇਸ ਤਰੀਕੇ ਦੇ ਉਹਨੂੰ ਮੰਤਰ ਸਿਖਾ ਦਿੰਦੇ ਇਸ ਤਰ੍ਹਾਂ ਦੀਆਂ ਉਹਦੇ ਨੂੰ ਗੱਲਾਂ ਕਰਦੇ ਰਹਿੰਦੇ ਨੇ ਉਹਦੇ ਨਾਲ ਇਸ ਤਰੀਕੇ ਦਾ ਉਹਨੂੰ ਉਪਦੇਸ਼ ਕਰਦੇ ਰਹਿੰਦੇ ਨੇ।
ਜਬ ਮੈਂ ਦਰਬ ਰਹਿਤ ਹਵੈ ਜਾਈ ਔਰ ਧਾਮ ਤਬ ਚੜ੍ਹ ਤਕਾਈ।
ਜਦ ਉਹਦੇ ਕੋਲ ਪੈਸਾ ਧੇਲਾ ਨਹੀਂ ਰਹਿੰਦਾ ਫਿਰ ਕੋਈ ਹੋਰ ਘਰ ਦੇਖ ਲੈਂਦੇ ਨੇ, ਹੋਰ ਸਾਮੀ ਦੇਖ ਲੈਂਦੇ ਨੇ। ਕਿਉਂ ਗਰੀਬ ਦੇ ਵਾਸਤਾ ਤਾਂ ਹੈ ਨਹੀਂ ਦਾਨ ਪੁੱਟ ਤੇ ਬਿਨਾਂ ਦਾ ਸ਼ਿਵਜੀ ਨੇ, ਉਹ ਸ਼ਿਵਜੀ ਨੂੰ ਤਾਂ ਧੇਲਾ ਵੀ ਨਹੀਂ ਚਾਹੀਦਾ, ਉਹ ਤਾਂ ਪੈਸੇ ਤੋਂ ਬਹੁਤ ਦੂਰ ਰਹਿੰਦਾ। ਉਹਦੇ ਨਾਂ 'ਤੇ ਤੁਸੀਂ ਬਦਨਾਮ ਸ਼ਿਵਜੀ ਨੂੰ ਕਰਦੇ ਹੋ, ਲੈਂਦੇ ਆਪ
ਦੋਹਰਾ ਮੰਤਰ ਜੰਤਰ ਅਰ ਤੰਤਰ ਸਿੱਧੀ ਜੋ ਇਨ ਮੈਂ ਕਛ ਹੋਏ ਹਜ਼ਰਤ ਹਵੈ ਆਪੇ ਰਹੇ ਮੰਗਤ ਫਿਰਤ ਨਾ ਕੋਏ।
ਜਿਹੜਾ ਜੰਤਰ ਹੈ ਜਾਂ ਮੰਤਰ ਹੈ ਜਾਂ ਤੰਤਰ ਹੈ, ਤਿੰਨੇ ਆ ਗਏ, ਇਹਨਾਂ ਦੀ ਜੇ ਕੋਈ ਸਿੱਧੀ ਹੁੰਦੀ ਔਰ ਸਿੱਧੀ ਦੇ ਵਿੱਚ ਸ਼ਕਤੀ ਹੁੰਦੀ ਤਾਂ ਇਹ ਜਿਹੜੇ ਆਪ ਮੰਗਦੇ ਫਿਰਦੇ ਨੇ ਸਿੱਧੀਆਂ ਵਾਲੇ, ਉਹ ਆਪੇ ਰਾਜੇ ਬਣ ਕੇ ਬਹਿ ਜਾਂਦੇ।
ਹਜ਼ਰਤ ਹਵੈ ਆਪੇ ਰਹੇ ਮੰਗਤ ਫਿਰਤ ਨਾ ਕੋਏ,
ਆਪੇ ਰਾਜੇ ਬਣ ਜਾਂਦੇ ਸਿੱਧੀ ਨਾਲ। ਮੰਗਦੇ ਕਾਹਦੇ ਫਿਰਦੇ? ਜੰਤਰ ਮੰਤਰ ਤੰਤਰ ਨੂੰ ਗੁਰਬਾਣੀ ਨਹੀਂ ਮੰਨਦੀ, ਸੰਤ ਫਿਰ ਮੰਨਦੇ ਨੇ। ਸੰਤ ਨੇ ਜਿਹੜੇ ਕਿਰਪਾਨਾਂ ਵਾਲੇ ਮੰਨਦੇ ਨੇ, ਸਾਰਿਆਂ ਦੇ ਸੰਗਲ ਤਾਂ ਲਾ ਲੈਂਦੇ ਤੇ ਅਸੀਂ ਐਪ ਤੋਂ, ਜਿਹੜਾ ਕਹਿੰਦਾ ਮੇਰੇ ਕੋਲ ਅਸੀਂ ਸੰਗਲ ਲਾ ਲੈਂਦੇ ਵੀ ਦਿਖਾ ਬਈ ਕੋਈ ਬਾਤ, ਸੰਗਲ ਦੇ ਕੇ ਢਹਿ ਪੈਂਦੇ ਸੀ। ਹੁਣ ਸੰਗਤ ਨੂੰ ਗੱਲ ਵੇ ਇਕੱਠੀ ਵਾਲੇ ਦਾ, ਇਹਨੂੰ ਸੌ ਬੰਦਾ ਜਾਵੇ ਚਲਿਆ, ਸੌ ਦੋ ਸੌ ਆ ਜਾ ਬਈ, ਤੂੰ ਆਹ ਗੱਲ ਕਹਿੰਦੇ ਕਰ ਸਾਬਤ ਕਰ, ਸਾਰੀ ਆਲੇ ਦੁਆਲੇ ਦੀ ਸੰਗਤ ਇਕੱਠੀ ਕਰ ਲਵੇ, ਸਾਰਿਆਂ 'ਚ ਬਦਨਾਮ ਕੀਤਾ ਹੋਇਆ ਮੁੜ ਕੇ ਗੱਲੇ ਨਹੀਂ ਕਰਦੇ, ਇੱਕ ਬਦਨਾਮ ਕੀਤਾ ਸੌ ਹੋਰ ਨਹੀਂ ਕਰਦਾ। ਛਿੱਤਰ ਪੇੜ ਜਿੰਨਾ ਚਿਰ ਹੁੰਦੀ ਸੀ ਇੱਕ ਸੰਤ ਨਹੀਂ ਪੈਦਾ ਹੋਇਆ, ਪੈਦਾ ਕੀਤੇ ਨੇ ਸ਼੍ਰੋਮਣੀ ਕਮੇਟੀ ਨੇ, ਸਾਨੂੰ ਪਤਾ ਲੱਗਿਆ। ਇਹ ਕਹਿੰਦੇ ਵੀ ਪਿੰਡਾਂ ਦੇ ਇਕੱਠੇ ਹੋ ਕੇ ਵੀ ਜੇ ਕਿਸੇ ਸੰਤ ਨੂੰ ਕੁਛ ਕਹਿਣ ਤੁਸੀਂ ਇਕੱਠੇ ਹੋ ਕੇ ਇਹਨਾਂ ਨੂੰ ਜੰਗ ਕਰ ਲਓ, ਸਾਨੂੰ ਪਤਾ ਲੱਗ ਗਿਆ। ਅਸੀਂ ਕਿਹਾ ਗੁਰੂ ਦੀ ਜ਼ਿੰਮੇਵਾਰੀ ਹੁਣ ਤੁਹਾਡੀ ਗੁਰਮਤਿ ਦੀ, ਅਸੀਂ ਪਿੱਛੇ ਹਟ ਗਏ ਵੀ ਅਸੀਂ ਇਹਨਾਂ ਨੂੰ ਸਿੱਧੇ ਤਾਂ ਕਰਦੇ ਹਾਂ ਵੀ ਗੁਰਮਤ ਬਦਨਾਮ ਨਾ ਹੋਵੇ, ਉਹਨੇ ਬਦਨਾਮੀ ਦੀ ਜ਼ਿੰਮੇਵਾਰੀ ਤੁਹਾਡੀ ਹੈ, ਇਹਨਾਂ ਨੇ ਬਦਨਾਮ ਕਰਾਉਣੇ, ਅਸੀਂ ਪਿੱਛੇ ਹਟ ਗਏ। ਇਹ ਕਹਿੰਦੇ ਇਹਨਾਂ ਦੇ ਗੱਲ ਪੈ ਜਾਓ, ਉਹ ਅਸੀਂ ਉਹਨਾਂ ਦੇ ਅਸੀਂ ਹਟਾਉਂਦੇ ਹੀ ਤੇ ਵੀ ਇਹ ਨਾ ਕਰੋ, ਗੁਰੂ ਨੇ ਨਹੀਂ ਕਿਹਾ, ਕਿਰਪਾਨਾ ਲਾ ਦਿਓ ਫਿਰ ਕਰੀ ਜਾਓ, ਸਾਡਾ ਉਹਨੂੰ ਵੀ ਬਾਣਾ ਲਾ ਦਿਓ ਫਿਰ ਤੁਸੀਂ ਗੁਰਦੁਆਰੇ ਸਿੱਖੀ ਆ ਜਿਹੜਾ ਸਰੂਪ ਹੈ ਇਹ ਨਾ ਰੱਖੋ, ਹਾਂ ਬਾਣੀ ਚਾਹੇ ਰੱਖ ਲਓ, ਗੁਰਬਾਣੀ ਪੜ੍ਹੀ ਜਾਓ, ਪੈ ਪੜ੍ਹੀ ਜਾਓ, ਸਿੱਖੀ ਸਰੂਪ ਨਹੀਂ ਅਸੀਂ ਰਹਿਣ ਦੇਣਾ ਤੁਹਾਡੇ। ਬਾਣੀ ਤਾਂ ਸ੍ਰੀ ਚੰਦ ਵੀ ਪੜ੍ਹਦੇ ਸੀ, ਉਹ ਵੀ ਕਰਦੇ ਸੀ, ਕਰੀ ਜਾਣ ਸਾਨੂੰ ਕੀ ਹੈ, ਆਪਣੇ ਉਹੀ ਧੋਤੀਆਂ ਉਹੀ ਆਪਣੇ ਭਗਵੇਂ ਵਸਤਰ ਰੱਖੋ, ਫਿਰ ਅਸੀਂ ਕਹਾਂਗੇ ਬਾਣੀ ਪੜ੍ਹਦੇ ਨੇ ਭਾਈ ਇਹਨਾਂ ਨੂੰ ਰੰਗ ਚੜ੍ਹਿਆ ਨਹੀਂ, ਅਜੇ ਰੰਗ ਨਹੀਂ ਚੜ੍ਹਿਆ, ਚੱਲ ਹੌਲੀ ਹੌਲੀ ਚੜ੍ਹਾ ਲੈਣਗੇ, ਹਾਲੇ ਖੋਟੇ ਹੀ ਨੇ ਉਹ, ਤੁਸੀਂ ਖਰੇ ਬਣ ਗਏ ਕਿਰਪਾਨਾ ਪਾ ਕੇ ਪਹਿਲਾਂ ਹੀ, ਅੰਦਰ ਤੁਹਾਡੇ ਖੋਟ ਹੈ, ਸਿੱਖੀ ਦਾ ਤੁਸੀਂ ਬੇੜਾ ਗਰਕ ਕਰਤਾ, ਸਾਰੀ ਬਦਨਾਮੀ ਕਰਤੀ, ਗੁਰੂ ਕੀ ਕਹਿੰਦਾ ਤੁਸੀਂ ਕੀ ਕਰਦੇ ਹੋ, ਝਗੜਾ ਇਸ ਗੱਲ ਦਾ। ਡੇਰਾਬਾਦ ਡੇਰਾਬਾਦ ਤਾਂ ਕਰੀ ਜਾਂਦੇ ਨੇ, ਇਹ ਤੋਂ ਕਹਾਂ ਨਹੀਂ ਗੱਲ ਕਰਦੇ ਸ਼੍ਰੋਮਣੀ ਕਮੇਟੀ ਵਾਲੇ, ਡੇਰਾਬਾਦ ਡੇਰਾਬਾਦ ਤਾਂ ਤੁਹਾਡਾ ਕੀ ਹੈ, ਅੰਮ੍ਰਿਤਸਰ ਕੀ ਹੈ, ਡੇਰਾ ਨਹੀਂ, ਕਿੱਡਾ ਬੜਾ ਲੰਗਰ ਹੈ, ਕਿੰਨੀ ਪਬਲਿਕ ਚੱਲਦੀ ਹੈ, ਉਹ ਵੀ ਡੇਰਾ ਹੀ ਹੈ, ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤਾਂ ਜਾਣ ਅਤੇ ਡੇਰੇ ਕੇ ਕਾ ਸੰਗ ਗੁਰ ਕੇ ਸ਼ਬਦ ਪਛਾਣ, ਡੇਰਾ ਇਹ ਵੀ ਡੇਰਾ ਹੀ ਹੈ, ਇੱਥੇ ਵੀ ਰੋਟੀ ਦੇ ਹੀ ਸਾਧਨ ਹੈ, ਕਿੰਨੇ ਅਫਸਰ ਨੇ ਤੁਹਾਡੇ, ਕਿੰਨੀਆਂ ਤਨਖਾਹ ਨੇ, ਕਿੰਨੀਆਂ ਗੱਡੀਆਂ ਨੇ, ਇਹ ਵੀ ਗੋਲਕ ਤੇ ਐਸ਼ ਪ੍ਰਸਤੀ ਹੋਈ ਹੈ, ਨਿਆਣੇ ਪਾਲਦੇ ਹੋ ਤੁਸੀਂ, ਇਹ ਵੀ ਡੇਰਾ ਹੀ ਹੈ, ਉਹ ਗੱਲ ਨਹੀਂ ਹੈਗੀ ਜਿਹੜੀ ਗੁਰੂਆਂ ਨੇ ਕੀਤੀ ਸੀ। ਜੇ ਆ ਨਹੀਂ ਹੈ ਗੱਲ, ਸਿੱਖਿਆ ਨਹੀਂ ਗੁਰੂ ਦੀ ਹੈ, ਫਿਰ ਡੇਰਾ ਹੀ ਹੈ, ਰੋਟੀ ਦਾ ਆਸਰਾ ਹੋਰ ਕੀ ਹੈ, ਦੁਨਿਆਵੀ ਵਡਿਆਈ ਹੈ ਉਹ ਗੁਰਬਾਣੀ ਉਹਦੇ ਖਿਲਾਫ ਹੈ, ਇਹ ਨਿਆਣੇ ਪਾਲਣ ਦਾ ਮਸਲਾ ਉਹਦੇ ਖਿਲਾਫ ਹੈ, ਦੋ ਹੀ ਗੱਲਾਂ ਨੇ ਉੱਥੇ, ਦੁਨਿਆਵੀ ਵੜਿਆਈ ਹੈ, ਨਿਆਣੇ ਪਾਲਣੇ ਤਨਖਾਹ ਨੇ ਲੈਂਦੇ ਨੇ, ਜਿੰਨਾ ਸਟਾਫ ਆ ਸਭ ਦੇ ਪੈਂਟਾਂ ਪਾਈਆਂ ਹੋਈਆਂ ਨੇ, ਉੱਥੇ ਸਿੱਖੀ ਕਿੱਥੇ ਗਈ, ਕੱਲੀ ਜੇ ਦਸਤਾਰ ਤੋਂ ਵੀ ਬੰਨ ਲਵੇ ਨਾ ਜੀ, ਇਹ ਕਦੇ ਬੰਨੀਏ, ਕਿਉਂ ਵੀ ਪੈਂਟ ਕਾਹਦੇ ਪਾਈ ਹੈ, ਉਹਨੂੰ ਪੁੱਛ ਪੈਂਟ ਕਿਉਂ ਪਾਈ ਹੈ, ਦਸਤਾਰ ਦੇ ਰੰਗ ਨਾਲ ਫਰਕ ਪੈ ਗਿਆ, ਉਹਦਾ ਐਕਸ਼ਨ ਲੈਂਦੇ ਨੇ, ਸਭ ਪਖੰਡ ਹੈ, ਫਰੋਡ ਹੈ। ਹੁਣ ਸੰਤ ਵੀ ਜਾਣਦੇ ਨੇ ਫਰੋਡ ਹੈ, ਉਹ ਵੀ ਜਾਣਦੇ ਨੇ ਫਰੋਡ ਹੈ, ਬਾਕੀ ਇਹਨਾਂ ਨੂੰ ਜੇ ਹੱਥ ਪਾਉਂਦੇ ਨੇ ਵੋਟਾਂ ਨਹੀਂ ਆਉਂਦੀਆਂ, ਸਾਰੇ ਜਾਣਦੇ ਨੇ। ਜੇ ਸਰਸੇ ਵਾਲੇ ਕੋਲ ਫਰੋਡ ਹੈ, ਫਰੋਡ ਤੁਹਾਡੇ ਕੋਲ ਵੀ ਹੈ, ਜੇ ਫਰੋਡ ਇਹਨਾਂ ਕੋਲ ਹੈ ਆਪਣੇ ਰਾਧਾ ਸੁਆਮੀ ਕੋਲ, ਫਰੋਡ ਤੁਹਾਡੇ ਕੋਲ ਵੀ ਉਹੋ ਜਿਹੀ ਹੈ। ਉਹਨਾਂ ਨਾਲ ਇੰਟੈਲੀਜੈਂਟ ਬੰਦੇ ਜੁੜੇ ਹੋਏ ਨੇ, ਉਹ ਗੁਰਬਾਣੀ ਨੂੰ ਮੰਨ ਵੀ ਲੈਣਗੇ, ਹੌਲੀ ਹੌਲੀ ਮੰਨ ਵੀ ਰਹੇ ਨੇ, ਤੁਸੀਂ ਮੰਨਣਾ ਵੀ ਹੈ ਨਹੀਂ, ਤੁਸੀਂ ਜਿੱਦਣ ਮੰਨਿਆ ਤੁਸੀਂ ਖਤਮ। ਉਹਨਾਂ 'ਚ ਇੰਨਾ ਹੰਕਾਰ ਨਹੀਂ ਜਿੰਨਾ ਤੁਹਾਡੇ 'ਚ, ਨਾਮ ਦੇ ਨਾਲ ਹੰਕਾਰ ਅੜੂਗਾ ਜਾਂ ਲੜੂਗਾ, ਹੋਮੇ ਨਾਵਾਂ ਨਾਲ ਵਿਰੋਧ ਹੈ। ਅਸੀਂ ਇਹ ਦੇਖਣਾ ਹੰਕਾਰ ਕਿੱਥੇ ਜ਼ਿਆਦਾ ਵੱਡਾ, ਹੰਕਾਰ ਨਾਲ ਟੱਕਰ ਹੈ ਸਾਡੀ, ਅਗਿਆਨਤਾ ਨਾਲ ਕੋਈ ਟੱਕਰ ਨਹੀਂ ਹੈ ਸਾਡੀ, ਅਗਿਆਨਤਾ ਨੂੰ ਤਾਂ ਅਗਿਆਨਤਾ ਤਾਂ ਖੜਦੀ ਹੋਈ ਨਹੀਂ ਜਿੱਥੇ ਰੋਸ਼ਨੀ ਹੁੰਦੀ ਹੈ, ਹਨੇਰਾ ਤਾਂ ਰੋਸ਼ਨੀ ਦੂਰ ਕਰ ਦਿੰਦੀ ਹੈ, ਰੋਸ਼ਨੀ ਜਿੱਥੇ ਹਨੇਰਾ ਰੋਸ਼ਨੀ ਕਰ ਦਿਓ ਆਪੇ ਦੂਰ ਹੋ ਜੂ। ਹੰਕਾਰ ਟੱਕਰ ਲੈਂਦਾ, ਹੰਕਾਰ ਨੇ ਘੇਰਾ ਪਾਇਆ ਅਨੰਦਪੁਰ ਸਾਹਿਬ ਨੂੰ, ਟੱਕਰ ਲਈ ਹੈ ਉਹਨੇ, ਹੰਕਾਰ ਟੱਕਰਦਾ ਟੱਕਰਦਾ ਰਿਹਾ, ਟਕਰਾਓ ਹੰਕਾਰ ਦਾ ਨਾਮ ਨਾਲ, ਹੋਵੇ ਨਾਵੇ ਨਾਲ ਵਿਰੋਧ ਹੈ। ਅਗਿਆਨਤਾ ਦਾ ਕਿੱਥੇ ਵਿਰੋਧ ਕਿਹਾ, ਭਰਮ ਦਾ ਕਿੱਥੇ ਵਿਰੋਧ ਕਿਹਾ, ਗੁਰਪ੍ਰਸਾਦ ਦਾ ਭਰਮ ਦਾ ਨਾਸ ਹੈ, ਉਹ ਤਾਂ ਵਿਚਾਰਾ ਗਰੀਬ ਆਵੇ ਨਾਸ ਹੋ ਜਾਂਦਾ, ਭਰਮ ਤਾਂ ਐਡਾ ਗਰੀਬ ਆ ਨਾਸ ਹੋ ਜਾਂਦਾ, ਹਨੇਰਾ ਤਾਂ ਮੂਹਰੇ ਮੂਹਰੇ ਉਨੀ ਉਹ ਤੇਜ ਜਾਂਦਾ ਜਿੰਨੀ ਤੇਜ ਪਿੱਛੇ ਰੋਸ਼ਨੀ ਹੁੰਦੀ ਹੈ, ਉਹਦੇ ਹੱਥ ਆਉਂਦਾ ਹੀ ਨਹੀਂ ਹੈ, ਹਨੇਰਾ ਰੋਸ਼ਨੀ ਦੇ ਹੱਥੇ ਨਹੀਂ ਆਉਂਦਾ, ਡਰਦਾ ਇੰਨਾ ਡਰਪੋਕ ਹੈ, ਉਹਦਾ ਡਰਪੋਕ ਹੈ। ਉਹ ਤਾਂ ਸੂਰਜ ਦੀ ਸ਼ਿਕਾਇਤ ਕੀਤੀ, ਕਹਿੰਦੇ ਜਾ ਕੇ ਹਨੇਰੇ ਨੇ ਵੀ ਮੈਨੂੰ ਜੀ ਸੂਰਜ ਨਹੀਂ ਟਿਕਣ ਦਿੰਦਾ, ਉਹ ਪਰਮੇਸ਼ਰ ਕਹਿੰਦਾ ਚੱਲ ਪੁੱਛੀਏ, ਕਹਿੰਦਾ ਜੀ ਮੈਂ ਤਾਂ ਜਾਣਾ ਨਹੀਂ, ਤੁਸੀਂ ਉਹ ਪੁੱਛ ਲਿਓ, ਮੈਂ ਨਹੀਂ ਜਾ ਸਕਦਾ ਉਹਦੇ ਕੋਲ, ਮੇਰੀ ਤੱਕ ਨਹੀਂ ਖੁੱਲਦੀ ਉਹਦੇ ਸਾਹਮਣੇ, ਤੁਸੀਂ ਉਹ ਪੁੱਛ ਲਿਓ। ਕਹਿੰਦੇ ਪ੍ਰੋਫੈਸਰ ਨੇ ਪੁੱਛਿਆ ਬਈ ਇਹ ਤੂੰ ਕੀ ਕਰਦਾ, ਹਨੇਰਾ ਕਹਿੰਦਾ ਹਨੇਰਾ ਕੀ ਹੁੰਦਾ ਜੀ, ਮੈਂ ਤਾਂ ਦੇਖਿਆ ਨਹੀਂ, ਕਦੇ ਮੈਂ ਆਦਮੀ ਨੂੰ ਜਾਣਦਾ ਹੀ ਨਹੀਂ, ਦੇਖਿਆ ਹੀ ਨਹੀਂ, ਮੈਂ ਉਹਨੂੰ ਕਿਵੇਂ ਥੱਪੜ ਮਾਰਿਆ ਕਹਿ ਦੋ, ਜਾਂ ਉਹਨੂੰ ਗਾਲ ਕੱਢੀ, ਜਾਂ ਉਹਨੂੰ ਡਰਾਇਆ, ਮੈਂ ਤਾਂ ਦੇਖਿਆ ਹੀ ਨਹੀਂ ਕਦੇ। ਸਿਆਣਿਆਂ ਦੀ ਕਹਾਣੀ ਬਣਾਈ ਹੋਈ ਆ, ਇਹ ਤਾਂ ਇੰਨਾ ਡਰਪੋਕ ਹੈ ਮੂਹਰੇ ਵੀ ਨਹੀਂ ਜਾਂਦਾ, ਇਹ ਕਹਿੰਦਾ ਸੋਚ ਮੂਹਰੇ ਮੈਂ ਤਾਂ ਜੀ ਜਾਣਾ ਨਹੀਂ, ਮੈਂ ਤਾਂ ਜਾਂਦਾ ਨਹੀਂ, ਅਤੇ ਫਿਰ ਇਹ ਵਿਰੋਧ ਕਿਵੇਂ ਕਰ ਲੂਗਾ, ਅਗਿਆਨਤਾ ਨਹੀਂ ਵਿਰੋਧ ਕਰਦੀ, ਵਿਰੋਧ ਹੰਕਾਰ ਕਰਦਾ, ਵਿਰੋਧ ਪਹਾੜ ਕਰਦਾ, ਵਿਰੋਧ ਕੰਧ ਕਰਦੀ ਹੈ, ਦੂਜੇ ਪਾਸੇ ਰੋਸ਼ਨੀ ਨਹੀਂ ਜਾਣ ਦਿੰਦੀ।
ਦਿਜ ਬਾਚ ਚੌ ਪਈ ਸੋਹਣੇ ਬਚਨ ਮਿਸਰ ਰਿਸ ਭਰਾ ਤਿਕ ਤਿਕ ਤਾ ਕੇ ਬਚਨ ਉਚਰਾ।
ਯਾਰ ਪੰਡਿਤ ਜੀ ਨੇ ਗੱਲਾਂ ਸੁਣੀਆਂ ਲੜਕੀ ਦੀਆਂ, ਤੇ ਕਾਰ ਤੇ ਕਾਰ ਤੇ ਕਾਰ ਕਹਿਣ ਲੱਗਿਆ, ਤਰਕਾਰ ਹੈ ਤੈਨੂੰ
ਮਿਸਰ ਰਿਸ ਭਰਾ,
ਸਭ ਤੋਂ ਵੱਡਾ ਸ਼ਬਦ ਹੈ ਤੇ ਕਾਰ, ਇਹ ਮਿਸਰ ਨੇ ਗੁੱਸੇ ਹੋ ਕੇ ਕਿਹਾ। ਅਸੀਂ ਬਹੁਤ ਹੀ ਨੀਚ ਆਦਮੀ ਬਣੀਏ ਨਾ, ਨੀਚ ਖਿਆਲ ਜਿਹਦੇ, ਸਾਨੂੰ ਨੀਚ ਲੱਗਦੇ ਹੁਣ ਉਹਦੇ ਹੋਣ ਨਾ ਹੋਣ, ਸਾਡੇ ਹਿਸਾਬ ਨਾਲ ਨੀਚ ਹੈ, ਉਹਨੂੰ ਧਿਕਾਰ ਕਹਿੰਦੇ, ਦੁਰਕਾਰਿਆ ਹੋਇਆ ਦੁਰਕਾਰ।
ਤੈਂ ਅਮਰੀ ਪਾਤਨ ਕਹਿ ਜਾਣੈ ਭਾਗ ਖਾਏ ਕੇ ਬੈਨ ਪਰਮਾਨੈ।
ਤੂੰ ਮੇਰੀਆਂ ਗੱਲਾਂ ਨੂੰ ਕੀ ਜਾਣੇ, ਤੂੰ ਕੀ ਸਮਝੇ ਮੈਂ ਕੀ ਕਹਿਣਾ, ਤੂੰ ਤਾਂ ਭੰਗ ਖਾ ਕੇ ਆ ਗੱਲਾਂ ਕਰਦੀ, ਮੈਨੂੰ ਐਂ ਲੱਗਦਾ ਤੇਰੀ ਭੰਗ ਪੀਤੀ ਹੋਈ ਹੈ,
ਭੰਗ ਖਾਏ ਕੇ ਬੈਨ ਪਰਮਾਨਾ ਹੈ,
ਆ ਬੋਲਦੀ ਹੈ ਭੰਗ ਖਾਦੀ ਹੋਈ ਹੈ ਤੇਰੀ ਤਾਂ ਬੋਲਦੀ ਹੈ। ਹੁਣ ਭੰਗ ਤੇ ਆ ਗਿਆ, ਉਹਨੂੰ ਪੁੱਛੇ ਉਲੂਆ ਉਹ ਜਿਹਦੀ ਪੂਜਾ ਕਰਦਾ ਹੁੰਦਾ ਸ਼ਿਵ ਜੀ ਆਪੇ ਭੰਗ ਖਾਂਦਾ, ਤੂੰ ਭੰਗ ਦਾ ਨਾ ਕਹਿ, ਪਰ ਕੁੜੀ ਨੇ ਇੰਨਾ ਐਕਸਾਈਟ ਕਰਤਾ ਉਹਨੂੰ ਗੱਲਾਂ ਕਰਕੇ, ਉਹ ਭੁੱਲ ਗਿਆ ਮੈਂ ਕੀ ਕਹਿਣਾ, ਉਹ ਗੱਲਾਂ ਇਹ ਜਿਹੀਆਂ ਕੁੜੀ ਨੇ ਕਹੀਆਂ, ਉਹ ਐਕਸਾਈਟ ਹੋ ਗਿਆ, ਉਹਨੂੰ ਪਤਾ ਹੀ ਨਹੀਂ ਰਿਹਾ ਗੁੱਸੇ 'ਚ ਵੀ ਮੈਂ ਕੀ ਕਹਿਣਾ ਕੀ ਨਹੀਂ ਕਹਿਣਾ। ਕਹਿੰਦਾ ਤੂੰ ਭੰਗ ਪੀਤੀ ਹੈ ਤੇਰੀ, ਉਹ ਨਿਕਲ ਗਈ ਗੱਲ, ਉਹ ਭੰਗ ਦਾ ਸ਼ਿਵ ਜੀ ਦੇ ਚੜ੍ਹਦੀ ਹੈ ਜਿਹਦਾ ਤੂੰ ਜਿਹਦੀ ਗੱਲ ਕਰਦਾ ਹੈ, ਜਿਹਦੀ ਗੱਲ ਚੱਲਦੀ ਹੈ, ਉਹ ਤੂੰ ਤਾਂ ਸ਼ਿਵਜੀ ਦੇ ਖਿਲਾਫ ਖੜਾ ਹੋ ਗਿਆ। ਇਸਦੇ ਇਹਦੇ ਨਾਲ ਪੱਲ ਜੁੜੀ ਹੋਈ ਹੈ। ਗੁਰੂ ਨਾਨਕ ਨੇ ਸਿੱਧਾ ਨਗੋਸ਼ੀ ਕੀਤੀ ਹੈ, ਪੰਗ ਤੱਕ ਤਾਂ ਜ਼ਿਕਰ ਨਹੀਂ ਕੀਤਾ ਹੈ।
ਕੁਵਰ ਬਾਚ ਸੁਣੋ ਮਿਸਰ ਤੁਮ ਬਾਤ ਨ ਜਾਣਤ, ਅਹੰਕਾਰ ਕਹਿ ਬਚਨ ਪ੍ਰਮਾਣਤ।
ਮਿਸਰ ਜੀ ਅਗਿਆਨੀ ਨੀ ਕਿਹਾ, ਉਹ ਅਗਿਆਨੀ ਕਹਿ ਰਿਹਾ, ਅਹੰਕਾਰੀ ਕਹਿ ਰਹੀ ਹੈ।
ਅਹੰਕਾਰ ਕਹਿ ਬਚਨ ਪ੍ਰਮਾਣਤ,
ਉਹਨੇ ਅਗਿਆਨੀ ਕਿਹਾ ਕੁੜੀ ਨੂੰ, ਇਹਨੇ ਅਹੰਕਾਰੀ ਕਿਹਾ। ਕਹਿੰਦੇ ਮਿਸਰ ਜੀ ਮੇਰੀ ਗੱਲ ਸੁਣ, ਤੂੰ ਅਹੰਕਾਰ ਚ ਬੋਲਦਾ, ਮੈਂ ਅਗਿਆਨਤਾ ਜੇ ਬੋਲਦੀ ਹਾਂ ਕੋਈ ਗੱਲ ਨੀ, ਗਿਆਨ ਤੂੰ ਦੇ ਦੇ ਮੈਨੂੰ, ਗੁਰੂ ਬਣਿਆ ਹੋਇਆ ਗਿਆਨ ਲਿਆ ਜਾ ਸਕਦਾ, ਅਹੰਕਾਰ ਛੱਡਣਾ ਬਹੁਤ ਔਖਾ, ਅਹੰਕਾਰ ਦਾ ਤਿਆਗ ਬਹੁਤ ਔਖਾ ਹੈ।
ਅਹੰਕਾਰ ਕੇ ਬਚਨ ਪ੍ਰਮਾਣਤ,
ਅਹੰਕਾਰ ਤਿਆਗਣ ਵਾਸਤੇ ਮਰਨਾ ਪੈਂਦਾ, ਮਰੇ ਤੋਂ ਪਹਿਲਾਂ ਅਹੰਕਾਰ ਨਹੀਂ ਤਿਆਗ ਹੁੰਦਾ। ਮਿਟਾ ਦੇ ਆਪਣੀ ਹਸਤੀ ਕੋ, ਅਹੰਕਾਰ ਤਾਂ ਇਹ ਹੈ, ਆਪਣੀ ਹਸਤੀ ਮਿਟਾ ਕੇ ਅਹੰਕਾਰ ਛੱਡਿਆ ਜਾ ਸਕਦਾ, ਅਹੰਕਾਰ ਨਹੀਂ ਛੱਡਦਾ। ਤੂੰ ਅਹੰਕਾਰ ਦੇ ਵਿੱਚ ਗੱਲ ਕਰ ਰਿਹਾ ਪੰਡਿਤ ਜੀ, ਮੈਂ ਸਮਝ ਲਈ ਗੱਲ।
ਭਾਂਗ ਪੀਏ ਬੁੱਧ ਜਾਤ ਨਾ ਹਰੀ, ਬਿਨ ਪੀਏ ਤਬ ਬੁੱਧ ਕਹਿ ਪਰੀ।
ਹੰਕਾਰ ਤਾਂ ਕਿਹਾ ਵੀ ਸ਼ਿਵਜੀ ਇਸ਼ਾਰਾ ਕਰਕੇ ਵੀ ਜਿਹੜਾ ਇਸ਼ਟ ਹੈ ਤੇਰਾ, ਤੂੰ ਤਾਂ ਉਹਦੇ ਖਿਲਾਫ਼ ਖੜਾ ਹੋ ਗਿਆ, ਨਾਮ ਨਾਲੇ ਵਿਰੋਧ ਹੋ ਗਿਆ ਭੰਗ ਦੀ ਗੱਲ ਕਰਕੇ।
ਭਾਂਗ ਪੀਏ ਬੁੱਧ ਜਾਤ ਨਾ ਹਰੀ,
ਭੰਗ ਪੀਏ ਤੇ ਬੁੱਧ ਹਰੀ ਜਾਂਦੀ ਹੈ, ਇਹਦਾ ਸ਼ਿਵਜੀ ਦੀ ਬੁੱਧ ਹਰੀ ਗਈ। ਫਿਰ ਭੰਗ ਪੀਏ ਤੇ ਨੀ ਬੁੱਧੀ ਹੱਲ ਹੁੰਦੀ, ਕੁੜੀ ਨੀ ਮੰਨਦੀ, ਕਿਵੇਂ ਮੰਨ ਲਵੇ ਹੁਣ? ਸ਼ਿਵਜੀ ਨਾਲ ਕੁੜੀ ਖੜੀ ਹੈ, ਇੱਕ ਪੰਡਿਤ ਖੜਾ। ਸਵਾਲ ਇਹ, ਸ਼ਿਵ ਦੇ ਸੁਭਾਅ ਨਾਲ ਸੁਭਾਅ ਕਿਹਦਾ ਖੜਾ, ਪੰਡਿਤ ਦਾ ਖੜਾ ਕੁੜੀ ਦਾ ਖੜਾ? ਕੁੜੀ ਸ਼ਿਵਜੀ ਦੇ ਖਿਲਾਫ਼ ਨਹੀਂ ਹੈ, ਸ਼ਿਵ ਦੇ ਸੁਭਾਅ ਦੇ ਖਿਲਾਫ਼ ਨਹੀਂ ਹੈ, ਪਰ ਆਤਮਾ ਦੀ, ਸ਼ਿਵ ਦੀ ਆਤਮਾ ਨਾਲ ਖੜੀ ਹੈ, ਉਹਦੇ ਸੁਭਾਅ ਨਾਲ ਖੜੀ ਹੈ, ਉਹਦੇ ਸਰੀਰ ਨਾਲ ਖੜਾ ਹੈ, ਸੁਭਾਅ ਨਾਲ ਨਹੀਂ ਖੜਾ। ਸੁਭਾਅ ਉਹਦਾ ਆਪਣਾ, ਸੁਭਾਅ ਆਪਣਾ, ਉਹਦੇ ਪਰਥਾਏ ਜਿਹੜੀ ਸਿੰਬਲ ਹੈ ਉਹ ਲਿਆ ਹੋਇਆ ਉਹਨੇ, ਮਤਲਬ ਹੈ ਪੱਥਰ ਦਾ ਬਣਾ ਕੇ ਲਿੰਗ, ਉਹਦੇ ਨਾਲ ਖੜਾ ਜੁੜਿਆ ਹੋਇਆ। ਸੁਭਾਅ ਨਹੀਂ ਉਹ ਬਦਲ ਰਿਹਾ ਆਪਣਾ, ਸ਼ਿਵ ਵਾਲਾ ਸੁਭਾਅ ਨਹੀਂ ਲੈ ਰਿਹਾ, ਸ਼ਿਵ ਵਾਲਾ ਗਿਆਨ ਨਹੀਂ ਲੈ ਰਿਹਾ, ਸ਼ਿਵ ਵਾਲਾ ਤਿਆਗ ਨਹੀਂ ਲੈ ਰਿਹਾ, ਉਹ ਨਹੀਂ ਹੈ। ਇੱਥੇ ਫਰਕ ਹੈ, ਕੁੜੀ ਸੁਭਾਅ ਨਾਲ ਖੜੀ ਹੈ ਸ਼ਿਵ ਦੇ ਨਾਲ, ਉਹ ਇਹ ਸਟੈਂਡ ਹੈ ਉਹਦਾ ਕਿ ਭੰਗ ਪੀਏ ਤੇ ਬੁੱਧੀ ਹਰਨ ਨਹੀਂ ਹੁੰਦੀ। ਇਹਦਾ ਮਤਲਬ ਸ਼ਿਵਜੀ ਜੇ ਭੰਗ ਪੀਂਦਾ ਬੁੱਧਵਾਨ ਹੈ, ਉਹ ਤਾਂ ਹਰਨ ਨਹੀਂ ਹੁੰਦੀ, ਸਟੈਂਡ ਲੈ ਰਹੀ ਹੈ। ਉਹ ਇਹ ਕਹਿ ਕੇ ਤੇਰੀ ਭੰਗ ਪੀਤੀ ਹੋਈ ਹੈ, ਭੰਗ ਵਾਲੇ ਦੀ ਬੁੱਧੀ ਹਰਨ ਹੋ ਜਾਂਦੀ ਹੈ, ਉਹ ਸ਼ਿਵਜੀ ਤੇ ਦੋਸ਼ ਲਾ ਰਿਹਾ, ਦੋਸ਼ ਉੱਥੇ ਵੀ ਲੱਗਦੀ ਹੈ। ਹਾਂਜੀ,
ਬਿਨ ਪੀਏ ਤਬ ਬੁੱਧ ਕਹਿ ਪਰੀ,
ਜਿਹੜਾ ਭੰਗ ਨਹੀਂ ਪੀਂਦਾ,
ਬਿਨ ਪੀਏ ਤਬ ਬੁੱਧੀ ਕਹਿ ਪਰੀ,
ਜਿਹੜਾ ਨਹੀਂ ਪੀਂਦਾ ਭੰਗ, ਦੱਸੋ ਕਿਹੜਾ ਉਹ ਬ੍ਰਹਮ ਗਿਆਨ, ਸਿਰਫ ਨਾ ਭੰਗ ਪੀਣ ਖਾਤਰ ਕਿਹੜਾ ਬ੍ਰਹਮ ਗਿਆਨੀ ਹੋ ਗਿਆ, ਦੱਸ। ਐ ਕਹਿੰਦੀ ਹੈ ਬਿਨ ਪੀਏ ਭੰਗ, ਬਿਨ ਪੀਤੇ ਦੇ ਬੁੱਧ ਕਿਹਨੂੰ, ਕਿਹਦੇ ਚ ਬੁੱਧ ਪੈ ਗਈ ਆਪੇ
ਆ ਕੇ, ਤਬ ਬੁੱਧੀ ਕਹਿ ਪਰੀ,
ਕਿਹਦੇ ਕੋਲ ਬੁੱਧੀ ਹੈ, ਜਿਹੜੇ ਭੰਗ ਨਾ ਪੀਤੇ ਮਹਿਜ਼ ਵੀ ਉਹੀ ਗਿਆ। ਇਹ ਤਾਂ ਹੁਣ ਬ੍ਰਹਮ ਗਿਆਨੀ ਦੱਸ, ਜਿਹਨੂੰ ਬੁੱਧ ਪਈ ਹੋਈ ਹੈ, ਇਹ ਤਾਂ ਸ਼ਿਵ ਤੋਂ ਸੁਣ, ਹੁਣ ਜਿਹੜਾ ਪੀਂਦਾ ਵੀ ਬਿਨ ਪੀਤੀ ਤੇ ਬੁੱਧ ਬ੍ਰਹਮ ਗਿਆਨੀ ਹੁੰਦਾ ਕਿ ਭੰਗ ਪੀਣ ਵਾਲਾ ਬ੍ਰਹਮ ਗਿਆਨੀ ਹੁੰਦਾ, ਇਹ ਤਾਂ ਉਹ ਦੱਸੂ। ਤੁਸੀਂ ਇੱਕ ਬੰਦਾ ਦੱਸੋ ਜਿਹੜਾ ਬ੍ਰਹਮ ਗਿਆਨੀ ਹੋਊਗਾ, ਵੀ ਭੰਗ ਦਾ ਵਿਰੋਧ ਕਰਦਾ ਹੋਵੇ, ਆਹ ਕਹਿ ਰਹੀ ਹੈ। ਬਿਨ ਪੀਤੇ ਕੋਈ ਬ੍ਰਹਮ ਗਿਆਨੀ ਹੋ ਗਿਆ ਹੋਵੇ, ਉਹਦਾ ਹਵਾਲਾ ਦਿਓ, ਔਰ ਉਹਨੇ ਕਿਹਾ ਹੋਵੇ ਵੀ ਭੰਗ ਨਹੀਂ ਪੀਣੀ ਚਾਹੀਦੀ, ਉਹ ਤਾਂ ਉਹ ਦੱਸੂ ਜਿਹੜਾ ਹਿਮਾਲਿਆ ਦੀ ਚੋਟੀ 'ਤੇ ਚੜ੍ਹ ਗਿਆ, ਉਹ ਦੱਸੂ ਵੀ ਆਹ ਕੰਮ ਜੇ ਕਰੋਗੇ ਹਿਮਾਲਿਆ ਦੀ ਚੋਟੀ 'ਤੇ ਨਹੀਂ ਚੜ੍ਹਾਉਣਾ, ਥੱਲੇ ਖੜੇ ਹੀ ਗੱਲਾਂ ਕਰੀ ਜਾਂਦੇ ਹੋ, ਇੱਕ ਪੈਰ ਪਹਾੜ ਵੱਲ ਨੂੰ ਨਹੀਂ ਤੁਸੀਂ ਪੱਟਿਆ, ਕਦੇ ਪਹਾੜ ਵੱਲ ਨੂੰ ਪਿੱਠ ਕੀਤੀ ਹੋਈ ਹੈ, ਹਿਮਾਲਿਆ ਦੇ ਜਿੱਥੇ ਚੜ੍ਹਨਾ ਉੱਧਰ ਨੂੰ ਤਾਂ ਪਿੱਠ ਕੀਤੀ ਹੈ, ਗੱਲਾਂ ਕਰਦੇ ਹੋ ਭਗਤ ਦੀ, ਇਹੋ ਜਿਹੇ ਮੂਡ ਨਹੀਂ ਜੀ ਚਾਹੀਦੇ, ਉਹ ਨਹੀਂ ਚਾਹੀਦਾ, ਇੰਨਾ ਸਮਾਨ ਨਹੀਂ ਚਾਹੀਦਾ, ਸਮਾਨ ਦੀ ਗਾਹ ਲੋੜ ਪੈਂਦੀ ਹੈ, ਸਮਾਨ ਚੱਕ ਕੇ ਲਿਜਾਈਦਾ ਪਹਾੜ 'ਤੇ ਨੂੰ, ਜਿਹਦੀ ਗਾਹਾਂ ਲੋੜ ਹੈ ਚੱਕ ਕੇ ਲਿਜਾਣਾ ਹੀ ਪਊ ਤੁਹਾਨੂੰ। ਜੇ ਕਹੇ ਜੀ ਪਹਾੜ 'ਤੇ ਇਕੱਲੇ ਤਾਂ ਉੱਥੇ ਚੜ੍ਹ ਨਹੀਂ ਹੁੰਦਾ, ਇੰਨਾ ਸਮਾਨ ਕੀ ਕਰਨਾ, ਫਿਰ ਗਾਹਾਂ ਕੀ ਕਰੋਗੇ ਜਾ ਕੇ? ਜੇ ਉੱਥੇ ਲੋੜ ਪਊ ਫਿਰ ਕੀ ਕਰੋਗੇ ਜਾ ਕੇ?
ਸਮਾਨ ਦੀ ਲੋੜ ਹੈ,
ਲੋੜ ਹੈ ਜਿਹੜੀ ਚੀਜ਼ ਦੀ, ਜਿੱਥੇ ਲੋੜ ਹੈ ਪਹਿਲਾਂ ਲਿਜਾਣੀ ਪਊ ਤੁਹਾਨੂੰ ਨਾਲ। ਜਿਹਨੇ ਚੜ੍ਹਨਾ ਹੀ ਨਹੀਂ ਉਹਨੂੰ ਕੀ ਪਤਾ ਕੀ ਲੋੜ ਹੈ, ਕਿੱਥੇ ਜਾ ਕੇ ਲੋੜ ਪੈਂਦੀ ਹੈ? ਨਾ ਉਹਨਾਂ ਦਾ ਕੋਈ ਚੜ੍ਹਿਆ, ਨਾ ਕਿਸੇ ਚੜ੍ਹਨ ਵਾਲੇ ਕੋਲ ਬੈਠੇ, ਨਾ ਕੋਈ ਸੰਗਤ ਕੀਤੀ। ਹਾਂਜੀ, ਕਹਿਣ ਦਾ ਮਤਲਬ ਇੱਕ ਪੰਡਤ ਹੈ ਜਿਹੜਾ ਭੰਗ ਦਾ ਵਿਰੋਧ ਕਰ ਰਿਹਾ। ਜਿਹੜੇ ਅੱਜ ਭੰਗ ਦਾ ਵਿਰੋਧ ਕਰ ਰਹੇ ਉਹ ਪੰਡਤ ਨੇ। ਰੂਪ ਉਹਨਾਂ ਦਾ ਚਾਹੇ ਕੁਛ ਵੀ ਹੋਵੇ, ਬਾਬੂ ਤੇਜਾ ਸਿੰਘ ਨੇ ਭਗਤਾਂ ਦਾ ਵਿਰੋਧ ਕੀਤਾ ਵੀ ਨੀਚ ਨੇ, ਉਹਨਾਂ ਦੀ ਬਾਣੀ ਕੱਢੋ। ਜੱਥੇ ਵਾਲਿਆਂ ਨੇ ਕੀਤਾ, ਇਹਦਾ ਮਤਲਬ ਪੰਡਿਤ ਤੋਂ ਆਏ ਹੋਏ ਨੇ ਉਹ, ਘੁਸ ਬੈਠੇ ਇੱਧਰ ਕਰਕੇ। ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚੋਂ ਕੱਢੋ, ਉਹ ਨੀਚ ਨੇ, ਊਚ ਨੀਚ ਨੂੰ ਮੰਨਦੇ ਨੇ ਨਾ। ਗੁਰਬਾਣੀ ਤਾਂ ਮੰਨਦੀ ਨਹੀਂ, ਸ਼ਿਵ ਤਾਂ ਮੰਨਦਾ ਨਹੀਂ ਊਚ ਨੀਚ ਨੂੰ। ਸਾਧ ਕੋਈ ਬਣ ਜਾਓ, ਕੋਈ ਚਾਰੇ ਬਣ, ਪੰਡਿਤ ਜ਼ਰੂਰ ਮੰਨਦਾ, ਯੋਗੀ ਨਹੀਂ ਮੰਨਦੇ। ਚਾਰ ਬਣਨਾ ਬਿਲਕੁਲ ਨਹੀਂ ਮੰਨਦੇ, ਯੋਗੀ ਨਹੀਂ ਮੰਨਦੇ।
ਸਿੱਧੂ ਚ ਵਰਨਾ ਦੀ ਗੱਲ ਵੀ ਨਹੀਂ ਹੋਈ
ਨਾ, ਉੱਥੇ ਹੈ ਹੀ ਨਹੀਂ ਇਹ ਗੱਲ ਨਹੀਂ। ਇਸੇ ਕਰਕੇ ਸਿੱਧਾਂ ਨੂੰ ਗੁਰੂ ਨਾਨਕ ਨੇ ਧਾਰਮਿਕ ਬੰਦੇ ਮੰਨਿਆ, ਬ੍ਰਾਹਮਣ ਨੂੰ ਵੇਦ ਨੂੰ ਠੀਕ ਮੰਨਿਆ, ਬ੍ਰਾਹਮਣ ਨੂੰ ਠੀਕ ਨਹੀਂ ਮੰਨਿਆ ਕਿ ਤੂੰ ਵੇਦ ਛੱਡ ਦੇ, ਬਾਟ ਪਾੜ ਲਈ। ਸਿਮਰਤ ਸ਼ਾਸਤਰ ਨੂੰ ਮੂਹਰੇ ਕਰ ਲਿਆ, ਵੇਦ ਪਿੱਛੇ ਕਰਤਾ। ਸਿਮਰਤ ਸ਼ਾਸਤਰ ਵਿੱਚ ਪੁੰਨ ਪਾਪ ਦੀ ਵਿਚਾਰਤਾ ਹੈ, ਤੱਤ ਗਿਆਨ ਹੈ ਨਹੀਂ, ਅਤੇ ਤੱਤ ਗਿਆਨ ਤਾਂ ਛੱਡ ਦਿੱਤਾ, ਆਤਮ ਗਿਆਨ ਛੱਡ ਦਿੱਤਾ। ਸੰਸਾਰ ਦਾ ਤੱਤ ਕੀ ਹੈ? ਆਤਮਾ। ਪਰਮ ਤੱਤ, ਪਰਮ ਤੱਤ ਛੱਡ ਦਿੱਤਾ ਅਤੇ ਸੰਸਾਰ ਬਾਕੀ ਦਾ ਝੂਠ ਰਹਿ ਗਿਆ। ਫਿਰ ਸੱਚ ਛੱਡਤਾ, ਪਰਮ ਤੱਤ ਸੱਚ ਹੈ, ਸੱਚ ਸੰਸਾਰ 'ਚੋਂ ਛੱਡ ਦਿੱਤਾ, ਬਾਕੀ ਝੂਠ ਨਾਲ ਜੁੜ ਗਿਆ ਤੂੰ, ਬਾਕੀ ਤਾਂ ਸਭ ਝੂਠ ਹੈ, ਮਾਇਆ ਦਾ ਝੂਠ ਹੈ ਸਾਰੀ।
ਤੁਮ ਆਪਨ ਸਿਆਣੇ ਕਹਿਲਾਵਤ, ਕਭੀ ਭੂਲ ਨਾ ਭਾਵ ਚੜਾਵਤ।
ਤੁਸੀਂ ਆਪਣੇ ਆਪ ਨੂੰ ਸਿਆਣੇ ਬਣੇ ਹੋਏ ਹੋ, ਪਰ ਭੁੱਲ ਕੇ ਵੀ ਤੁਸੀਂ ਭੰਗ ਨਹੀਂ ਪੀਤੀ ਕਦੇ। ਸਿਆਣਾ ਨਹੀਂ ਹੋ ਸਕਦਾ, ਨਹੀਂ ਹੋ ਸਕਦਾ ਕਦੇ ਵੀ, ਇਹਦਾ ਮਤਲਬ ਹੈ। ਅੱਗੇ ਤੁਰਨ ਵਾਸਤੇ ਗੁਰੂ ਨਾਨਕ ਨਾਲ ਜੁੜੀ ਹੋਈ ਹੈ ਭੰਗ ਦੀਆਂ ਬੁੱਠੀਆਂ ਸਾਧ। ਬਾਬਰ ਭੰਗ ਛੱਡਦਾ ਸੀ, ਤੁਸ ਕੇ ਬਾਬਰੀ ਦੇ ਵਿੱਚ ਸ਼ਿਕਰ ਆਇਆ, ਨਹੀਂ ਤਾਂ ਗੁਰੂ ਨਾਨਕ ਨੂੰ ਬਾਬਰ ਭੰਗ ਉਸ ਵੇਲੇ ਕਿੱਥੋਂ ਲੈ ਕੇ ਆਇਆ? ਭੰਗ ਉਹਦੇ ਕੋਲ ਸੀ, ਔਰ ਭੰਗ ਚਮੜੇ ਦੇ ਥੈਲੇ 'ਚ ਰੱਖੀ ਜਾਂਦੀ ਸੀ। ਖਲੜੀ ਮੇਰਾ
ਚੀਤ,
ਚੀਤ ਥੈਲੇ ਹੀ ਉਦੋਂ ਖਲਦੇ ਹੁੰਦੇ ਸੀ, ਕੱਪੜਾ ਹੁੰਦਾ ਹੀ ਨਹੀਂ ਸੀ। ਚਮੜੇ ਦੇ ਥੈਲੇ ਰੋਜ਼ ਤਾਂ ਦੁੰਬੇ ਮਾਰ ਕੇ ਖਾਂਦੇ ਸੀ ਉਹ ਮੁਸਲਮਾਨ, ਖੱਲਾਂ ਹੀ ਖੱਲਾਂ ਹੁੰਦੀਆਂ ਸੀ ਉਹਨਾਂ ਕੋਲ, ਥੱਲੇ ਵਿਛਾਉਣ ਨੂੰ ਖੱਲਾਂ, ਪਹਿਨਣ ਨੂੰ ਖੱਲਾਂ, ਠੰਡ 'ਚ ਥੈਲੇ ਜਿਹੜੇ ਬੜੇ ਬੜੇ ਨੇ ਉਹ ਖੱਲਾਂ ਦੇ,
ਮਸ਼ਕਾਂ
ਵੀ ਪਈ ਜਾਵੇ ਜਿੰਨਾ ਮਰਜ਼ੀ ਖੱਲ ਦੇ ਵੀ ਪਾਣੀ ਨਹੀਂ ਜਾਂਦਾ। ਤੰਬੂ ਖੱਲਾਂ ਦੇ ਵੀ ਪੈਂ, ਉੱਥੇ ਕਹਿੰਦੇ ਪਲਾਸਟਿਕ ਹੁੰਦਾ ਸੀ ਉਦੋਂ, ਨਾ ਤਰਪਾਲਾਂ। ਇਹਦਾ ਤਰਪਾਲਾਂ ਬਾਅਦ ਦੀ ਕਾਢ ਹੈ ਅੰਗਰੇਜ਼ਾਂ ਵੇਲੇ ਦੀ, ਉਦੋਂ ਕਿੱਥੇ ਹੁੰਦਾ ਸੀ? ਠੰਡ 'ਚ ਬਾਹਰੇ ਰਹਿਣਾ ਫੌਜਾਂ ਨੇ, ਵੀਹ ਦੇ ਵਿੱਚ ਝੜੀਆਂ ਲੱਗਣੀਆਂ ਨੇ, ਬਾਹਰੇ ਰਹਿਣਾ, ਅਸਲਾ ਬਰੂਦ ਭਿੱਜ ਜੂਗਾ, ਕਾਹਦੇ ਰੱਖਣੇ ਇਹਨੂੰ? ਬਰੂਦ ਤਾਂ ਸਲਾਹ ਹੋਇਆ ਨਹੀਂ ਚੱਲਦਾ, ਖਲ ਦੇ ਥੈਲੇ ਵਿੱਚ ਸੀ ਉਹ, ਖਲੜੀ ਮੇਰਾ ਚੀਤ ਤਾਂ ਲਿਖਿਆ।
ਤੁਮ ਆਪਣ
ਮੇਰਾ ਭਾਂਗ, ਖਲੜੀ ਮੇਰਾ ਚੀਤ, ਕਿ ਭੰਗ ਜਿਹੜੀ ਖਲ ਦੇ ਥੈਲੇ 'ਚ ਰੱਖੀ ਜਾਂਦੀ ਸੀ। ਮੈਂ ਦੀਵਾਨਾ ਪਿਆ ਅਤੀਤ, ਮੈਂ ਦੀਵਾਨਾ ਤੇਰਾ, ਉਹ ਜਿਹਾ ਜਿਹਾ ਪਹਿਲਾਂ ਸੀ ਗਰਭ 'ਚ ਪੈਣ ਤੋਂ ਪਹਿਲਾਂ, ਉਹ ਜਿਹਾ ਹੀ ਹੋ ਗਿਆ। ਰਾਮ ਗਰਭ ਆਉਣ ਤੋਂ ਜਿਹਾ ਜਿਹਾ ਪਹਿਲਾਂ ਸੀ, ਜਿਹਾ ਜਿਹਾ ਮੈਂ ਸੱਚਖੰਡ ਸੀ ਅਤੀਤ ਸੀ, ਉਹ ਜਿਹਾ ਬਣ ਗਿਆ ਹੁਣ, ਮੈਂ ਇੱਕ ਹੋ ਗਿਆ, ਦੁਬਧਾ ਖਤਮ ਹੋ ਗਈ ਮੇਰੀ।
ਤੁਮ ਆਪੇ ਨੂੰ ਸਿਆਣੇ ਕਹਿਰਾਵਤ, ਕਾਫੀ ਭੂਲ ਨਾ ਭਾਂਗ ਚੜਾਵਤ।
ਤੁਸੀਂ ਆਪਣਾ ਸਿਆਣੇ ਬਣੇ ਹੋਏ ਹੋ, ਕਦੇ ਵੀ ਭੰਗ ਨਹੀਂ ਪੀਂਦੇ ਤੁਸੀਂ ਆਪ, ਸਿਆਣੇ ਆਪਣੇ ਆਪ ਕਹੋ ਨੇ ਆਪਣੇ ਆਪ ਨੂੰ, ਆਪਣੇ ਆਪ ਤਾਂ ਸਿਆਣਾ ਹਰ ਕੋਈ ਕਹੋਦਾ।
ਜਬ ਪੁਨ ਜਾਹੋ ਕਾਜ ਪਿਛਾ ਕੇ, ਕਰੋ ਖੁਆਰ ਰਹਿਤ ਗ੍ਰਹਿ ਜਾ ਕੇ।
ਜਿਹਦੇ ਪਿੱਛਕ ਬਣ ਕੇ ਜਾਂਦੇ ਹੋ ਤੁਸੀਂ,
ਜਬ ਉਹਨ ਜਾ ਜਾਹੋ ਕਾਜ ਪਿੱਛਾ ਕੇ,
ਪਿੱਛਾ ਦੇ ਜੇ ਕਿਸੇ ਦੇ ਘਰ ਜਾ ਕੇ ਰਹੋ,
ਕਰੋ ਖੁਆਰ
ਕਰੋਗੇ ਇਹੋ ਜਿਹੀ ਸਿੱਖਿਆ ਦਿੰਦੇ ਹੋ ਜਿਹੜੀ ਖੁਆਰ ਕਰਨ ਵਾਲੀ ਹੋਵੇ,
ਕਰੋ ਖੁਆਰ ਰਹਿਤ ਗ੍ਰਹਿ ਜਾ ਕੇ।
ਜਿਹੜਾ ਤੁਹਾਡੇ ਨਾਲ ਸੰਪਰਕ ਰੱਖੂਗਾ, ਤੁਹਾਡੀ ਸਿੱਖਿਆ ਨੂੰ ਆਪਣੇ ਅੰਦਰ ਵਸਾਊਗਾ, ਉਹ ਖੁਆਰ ਹੋਊਗਾ ਸੰਸਾਰ 'ਚ, ਜੰਮਣ ਮਰਨ ਦੇ ਵਿੱਚ ਫਸਿਆ ਰਹੂ। ਕਹਿਣ ਦਾ ਮਤਲਬ ਹੈ ਹਰ ਵਿਸਰਤ ਸਦਾ ਉਹਨੂੰ ਹਰ ਵਿਸਰਿਆ ਰਹੂ, ਉਹ ਹਰ ਉਹਨੂੰ ਤੁਸੀਂ ਬਾਹਰ ਦੱਸਤਾ ਮੂਰਤੀ, ਹਰ ਸਾਰਿਆਂ ਦੇ ਅੰਦਰ ਹੈ, ਅੰਦਰ ਵਾਲਾ ਹਰ ਉਹਨੇ ਕਦੇ ਲੱਭਣਾ ਹੀ ਨਹੀਂ, ਅੰਦਰ ਨੂੰ ਉਹਨੇ ਚੱਕਣਾ ਹੀ ਨਹੀਂ, ਅੰਤਰਾਤਮਾ ਦੀ ਆਵਾਜ਼ ਉਹਨੇ ਸੁਣਨੀ ਹੋਈ ਨਹੀਂ। ਜੇ ਅੰਤਰਾਤਮਾ ਦੀ ਆਵਾਜ਼ ਨਹੀਂ ਸੁਣਦਾ ਜਿਹੜਾ ਆਦਮੀ, ਉਹ ਧਾਰਮਿਕ ਹੁੰਦਾ ਹੀ ਨਹੀਂ। ਜੋ ਅੰਤਰਾਤਮਾ ਦੀ ਆਵਾਜ਼ ਦੇ ਵਿੱਚ ਆਦਮੀ ਨਹੀਂ ਚੱਲਦਾ, ਉਹ ਧਾਰਮਿਕ ਹੁੰਦਾ ਹੀ ਨਹੀਂ, ਖੁਆਰੇ ਹੁੰਦਾ।